दिल वाली गल। मैं थोड़ा होस्ट कॉफ सार्बर तो अमनदीप, सिडनी तो अमरीक फलोरा।
मैं अमरीक फलोरा सिडनी तो सारे श्रोतिया नु सत श्री अकाल।
टैबलेट तो मिंटू बराल।
प्रोग्राम दिल वाली गल सुन वाले श्रोतिया नु भी प्यार भरी सत श्री अकाल जी।
अते तुसी दुनिया दे किसे भी शहर जां पिंड करते हैं रल के दिल वाली गल हर शनिचरवार अते ऐतवार सिद्धी समय सवेरे 9 बजे।
दिल नाल दिल मिले ताइयो गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते धरना, कीदी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
हरमन रेडियो नाल जुड़े सारे श्रोतियां दा अमनदीप सिंह सिद्धू वल्लों बहुत ही स्वागत। आप सब नू बहुत प्यार भरी सत श्री अकाल जी आया नू, और वाहेगुरू जी का खालसा वाहेगुरू जी की फतेह जी। की हाल चाल है, ठीक ठाक हो? उम्मीद रखते हैं तंदुरुस्त होवोंगे, चढ़दी कला दे विच होवोंगे, खुशियां खेड़े माण रहे होंगे। ते आओ फिर सारे रलिए रल के अरदास करिए, नानक नाम चढ़दी कला तेरे पाणे सरबत दा भला। अज दे इस प्रोग्राम दे विच कॉफ सार्बर तो मैं हाजिर हां जी, ते बहुत ही खूबसूरत दिन चढ़िया अज। इत्थे हल्की हल्की हवा चल रही है, ठंडक है, और सर्दियां शुरू होने वाली हैं। ऑटम जिसनू कहते ने पूरे जोबन ते है, पत्ते झाड़ रहे ने, सुक रहे ने, खुश्क हवा जिहड़ी शुरू हो चुकी है। खैर आस्ट्रेलिया विच तकरीबन इसे तरह मौसम की जानकारी बाद, पर दस दईए कि अज मिंटू बराड़ जी आ रहे ने प्रोग्राम दे विच, बड़ी छेती साडे नाल ज्वाइन करनगे, और असि बहुत सारियां गल्लां अज तुहाडे नाल करन जा रहे हैं। कई मसले ने उस दे बारे भी डिस्कशन करनी है। ਤੁਹਾਡੇ ਮਨ ਦੇ ਵਿੱਚ ਕੀ ਬਾਤ ਹੈ, ਮਨ ਕੀ ਬਾਤ ਸ਼ੇਅਰ ਕਰੋ, ਪੰਜਾਬੀ ਦੇ ਵਿੱਚ ਦਿਲ ਵਾਲੀ ਗੱਲ ਹੈ। ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਿਸੇ ਤਸਵੀਰ ਦੇ ਰਾਹੀਂ, ਕੋਈ ਤੁਸੀਂ ਕੰਮ ਕਰ ਰਹੇ ਹੋ, ਜਾਂ ਤੁਸੀਂ ਗਾਰਡਨ ਦੇ ਵਿੱਚ ਕੁਝ ਲਾਇਆ ਹੋਇਆ, ਬੱਚੇ ਖੇਡ ਰਹੇ ਨੇ, ਜਾਂ ਕੋਈ ਇਲਤ ਕਰ ਰਹੇ ਨੇ, ਜਾਂ ਕੋਈ ਵੀ ਤਸਵੀਰ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਚਾਹੋ ਤਾਂ ਕਰ ਸਕਦੇ ਹੋ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਈਮੇਲ ਪਤਾ ਹੈ, ਔਰ ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਸਾਨੂੰ ਫੋਟੋਆਂ ਭੇਜ ਸਕਦੇ ਹੋ। ਅਸੀਂ ਬੜੇ ਖੁਸ਼ ਹੁੰਦੇ ਹਾਂ ਜੀ ਜਦੋਂ ਸਾਡੇ ਸਰੋਤੇ ਸਾਡੇ ਨਾਲ ਸਾਂਝ ਪਾਉਂਦੇ ਨੇ ਵਿਚਾਰਾਂ ਦੀ ਸਾਂਝ। ਇਹ ਪ੍ਰੋਗਰਾਮ ਦਿਲ ਵਾਲੀ ਗੱਲ ਅਸਲ ਦੇ ਵਿੱਚ ਇਹ ਆਪਣਾ ਨਹੀਂ, ਮੇਰਾ ਨਹੀਂ ਹੈਗਾ, ਇਹ ਸਾਡਾ ਸਾਰਿਆਂ ਦਾ ਹੀ ਆ। ਸੋ ਅਸੀਂ ਰਲ ਮਿਲ ਕੇ ਇਹ ਪ੍ਰੋਗਰਾਮ ਚਲਾਉਂਦੇ ਹਾਂ, ਔਰ ਅੱਜ ਕਾਫੀ ਮਸਲੇ ਸਾਂਝੇ ਕਰਨੇ ਨੇ। ਪਹਿਲਾਂ ਤਾਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਸਮਾਂ ਦੱਸ ਦਿੰਦੇ ਹਾਂ ਕਿ ਸਿਡਨੀ ਸਮੇਂ ਮੁਤਾਬਕ 9:03 ਹੋ ਚੁੱਕੇ ਨੇ, ਐਡਲੇਡ ਦੇ ਵਿੱਚ 8:33 ਹੋ ਗਏ ਨੇ, ਪਰਥ ਦੇ ਵਿਚ ਸਵੇਰ ਦੇ 7:03 ਹੋਏ ਨੇ, ਭਾਰਤ ਦੇ ਵਿਚ ਤੜਕੇ ਦੇ 4:33 ਤੇ ਲੰਡਨ ਦੇ ਵਿਚ ਅੱਧੀ ਰਾਤ ਤੋਂ 3 ਮਿੰਟ ਉੱਤੇ ਹੋ ਗਏ ਨੇ, ਨਿਊਯਾਰਕ ਦੇ ਵਿਚ ਤੇ ਟੋਰਾਂਟੋ ਦੇ ਵਿਚ 7:03 ਸ਼ਾਮ ਦੇ, ਹਜੇ ਸ਼ਨਿਚਰਵਾਰ ਚੱਲ ਰਿਹਾ ਤੇ ਸ਼ਨਿਚਰਵਾਰ ਦੀ ਦੁਪਹਿਰ ਢਲ ਰਹੀ ਹੈ। ਲਾਸ ਏਂਜਲਸ ਤੇ ਵੈਨਕੂਵਰ ਦੇ ਵਿਚ ਹੁਣ 4:04 ਹੋ ਗਏ ਨੇ। ਸੋ ਦੋਸਤੋ ਅੱਜ ਮਦਰਸ ਡੇ ਹੈ, ਮਨਾ ਰਹੇ ਨੇ ਸਾਰੀ ਦੁਨੀਆ, ਤੇ ਚਲੋ ਆਪਾਂ ਵੀ ਥੋੜੀ ਬਹੁਤੀ ਸਾਂਝ ਪਾਉਂਦੇ ਹਾਂ ਮਦਰਸ ਡੇ ਦੇ ਉੱਤੇ। ਪਹਿਲਾਂ ਤਾਂ ਜੀ ਸਾਰੀਆਂ ਮਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਦੇ ਦਿਨ ਦੀਆਂ। ਵੈਸੇ ਮੈਂ ਅਕਸਰ ਕਹਿੰਦਾ ਹੁੰਦਾ ਸਾਡਾ ਮਦਰਸ ਡੇ ਹਰ ਦਿਨ ਮਦਰਸ ਡੇ ਹੁੰਦਾ, ਸਾਡੇ ਸਭਿਆਚਾਰ ਦੇ ਵਿਚ ਇਹੋ ਜਿਹੀ ਕੋਈ ਚੀਜ਼ ਨਹੀਂ ਸੀ, ਪਰ ਜੇ ਕੋਈ ਹੋਰ ਭਾਈਚਾਰਾ ਇਹ ਚੀਜ਼ ਨੂੰ ਮਨਾ ਰਿਹਾ ਤਾਂ ਵਾਈ ਨਾਟ, ਇਹਦੇ ਚ ਮਨਾਉਣ ਦੇ ਵਿਚ ਕੋਈ ਹਰਜ ਵੀ ਨਹੀਂ ਹੈਗਾ। ਪਰ ਆਪਾਂ ਏਦਾਂ ਨਾ ਕਰੀਏ ਕਿ ਸਾਲ ਮਗਰੋਂ ਹੀ ਮਨਾਈਏ, ਸਾਡੇ ਹੋਰ ਰੀਤੀ ਰਿਵਾਜ ਨੇ, ਪਰ ਆਪਾਂ ਇਨ੍ਹਾਂ ਮਦਰਸ ਡੇ ਫਾਦਰਸ ਡੇ ਸਿਸਟਰਸ ਡੇ ਦੇ ਵਿਚ ਵੀ ਜ਼ਰੂਰ ਖੁਸ਼ੀ ਉਲਾਸ ਮਨਾਉਣਾ ਕਰਨਾ ਆ, ਚਾਓ ਕਰਨਾ ਆ, ਤੇ ਇਹਦੇ ਵਿਚ ਕੋਈ ਘਟਣਾ ਨਹੀਂ ਹੈਗਾ, ਆਪਣਾ ਵਧਣਾ ਹੀ ਆ। ਸੋ ਮਦਰਸ ਡੇ ਦਾ ਇਤਿਹਾਸ ਤੁਹਾਨੂੰ ਥੋੜਾ ਜਿਹਾ ਦੱਸਦੇ ਆ ਕਿ ਅਸਲ ਦੇ ਵਿਚ ਇਹ ਕ੍ਰਿਸਚੀਅਨ ਇਲਾਕਿਆਂ ਤੋਂ ਸ਼ੁਰੂ ਹੋਇਆ, ਮਿਡਲ ਈਸਟ ਤੋਂ ਸ਼ੁਰੂ ਹੋਇਆ, ਯੂਰਪ ਤੋਂ ਸ਼ੁਰੂ ਹੋਇਆ, ਤੇ ਇਸ ਨੂੰ ਮਦਰਸ ਡੇ ਹੀ ਕਹਿੰਦੇ ਸੀ, ਮਦਰਿੰਗ ਸੰਡੇ ਕਹਿੰਦੇ ਹੁੰਦੇ ਸੀ ਪਹਿਲਾਂ। ਤੇ ਮਦਰਿੰਗ ਸੰਡੇ ਦੀ ਬਿਰਤੀ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਮਿਡਲ ਈਸਟ ਜਿਹੜਾ ਸਾਰਾ ਹੀ ਹੈ, ਅਫਗਾਨਿਸਤਾਨ ਤੋਂ ਉਧਰੋਂ ਇਰਾਨ ਤੋਂ ਸ਼ੁਰੂ ਹੋ ਕੇ ਗਾਂ ਯੂਰਪ ਤੱਕ ਨਾ, ਇੱਥੇ ਗੁਲਾਮ ਪ੍ਰਥਾ ਬਹੁਤ ਸੀ। ਸਾਡੇ ਭਾਰਤ ਦੇ ਵਿਚ ਵੀ ਕਈ ਖਿੱਤਿਆਂ ਚ ਸੀ, ਪਰ ਇੱਥੇ ਜ਼ਿਆਦਾ ਗੁਲਾਮੀ ਸੀ। ਤੇ ਇਸ ਕਰਕੇ ਜਿਹੜੇ ਉਹਨਾਂ ਦੇ ਨੌਕਰ ਸੀ, ਜਿਹੜੇ ਮਾਲਕਾਂ ਦੇ ਨੌਕਰ ਸੀ, ਉਹਨਾਂ ਨੂੰ ਫਿਰ ਕਿਤੇ ਕਿਤੇ ਸੰਡੇ ਆਫ ਦਿੱਤਾ ਜਾਂਦਾ ਸੀ ਐਤਵਾਰ ਦਿਨ, ਜਿਸ ਦਿਨ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਹੁਣ ਇਹ ਤੁਸੀਂ, ਇਹ ਮਦਰਿੰਗ ਡੇ ਆ, ਹੁਣ ਤੁਸੀਂ ਆਪਣੇ ਮਾਵਾਂ ਕੋਲ ਰਹੋ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਇਸ ਖਿੱਤੇ ਦੇ ਵਿਚ ਬੱਚਾ ਜਦੋਂ 10 ਸਾਲ ਦਾ ਹੋ ਜਾਂਦਾ ਸੀ ਤਾਂ ਉਸ ਨੂੰ ਬਾਹਰ ਕੰਮ ਕਰਨ ਦੇ ਲਈ ਸਰਵੈਂਟ ਬਣਾ ਕੇ ਭੇਜ ਦਿੱਤਾ ਜਾਂਦਾ ਸੀ ਕਿ ਉਹ ਕਿਸੇ ਰਾਜੇ ਮਹਾਰਾਜੇ ਜਾਂ ਲਾਰਡ ਦੇ ਘਰੇ ਜਾ ਕੇ ਨੌਕਰੀ ਕਰਨਾ, ਕੰਮ ਕਰਨੇ ਛੋਟੇ ਮੋਟੇ, ਤੇ ਉਹ ਉਥੋਂ ਫਿਰ ਉਹਨੂੰ ਰੋਟੀ ਪਾਣੀ ਰੁਜ਼ਗਾਰ ਮਿਲਣਾ। ਤੇ ਉਹ ਫਿਰ ਕੀ ਕਰਦੇ ਹੁੰਦੇ ਸੀ, ਤੇ 6 ਦਿਨ ਤਾਂ ਕੰਮ ਕਰਾਉਂਦੇ ਹੁੰਦੇ ਸੀ, ਤੇ 7ਵੇਂ ਦਿਨ ਕਹਿੰਦੇ ਹੁੰਦੇ ਸੀ ਵੀ ਤੁਸੀਂ ਇਸ ਤਰ੍ਹਾਂ ਕਰੋ, ਹੁਣ ਜਾ ਕੇ ਆਪਣੀਆਂ ਮਾਵਾਂ ਨੂੰ ਮਿਲ ਕੇ ਆਓ। ਤੇ ਉਹਨੂੰ ਮਦਰਸ ਡੇ ਕਹਿੰਦੇ ਸੀ, ਇਹ ਤੁਹਾਡਾ ਮਦਰਸ ਡੇ ਆ 7ਵਾਂ ਦਿਨ। ਤੇ 6 ਦਿਨ ਉਹ ਉਹਨਾਂ ਦੇ ਬੱਚਿਆਂ ਦੀ ਜਿਹੜੇ ਸਾਂਭ ਸੰਭਾਲ ਕਰਦੇ ਹੁੰਦੇ ਸੀ ਨੌਕਰ, ਖਾਸ ਕਰਕੇ ਲੜਕੀਆਂ ਜਿਹੜੀਆਂ ਨੇ ਉਹਨਾਂ ਨੂੰ ਭੇਜਦੇ ਹੁੰਦੇ ਸੀ ਨੌਕਰੀ ਕਰਨ ਵਾਸਤੇ। ਤੇ ਫਿਰ 7ਵੇਂ ਦਿਨ ਕਹਿੰਦੇ ਹੁੰਦੇ ਸੀ ਵੀ ਤੁਸੀਂ ਆਪਣੀ ਮਾਂ ਨੂੰ ਮਿਲਿਆਓ। ਤੇ ਕਈ ਦੂਰ ਦੁਰਾਡੇ ਕੰਮ ਕਰਨ ਜਾਂਦੇ ਹੁੰਦੇ ਸੀ, ਤੇ ਉਹ ਸਾਲ ਚ ਉਹਨਾਂ ਨੇ ਇੱਕ ਵਾਰੀ ਜਾਣਾ, 6 ਮਹੀਨੇ ਇੱਕ ਵਾਰੀ ਜਾਣਾ। ਤੇ ਜਿਹੜਾ ਫੁੱਲਾਂ ਦਾ ਰਿਵਾਜ ਪਿਆ ਫੁੱਲ ਦੇਣ ਦੇ ਲਈ, ਜਦੋਂ ਉਹ ਮੈਦਾਨਾਂ ਚੋਂ ਭੱਜੇ ਜਾਣਾ ਉਹਨੇ ਆਪਣੇ ਘਰਾਂ ਨੂੰ, ਦੂਰ ਦੁਰੇਡੇ ਹੁੰਦੇ ਸੀ ਕਈ ਕਈ ਮੀਲ, ਤਾਂ ਪਿੰਡਾਂ ਦੇ ਵਿਚ ਰਹਿੰਦੇ ਹੁੰਦੇ ਸੀ ਉਥੇ ਵੀ ਯੂਰਪ ਦੇ ਵਿਚ ਜਾਂ ਮਿਡਲ ਈਸਟ ਦੇ ਵਿਚ, ਤਾਂ ਉਹਨੇ ਭੱਜੇ ਭੱਜ ਭੱਜ ਜਾਣਾ ਆਪਣੇ ਮਾਵਾਂ ਨੂੰ ਮਿਲਣ ਜਾਣਾ, ਤਾਂ ਰਾਹ ਦੇ ਵਿਚ ਲਹਿ ਲਹਾਉਂਦੇ ਫੁੱਲ ਖਿੜਨੇ ਤੇ ਖਿੜੇ ਹੁੰਦੇ ਹੁੰਦੇ ਸੀ, ਤੇ ਫੁੱਲ ਪੱਤੀਆਂ, ਤੇ ਉਹ ਇੰਨਾ ਚਾਓ ਹੁੰਦਾ ਸੀ ਆਪਣੀਆਂ ਮਾਵਾਂ ਨੂੰ ਮਿਲਣ ਦਾ ਉਹਨਾਂ ਨੂੰ, ਕਿ ਉਹ ਫੁੱਲ ਤੋੜ ਤੋੜ ਕੇ ਲੈ ਕੇ ਜਾਂਦੇ ਹੁੰਦੇ ਸੀ, ਗੁਲਦਸਤੇ ਬਣਾ ਕੇ ਲੈ ਕੇ ਜਾਣੇ, ਜਾਂਦੇ ਜਾਂਦੇ ਉਹਨਾਂ ਨੇ ਗੁਲਦਸਤੇ ਬਣਾ ਦੇਣੇ ਤੇ ਮਾਂ ਨੂੰ ਜਾ ਕੇ ਦੇਣੇ ਗੁਲਦਸਤੇ। ਇਹ ਰਵਾਇਤ ਸੀ ਜੀ, ਇਹ ਉਸ ਵੇਲੇ ਮਜਬੂਰੀ ਦੇ ਵਿਚ ਮਾਵਾਂ ਨੂੰ ਆਪਣੇ ਪੁੱਤ ਧੀਆਂ ਛੱਡਣੇ ਪੈਂਦੇ ਸੀ ਕੰਮ ਕਾਜ ਦੇ ਲਈ, ਸਰਵਾਈਵ ਕਰਨ ਦੇ ਲਈ, ਤੇ ਫਿਰ ਧੀਆਂ ਪੁੱਤ ਜਦੋਂ ਵਾਪਸ ਮਿਲਣ ਆਉਂਦੇ ਸੀ ਤਾਂ ਉਹ ਆਪਣੀ ਮਾਂ ਨੂੰ ਇਸ ਤਰ੍ਹਾਂ ਪਿਆਰ ਕਰਦੇ ਸੀ, ਉਹਨਾਂ ਨੂੰ ਆ ਕੇ ਖਾਣਾ ਬਣਾ ਕੇ ਆਪ ਦਿੰਦੇ ਹੁੰਦੇ ਸੀ, ਤੇ ਮਾਵਾਂ ਵੀ ਉਹਨਾਂ ਦਾ ਬੜਾ ਚਾਅ ਕਰਦੀਆਂ ਸੀ ਕਿ ਸਾਡੇ ਧੀਆਂ ਪੁੱਤਾਂ ਨੇ ਆਉਣਾ, ਅਸੀਂ ਖਾਣਾ ਬਣਾਉਣਾ ਉਹਨਾਂ ਦੇ ਲਈ, ਉਹ ਨੌਕਰੀ ਕਰਦੇ ਨੇ, ਬਗਾਨੇ ਹੱਥੀ ਨੇ, ਹੁਣ ਉਹਨਾਂ ਨੂੰ ਪਿਆਰ ਕਰਨਾ। ਸੋ ਉਹਨੂੰ ਇੱਕ ਮਦਰਸ ਡੇ ਵੱਲੋਂ ਇਹ ਹੌਲੀ ਹੌਲੀ ਰਵਾਇਤ ਚੱਲ ਗਈ। ਪਰ 1914 ਦੇ ਵਿਚ ਅਮਰੀਕਾ ਦੇ ਪ੍ਰੈਜੀਡੈਂਟ ਵੁਡਰੋ ਵਿਲਸਨ ਨੇ ਇਹ ਸਰਕਾਰੀ ਤੌਰ ਤੇ ਜਿਹੜਾ ਮਈ ਦਾ ਦੂਜਾ ਸੰਡੇ ਆ ਉਸ ਨੂੰ ਮਦਰਸ ਡੇ ਡਿਕਲੇਅਰ ਕਰਤਾ, ਇਹਦੀ ਛੁੱਟੀ ਕਰਤੀ, ਨੈਸ਼ਨਲ ਹੋਲੀਡੇ ਮਾਤਾਵਾਂ ਦੇ ਸਨਮਾਨ ਦੇ ਲਈ, ਮਦਰਸ ਦੇ ਸਨਮਾਨ ਦੇ ਲਈ। ਹਾਲਾਂਕਿ ਜੋ ਜਾਰਵਿਸ ਸਨ ਉਨ੍ਹਾਂ ਨੇ ਇਹ ਮਦਰਸ ਡੇ ਦੀ ਕਾਢ ਕੱਢੀ ਸੀ ਵੀ ਸਾਲ ਦੇ ਵਿਚ ਇਕ ਵਾਰੀ ਹੋਣਾ ਚਾਹੀਦਾ, ਬੜੀ ਕੈਂਪੇਨ ਚਲਾਈ ਸੀ। ਪਰ ਉਹ ਤੋਂ ਬਾਅਦ ਕੀ ਹੋਇਆ ਕਿ ਉਹ ਇਸ ਤੋਂ ਕਾਫੀ ਖਫਾ ਹੋਈ, ਕਿਉਂਕਿ ਇਹਦੀ ਜਿਹੜੀ ਕਮਰਸ਼ੀਅਲਾਈਜੇਸ਼ਨ ਹੈ ਉਹ ਹੋ ਗਈ, ਸੌਦਾ ਵੇਚਣ ਦਾ ਢੰਗ ਪੈਦਾ ਕਰ ਲਿਆ, ਕਿਉਂਕਿ ਅਮਰੀਕਾ ਇਕ ਕੈਪੀਟਲਿਸਟ ਦੇਸ਼ ਹੈ ਤੇ ਉਹ ਹਰ ਚੀਜ਼ ਨੂੰ ਮੰਡੀ ਦੇ ਵਜੋਂ ਦੇਖਦਾ ਹੈ। ਸੋ ਉਨ੍ਹਾਂ ਨੇ ਵੀ ਅਮਰੀਕਾ ਦੇ ਜਿਹੜੇ ਕੈਪੀਟਲਿਜ਼ਮ ਸਟਰਕਚਰ ਸੀਗਾ ਉਨ੍ਹਾਂ ਨੇ ਮਾਤਾਵਾਂ ਨੂੰ, ਮਦਰਸ ਨੂੰ ਇਕ ਮੰਡੀ ਦੇ ਰੂਪ ਦੇ ਵਿਚ, ਗਾਹਕ ਦੇ ਰੂਪ ਦੇ ਵਿਚ ਦੇਖਣਾ ਸ਼ੁਰੂ ਕਰਤਾ ਤੇ ਸੌਦਾ ਵੇਚਣ ਦੇ ਲਈ ਕਈ ਤਰ੍ਹਾਂ ਦੇ ਢੜਵੰਜ ਕਰਨੇ ਸ਼ੁਰੂ ਕੀਤੇ। ਇਸ ਤੋਂ ਬਹੁਤ ਲੋਕ ਅਪਸੈਟ ਹੋਏ ਨੇ, ਬਹੁਤ ਦੁਖੀ ਹੋਏ ਨੇ, ਸੋ ਇਸ ਕਰਕੇ ਕਈਆਂ ਨੇ ਇਸ ਦਾ ਵਿਰੋਧ ਵੀ ਕੀਤਾ। ਖੈਰ ਇਸ ਪੱਖੋਂ ਮੈਂ ਵੀ ਬਹੁਤਾ ਖੁਸ਼ ਨਹੀਂ ਹੈਗਾ ਕਿ ਇਹ ਕੀ ਗੱਲ ਹੋਈ, ਮਤਲਬ ਤੁਹਾਡਾ ਆਪਣੀ ਮਾਤਾ ਦੇ ਨਾਲ, ਮਦਰ ਦੇ ਨਾਲ ਤੁਸੀਂ ਸੰਬੰਧ ਹੈ, ਤੁਸੀਂ ਜਾਣੇ ਹੋ ਮਜਬੂਰੀ ਬਸ ਉਹ ਤੋਂ ਦੂਰ ਰਹਿੰਦੇ ਹੋ ਤੇ ਫਿਰ ਜਾਂਦੇ ਹੋ ਤੇ ਫਿਰ ਤੁਸੀਂ ਸੌਦਾ ਵੇਚਣ ਲਈ ਤਿਆਰ ਰਹਿੰਦੇ ਹੋ, ਉਹਦੀ ਓਪਰਚੁਨਿਟੀ ਲੈਂਦੇ ਹੋ, ਵਾਈ ਨਾਟ ਤੁਸੀਂ ਜਾਓ ਆਪਣੀ ਮਾਤਾ ਨੂੰ ਮਿਲੋ, ਉਹਦੇ ਲਈ ਚਲੋ ਫੁੱਲ ਹੁਣ ਤਾਂ ਬਾਜ਼ਾਰ ਤੋਂ ਲੈ ਜਾ ਸਕਦੇ ਨੇ, ਉਹ ਵੀ ਬਾਜ਼ਾਰ ਹੋ ਗਿਆ ਨਾ, ਪਰ ਜਿਹੜਾ ਫੁੱਲ ਤੋੜਿਆ ਇੱਕ ਗਾਰਡਨ ਚੋਂ ਵੀ ਤੁਸੀਂ ਤੋੜ ਕੇ ਲੈ ਕੇ ਜਾ ਸਕਦੇ, ਇੱਕ ਜੈਸਚਰ ਹੁੰਦਾ, ਇੱਕ ਪਿਆਰ ਹੁੰਦਾ, ਇੱਕ ਸਿੰਬਲ ਹੁੰਦਾ ਹੈ ਨਾ, ਤੇ ਤੁਸੀਂ ਜਾ ਕੇ ਘੁੱਟ ਕੇ ਗਲਵੱਕੜੀ ਵੀ ਪਾ ਸਕਦੇ ਹੋ ਆਪਣੀ ਮਾਤਾ ਨੂੰ। ਇਹ ਤੁਹਾਨੂੰ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਉਹਨੂੰ ਕੋਈ ਪ੍ਰੈਜੈਂਟ ਦੇਣਾ ਆ, ਉਹਨੂੰ ਕੋਈ ਚੀਜ਼ ਲੈ ਕੇ ਦੇਣੀ ਆ, ਜੇ ਤਾਂ ਚੀਜ਼, ਜੇ ਮਾਤਾ ਨੂੰ ਚੀਜ਼ ਦੀ ਭੁੱਖ ਨਹੀਂ ਹੈਗੀ, ਉਸ ਨੂੰ ਆਪਣੇ ਧੀਆਂ ਪੁੱਤਾਂ ਦੇ ਦੇਖਣ ਦੀ ਭੁੱਖ ਹੈ, ਉਹਨਾਂ ਦੇ ਕੋਲ ਬੈਠਣ ਦੀ ਭੁੱਖ ਹੈ, ਉਹਨਾਂ ਨੂੰ ਖਿਲਾਉਣ ਪਿਲਾਉਣ ਦੀ ਭੁੱਖ ਹੈ, ਵੀ ਮੈਂ ਉਹਨਾਂ ਨੂੰ ਇਸ ਦੇ ਮਦਰਿੰਗ ਇਨਵਾਇਰਮੈਂਟ ਦੇਣਾ, ਇਹ ਚੀਜ਼ ਦੀ ਉਹ ਮੰਗ ਕਰਦੀ ਹੈ। ਹੁਣ ਜੇ ਮੁੰਦੀਆਂ ਪਰਫਿਊਮਸ ਪਰਸ ਨਹੀਂ, ਇਹਦੇ ਦੀ ਲੋੜ ਨਹੀਂ ਹੈਗੀ, ਇਹ ਤਾਂ ਤੁਹਾਡਾ ਫਾਦਰ ਵੀ ਲੈ ਕੇ ਦੇ ਸਕਦਾ ਹਨਾ। ਸੋ ਇਸ ਕਰਕੇ ਮਤਲਬ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਧਰ ਨੂੰ ਹੀ ਜਾਣਾ ਚਾਹੀਦਾ। ਖੈਰ ਮੈਂ ਬਹੁਤਾ ਲੈਕਚਰ ਨਾ ਦਵਾਂ, ਤੁਹਾਨੂੰ ਥੋੜਾ ਜਿਹਾ ਹਿਸਟਰੀ ਦੱਸਦੀ ਆ, ਮੈਂ ਵੀ ਕਈ ਗੱਲਾਂ ਸਿੱਖੀਆਂ ਅੱਜ ਪੜ੍ਹ ਰਿਹਾ ਸੀ ਜਦੋਂ ਮੈਂ, ਸੋ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ। ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਸਵਾਗਤ ਹੈ ਤੇ ਉਹਨਾਂ ਦੇ ਸੁਨੇਹੇ ਆਪਾਂ ਲੈਣੇ ਆ। ਪਰ ਇੱਕ ਸਾਡੇ ਮਾਤਾ ਜੀ ਹੋਏ ਨੇ ਬੜੇ ਹੀ, ਉਹਨਾਂ ਦੀਆਂ ਕੁਰਬਾਨੀਆਂ ਸਾਡੇ ਲਈ, ਉਹਨਾਂ ਨੂੰ ਯਾਦ ਕਰਨਾ, ਅਸੀਂ ਪਲ ਪਲ ਯਾਦ ਕਰਦੇ ਆ, ਅੱਜ ਵੀ ਯਾਦ ਕਰਦੇ ਆ। ਸੋ ਮੈਂ ਕੀ ਕਰਦਾ ਜੀ, ਅਸੀਂ ਸਾਰੇ ਆਪਾਂ ਜੇ ਹੋਰ ਕੋਈ ਰਿਕੁਐਸਟ ਨਹੀਂ ਲਾਣੀ ਮਦਰਸ ਡੇ ਦੇ ਉੱਤੇ, ਮੈਂ ਸਾਂਝੇ ਤੌਰ ਤੇ ਇੱਕ ਗੀਤ ਤੁਹਾਡੇ ਲਈ ਪੇਸ਼ ਕਰਨ ਜਾ ਰਿਹਾ, ਕੌਮ ਦੀ ਮਾਤਾ ਮਾਤਾ ਗੁਜਰੀ ਦੇ ਵਾਸਤੇ ਔਰ ਮਾਤਾ ਜੀਤੋ ਦੇ ਵਾਸਤੇ, ਉਹਨਾਂ ਮਾਵਾਂ ਵਾਸਤੇ ਜਿਨ੍ਹਾਂ ਨੇ ਆਪਣੇ ਪੁੱਤ ਸਾਡੇ ਲਈ ਵਾਰੇ ਨੇ। ਸੋ ਮੈਂ ਸਾਂਝੇ ਤੌਰ ਤੇ ਲਾਣਾ ਕਿ ਜਦੋਂ ਉਹਨਾਂ ਦੀਆਂ ਕੁਰਬਾਨੀਆਂ ਸਾਨੂੰ ਉਹ ਸਾਡੇ ਅੱਖਾਂ ਦੇ ਮੂਹਰੇ ਆਉਣੀਆਂ, ਸਾਡੇ ਜ਼ਿਹਨ ਦੇ ਵਿੱਚ ਆਉਣੀਆਂ, ਸਾਡੇ ਦਿਮਾਗ 'ਚ ਚੱਲਦੀਆਂ ਨੇ, ਤਾਂ ਕਾਲਜੇ 'ਚ ਚੀਸ ਪੈਂਦੀ ਹੈ ਵੀ ਜਦੋਂ ਉਹਨਾਂ ਮਾਵਾਂ ਦਾ ਖਿਆਲ ਆਉਂਦਾ। ਸੋ ਇਸੇ ਹੀ ਖਿਆਲ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਗਾਇਆ ਸੀ ਅਮਰ ਸਿੰਘ ਚਮਕੀਲੇ ਨੇ, ਆਓ ਅਸੀਂ ਉਹੀ ਗੀਤ ਸੁਣਦੇ ਹਾਂ, ਕਾਲਜੇ ਨੂੰ ਚੀਸ ਪੈ ਗਈ।
ਮਾਛੀ ਵਾਲੇ ਕੱਲਾ ਨੰਗੀ ਲੈ ਕੇ ਤਲਵਾਰ ਕੱਲ ਸੀਨੇ ਵਿੱਚ ਚੱਲ ਕੇ ਜਬਾਈ ਦਾਲ ਜਨ ਚੀਸ ਪੈ ਗਈ ਜਦੋਂ ਆ ਗਿਆ ਖਿਆਲ ਬੁੱਢੀ ਮਾਈ ਦਾ ਕਾਲ ਜਨ ਚੀਸ ਪੈ ਗਈ ਕਾਲੀ ਬੋਲੀ ਰਾਤ ਜ਼ੁਲਮ ਦੀ ਜਦ ਸੀ ਹਿੰਦ ਤੇ ਛਾਈ ਲੱਖਾਂ ਹਿੰਦੂ ਮੁਸਲਮ ਬਣ ਗਏ ਥਾਂ ਥਾਂ ਮੱਚੀ ਦੁਹਾਈ ਦੇਖ ਪੰਡਤਾਂ ਦਾ ਹਾਲ ਗੱਲਾਂ ਕਰੇ ਪਿਤਾ ਨਾਲ ਦੇਖ ਪੰਡਤਾਂ ਦਾ ਹਾਲ ਗੱਲਾਂ ਕਰੇ ਪਿਤਾ ਨਾਲ ਸਿਰ ਦਿੱਤਿਆਂ ਬਗੈਰ ਹੱਲ ਹੋਣਾ ਨੀ ਸਵਾਲ ਸਰ ਦੇ ਕੇ ਸਦਾ ਧਰਮ ਬਚਾਈ ਦਾ ਕਾਲਜੇ ਨੂੰ ਫੀਸ ਪੈ ਗਈ ਜਦੋਂ ਆ ਗਿਆ ਖਿਆਲ ਬੁੱਢੀ ਮਾਈ ਦਾ ਕਾਲਜੇ ਨੂੰ ਫੀਸ ਪੈ ਗਈ ਸਾਜਾ ਪੰਥ ਖਾਲਸਾ ਆਪੇ ਸਾਜੇ ਪੰਜ ਪਿਆਰੇ ਸਾਜਾ ਪੰਥ ਖਾਲਸਾ ਆਪੇ ਸਾਜੇ ਪੰਜ ਪਿਆਰੇ ਗਊ ਗਰੀਬ ਦੀ ਰੱਖਿਆ ਦੇ ਦਸਤੂਰ ਸਿਖਾਏ ਸਾਰੇ ਭਾਣਾ ਮੰਨਣਾ ਸਿਖਾਇਆ ਭਾਣਾ ਸ਼ੇਰਾਂ ਵਾਲਾ ਪਾਇਆ ਭਾਣਾ ਮੰਨਣਾ ਸਿਖਾਇਆ ਭਾਣਾ ਸ਼ੇਰਾਂ ਵਾਲਾ ਪਾਇਆ ਸਵਾ ਲੱਖ ਨਾਲ ਕੱਲਾ ਸਿੰਘ ਸੀ ਲੜਾਇਆ ਧੰਨ ਜਿਗੜਾਏ ਸੰਤ ਸਿਪਾਹੀ ਦਾ ਕਾਲਜੇ ਨੂੰ ਚੀਸ ਪੈ ਗਈ ਜਦੋਂ ਆ ਗਿਆ ਖਿਆਲ ਬੁੱਢੀ ਮਾਈ ਦਾ ਕਾਲਜੇ ਨੂੰ ਚੀਸ ਪੈ ਗਈ ਗਿਆ ਸਰਸਾ ਦੇ ਕੰਢੇ ਇੱਕ ਪੁੱਤਰਾਂ ਦਾ ਜੋੜਾ ਵਿਛੜ ਗਿਆ ਸਰਸਾ ਦੇ ਕੰਢੇ ਇੱਕ ਪੁੱਤਰਾਂ ਦਾ ਜੋੜਾ ਨੀਹਾਂ ਵਿੱਚ ਚਣਾ ਦਿੱਤੇ ਮਸੂਮ ਭੋਰਾ ਭੋਰਾ ਤੇਰੇ ਸਿਰਾ ਤੇ ਸਜਾ ਕੇ ਲੈ ਗਏ ਮੌਤ ਨੂੰ ਬਿਆ ਕੇ
तेरे सिरा ते सजा के लह गए मौत नू बया के दादी सारा परिवार सच्चा कौम लिखे ला के रोस रब अगे किता बिना राई दा काल के नतीस पै गई जदो आ गया ख्याल बुटी माई दा काल के नतीस पै गई
कालजे नूं चीस पै गई जदों आ गया ख्याल बुढ़ी माई दा। सो एक बारी फिर सारे श्रोतियां नूं मदर्स डे दीआं वधाईआं जी। ते प्रोग्राम दे विच आपां हुण हाजरियां लाउने आ सारे सज्जणां मित्रां दीआं जिहड़े जुड़ गए ने। गुरविंदर सिंह न्यूजीलैंड तों शामिल हो गए ने, सति श्री अकाल जी, की हाल चाल है। दलजीत सिंह जी अमृतसर तों साडे नाल शामिल हो गए ने ते ओह वी सति श्री अकाल बुला रहे ने ते कहिंदे ने कि सति श्री अकाल सारिआं नूं श्रोतियां नूं ते उहनां दीआं मावां ठंडीआं छावां नूं पैरीं पैणा। बहुत बहुत धन्यवाद, सो नाइस। बलराज सिंह जी सत श्री अकाल, की हाल चाल है। सुखविंदर सौंध भाजी भी सत श्री अकाल बुला रहे सारिआं नूं। परविंदर सिंह सनशाइन मेलबर्न तों सत श्री अकाल बुला रहे ने मेरे वल्लों, कहिंदे तुहानूं सारिआं नूं प्यार भरी गुड मॉर्निंग। गुड मॉर्निंग विजय वर्दी जी, की हाल चाल है। मावां दीआं दुआवां, हैप्पी मदरस डे। सत्ती सिंह भी सत श्री अकाल बुला रहे ने। सो जी आयां नूं सारिआं नूं जी प्रोग्राम दे विच स्वागत है। हुण आपां हाजरियां लाने बाकी शहरां दीआं वी के केन्स दे विच अज हल्के बदल हो सकदे ने। दुपहर तो बाद 28 डिग्री तापमान रहेगा। ब्रिस्बेन दे विच धुप खिड़ी रहेगी। 23 डिग्री कॉफ सार्वर दे विच बदल थोड़े जे वधण दी उम्मीद है पर फिलहाल बिल्कुल साफ है। 22 डिग्री सिडनी दे विच तेज हवावां ते ड्रिजल हल्का मीह बूंदाबांदी हो सकदी है दसी गई है। अज 19 डिग्री कैनबरा दे विच 16 डिग्री मौसम तकरीबन साफ। कुछ शावर मेलबर्न दे विच दुपहर तो बाद 17 डिग्री तापमान। एडलेड दे विच 18 डिग्री मौसम साफ। पर्थ दे विच बदल वधणगे दिन पर दिन ते 24 डिग्री तापमान अज दस्या गया। और डार्विन दे विच मौसम साफ है, सुक्का है 31 डिग्री। उथे इन्ना ही रहिंदा जां सुक्का जां गिल्ला, दो ही मौसम हुंदे ने उथे। ते चलदे आ श्री दरबार साहिब अमृतसर जिथे 25 डिग्री इस वेले तापमान है। हल्के बदल छाए हुए ने। दिनां नूं गरज नाल छिट्टां पैण दी संभावना कई इलाकियां दे विच पंजाब च। 42 डिग्री तापमान रहेगा। सो गर्मी दा पूरा माहौल बनिया होया पंजाब दे विच। ते लो सुनेहे कुछ होर आए ने। कुलवीर सिंह हुणी सति श्री अकाल बुला रहे ने, की हाल चाल है कुलवीर जी। हरिंदर सिंह सिविया भी सति श्री अकाल बुला रहे ने डैंडी नोंग तो। हांजी हुण सही होया नाम अपना। कुलविंदर सिंह धालीवाल गोल्ड कोस्ट वाले भी प्रोग्राम च आ गए ने। कुलविंदर सिंह भी रेडियो नाम नाल जुड़ गए ने। बिल्कुल जुड़े रहो जी, जुड़े। हांजी ए भी एक नवी टर्म है ना हिंदी दे विच कहंदे ना बने रहो, बने रहो हमारे साथ, बने रहो। मतलब मैनू समझ नहीं आई इहदा मतलब की हुंदा बने रहो। बने दा मतलब तां हुंदा वी सजे रहो, सजना मतलब बनना सवरना है ना। ते जे जुड़े कह दो वी जुड़े दा मतलब तुहाडी जिहड़ी सुरती आ जुड़ी होई आ। इदां नहीं वी जफ्फी पा के बैठे टीवी नूं जां रेडियो नूं, पर जुड़न दा मतलब है कि साडी जिहड़ियां गल्लां बातां दे नाल सुरती आ ओह जुड़ी होई आ, शॉर्ट फॉर्म है। सो बहुत सारिया असी अंग्रेजी तो ट्रांसलेट करने की कोशिश करी दी है, तर्जमा करके दसन की कोशिश करी दी है। जिस तरह स्टे विद अस, स्टे कनैक्टेड, राइट। सो ए अक्सर तुसी रेडियो इंग्लिश आले सुनते होने, टीवी उत्थे ये कहंदे हुंदे आ। खैर अश्विनी कुमार जी भी जुड़ गए ने ब्रिस्बेन तो, भी सत श्री अकाल बुला रहे ने। सत श्री अकाल जी अश्विनी कुमार जी। लो फिर एक तुहानू ना बहुत सोहना हुण गीत सुनाणा। हंसते जख्म फिल्म आई सी जी 1973 दे विच। 1973 दे विच बहुत वधिया वधिया फिल्म आईआं सी ते मेरा जन्म भी 1973 दा ही आ। लो फिर गीत सुनाने आ मोहम्मद रफी साहब ते बलबीर दी आवाज दे विच।
हाय तौबा ये जवानी का गुरूर, इश्क के सामने सर फिर भी झुकाना ही पड़ा। कैसा कहते थे न आएंगे न आएंगे, मगर दिल ने इस तरह पुकारा तुम्हें आना ही पड़ा। ये माना मेरी जान मोहब्बत सजा है, ये माना मेरी जान मोहब्बत सजा है, मजा इसमें इतना मगर किस लिए है, मजा इसमें इतना मगर किस लिए है, वो एक बेकरारी जो अब तक इधर थी वही बेकरारी उधर किस लिए है,
अभी तक तो इधर थी उधर किस लिए है, किस लिए है,
बस सजा है मजा इसमें इतना मगर किस लिए है, मजा इसमें इतना मगर किस लिए है, पहलना न जाने बदलना न जाने तमन्ना मजल के संभलना न जाने, तमन्ना मजल के संभलना न जाने,
पहलना न जाने बदलना न जाने,
है तमन्ना मजल के संभलना न जाने, संभलना न जाना,
तमन्ना मचल के संभलना न जाने,
करीब और आओ कदम तो बढ़ाओ, झुका दूं न मैं सर तो सर किस लिए है, झुका दूं न मैं सर तो सर किस लिए है, ये माना मेरी जान मोहब्बत सजा है, मजा इसमें इतना मगर किस लिए है, मजा इसमें इतना मगर किस लिए है, क्या है सोने चांदी की हकीकत क्या है, लाज बहलाए कोई दौलत से प्यार के सामने, दौलत क्या है, मैं खाने जाके मैं सागर उठाऊं तो फिर ये नशीली नजर किस लिए है, तो फिर ये नशीली नजर किस लिए है, ये माना मेरी जान मोहब्बत सजा है, मजा इसमें इतना मगर किस लिए है, मजा इसमें इतना मगर किस लिए है, तुम ही ने तुम्हारा तुम्ही ने सजाया मेरे सुने दिल को तुम्ही ने बसाया हाँ मेरे सुने दिल को तुम्ही ने बसाया
तुम्ही ने सवारा तुम्ही ने सजाया मेरे सुने दिल को तुम्ही ने बसाया
जिस चमन से भी तुम गुजर जाओ हर कली पर निखार आ जाए रूठ जाओ तो रूठ जाए खुदा और जो हंस दो बाहर आ जाए तुम्हारे कदम से है घर में उजाला अगर तुम नहीं तो ये घर किस लिए है अगर तुम नहीं तो ये घर किस लिए है ये माना मेरी जान मोहब्बत सजा है मजा इसमें इतना मगर किस लिए है वो एक बेकरारी जो अब तक इधर थी वो ही बेकरारी उधर किस लिए है वही बेकरारी
जी रफी साहब का बहुत ही खूबसूरत गीत कवाली दे रूप दे विच कवाली सी असल दे विच गीत नहीं किया जा सकता ते बहुत सोहने सोहने गीत उन्होंने गाए आ अमृतसर दे रहण वाले सी अमृतसर जिले दे ਕਿਆਰ ਦੋਸਤ ਸਾਡੇ ਨਾਲ ਜੁੜ ਰਹੇ ਨੇ ਮਿੰਟੂ ਬਰਾੜ ਜੀ ਬੜੀ ਛੇਤੀ ਜੁਆਇਨ ਇਨ ਕਰਨਗੇ ਉਨ੍ਹਾਂ ਨਾਲ ਗੱਲਾਂ ਬਾਤਾਂ ਕਰਾਂਗੇ ਅਸੀਂ ਬਹੁਤ ਸਾਰੇ ਮਸਲੇ ਸਾਡੇ ਸਾਹਮਣੇ ਆਏ ਨੇ ਹਰਪ੍ਰੀਤ ਕੌਰ ਐਲਬਰੀ ਵਾਲਿਆਂ ਨੇ ਸੁਨੇਹਾ ਭੇਜਿਆ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਮਾਂ ਦਿਵਸ ਦੇ ਲਈ ਤਾਸਿਬ ਦਾ ਸ਼ੇਅਰ ਤਾ ਉਮਰ ਮੇਰੀ ਮਾਂ ਫਿਰ ਸੋਈ ਨਹੀਂ ਤਾਸਿਬ ਮੈਨੇ ਏਕ ਬਾਰ ਕਹਾ ਥਾ ਮੁਝਕੋ ਡਰ ਲਗਤਾ ਹੈ ਜਦੋਂ ਆਪਾਂ ਮਾਂ ਨੂੰ ਕਹਿ ਦਈਏ ਨਾ ਮਾਂ ਮੈਨੂੰ ਡਰ ਲੱਗਦਾ ਹੈ ਫਿਰ ਮਾਂ ਨੂੰ ਨੀਂਦ ਨਹੀਂ ਆਉਂਦੀ ਸੋ ਇਹ ਇਸ ਸ਼ੇਅਰ ਦਾ ਮਤਲਬ ਹੈ ਤੇ ਇੱਕ ਸੂਖਮ ਭਾਵ ਇਸ ਸ਼ੇਅਰ ਦੇ ਵਿੱਚ ਛੁਪਿਆ ਹੋਇਆ ਹੈ ਤੇ ਬਿਲਕੁਲ ਤੁਸੀਂ ਕਹਿ ਦੋ ਨਾ ਦੁਨੀਆਂ ਦੇ ਵਿੱਚ ਜਾ ਕੇ ਕੋਈ ਵੀ ਅਸੀਂ ਕਹਿ ਦਈਏ ਕਿ ਫਲਾਣੇ ਬੰਦੇ ਨੂੰ ਕਹਿ ਦਈਏ ਮੈਨੂੰ ਡਰ ਲੱਗਦਾ ਤੇ ਉਹ ਬੜਾ ਖੁਸ਼ ਹੋਏਗਾ ਉਹ ਤੁਹਾਨੂੰ ਡਰਾਏਗਾ ਹੋਰ ਡਰਾਏਗਾ ਤੁਹਾਡਾ ਮਜ਼ਾਕ ਉਡਾਏਗਾ ਪਰ ਤੁਸੀਂ ਆਪਣੀ ਮਾਂ ਨੂੰ ਕਹਿ ਦਿਓ ਮਾਂ ਮੈਨੂੰ ਡਰ ਲੱਗਿਆ ਮੈਨੂੰ ਸੁਪਨਾ ਆਇਆ ਤੇ ਉਹਨੂੰ ਨੀਂਦ ਨਹੀਂ ਆਏਗੀ ਉਹਨੂੰ ਫਿਕਰ ਹੋ ਜਾਏਗਾ ਇਹੀ ਫਰਕ ਹੈ ਸੋ ਅੱਗੇ ਚੱਲਦੇ ਹਾਂ ਜੀ ਗੁਰਿੰਦਰ ਸਿੰਘ ਹੁਣੀ ਫੋਟੋ ਭੇਜੀ ਹੈ ਤੇ ਇਹ ਫੋਟੋ ਮੈਂ ਸ਼ੇਅਰ ਕਰਤੀ ਹੈ ਲਾਈਵ ਬਲੌਗ ਤੇ ਤੁਸੀਂ ਦੇਖ ਸਕਦੇ ਹੋ ਐਪਲੀਕੇਸ਼ਨ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਜੇ ਹੋ ਸਕਦਾ ਫਿਲਮ ਸੌਤਨ ਦਾ ਕੋਈ ਗੀਤ ਸੁਣਾ ਦਿਓ ਗੁਰਿੰਦਰ ਸਿੰਘ ਕਾਹਲੋਂ ਵਰਜੀਨੀਆ ਅਮਰੀਕਾ ਤੋਂ ਸੌਤਨ ਫਿਲਮ ਦਾ ਗੀਤ ਮੈਂ ਅਗਲੇ ਪ੍ਰੋਗਰਾਮ ਚ ਸੁਣਾਊਂਗਾ ਅਗਲੇ ਸ਼ਨਿਚਰਵਾਰ ਨੂੰ ਕਿਉਂਕਿ ਬਹੁਤ ਸੋਹਣੇ ਸੋਹਣੇ ਗੀਤ ਨੇ ਉਸ ਫਿਲਮ ਦੇ ਔਰ ਉਹਦਾ ਇੱਕ ਕਲਾਸਿਕ ਗੀਤ ਹੈ ਚਾਏ ਪੇ ਬੁਲਾਇਆ ਸ਼ਾਇਦ ਮੇਰੀ ਸ਼ਾਦੀ ਕਾ ਖਿਆਲ ਮੇਰੀ ਮਾਂ ਕੇ ਦਿਲ ਮੈਂ ਆਇਆ ਹੈ ਉਹ ਅੱਜ ਇੱਧਰ ਨੂੰ ਨਹੀਂ ਲਾਣੇ ਆਪਾਂ ਗੀਤ ਦੂਜੇ ਪਾਸੇ ਨੂੰ ਲਾਣੇ ਆਪਾਂ ਅਗਲੀ ਵਾਰੀ ਸੁਣਾਵਾਂਗੇ ਤੁਹਾਨੂੰ ਇਹ ਗੀਤ ਬਹੁਤ ਸੋਹਣਾ ਗੀਤ ਹੈ ਔਰ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਡਾ ਮਸਲਾ ਜੀ ਕਰਦੇ ਹਾਂ ਗੱਲ ਆ ਲੈਂਦੇ ਹੋ ਮਿੰਟੂ ਭਾਜੀ ਨੂੰ ਤੇ ਬਚਿੱਤਰ ਸਿੰਘ ਮੌੜ ਫਿਰੋਜ਼ਪੁਰ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜਸਵੰਤ ਸਿੰਘ ਕੈਨਬਰਾ ਵਾਲਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਕਹਿੰਦੇ ਪਾਸਿੰਗ ਥਰੂ ਯੂਰ ਏਰੀਆ ਟੂ ਬ੍ਰਿਸਬੇਨ ਹਾਂਜੀ ਇਹ ਡਰਾਈਵਿੰਗ ਕਰਦੇ ਨੇ ਕਿਆ ਬਾਤ ਹੈ ਤੇ ਬਹੁਤ ਗ੍ਰੀਨ ਏਰੀਆ ਏਦਾਂ ਲੱਗਦਾ ਜਿਵੇਂ ਨਿਊਜ਼ੀਲੈਂਡ ਜਾਂ ਹਿਮਾਚਲ ਦਾ ਪਾਰਟ ਹੋਵੇ ਹੈਵ ਏ ਗੁੱਡ ਵੀਕਐਂਡ ਤੇ ਫਿਰ ਆ ਜਾਓ ਚਾਹ ਇਹ ਹੋ ਜਾਏ ਫਿਰ ਅੱਜ ਤੇ ਅਗਰ ਹੁਣ ਤਾਂ ਪ੍ਰੋਗਰਾਮ ਚੱਲਦਾ ਨਹੀਂ ਪ੍ਰੋਗਰਾਮ ਚ ਸ਼ਾਮਲ ਹੋ ਜਾਓ ਆ ਕੇ ਮੇਰੇ ਨਾਲ ਏਦੀ ਨਾਲ ਲੰਘ ਜਾਇਆ ਕਰੋ ਗੌਰਵ ਸ਼ਰਮਾ ਵਿਨੀਪੈਗ ਵਾਲੇ ਵੀ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੰਦੀਪ ਦੇਹਲ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸੰਡੇ ਕਹਿੰਦੇ ਇੰਜੋਏ ਕਰ ਰਹੇ ਆ ਤੇ ਆਈ ਐਮ ਸਟਿਲ ਇਨ ਰਜਾਈ ਲਿਸਨਿੰਗ ਟੂ ਯੂਅਰ ਪ੍ਰੋਗਰਾਮ ਦੇਖੋ ਰਜਾਈ ਛੱਡਣੀ ਬਹੁਤ ਔਖੀ ਆ ਤੇ ਅੱਜ ਕੱਲ ਲੋਕ ਘਰ ਵਾਲੀਆਂ ਛੇਤੀ ਛੱਡ ਦਿੰਦੇ ਆ ਆਪਣੇ ਪਾਰਟਨਰ ਨੂੰ ਛੇਤੀ ਛੱਡਦੇ ਪਰ ਰਜਾਈ ਛੱਡਣੀ ਬਹੁਤ ਔਖੀ ਆ ਤੇ ਦੇਖੋ ਛੱਡਣਾ ਕਿਸੇ ਨੂੰ ਨੀ ਚਾਹੀਦਾ ਤੇ ਕਈ ਵਾਰੀ ਤਾਂ ਏਦਾਂ ਡਰ ਲੱਗਦਾ ਰਹਿੰਦਾ ਕਿ ਰਜਾਈ ਨੂੰ ਕਹਿਣਾ ਪੈਂਦਾ ਅਗਰ ਮੈਂ ਤੁਮੇ ਛੋੜ ਕੇ ਚਲ ਗਿਆ ਤੋ ਤੁਮ ਮੇਰੇ ਬਾਰੇ ਕਿਆ ਸੋਚੋਗੀ ਸੋ ਮੈਂ ਤੁਹਾਨੂੰ ਛੋੜ ਨਹੀਂ ਸਕਦਾ ਇਸੇ ਸੋਚ ਦੇ ਕਰ ਕਰਕੇ ਰਜਾਈ ਫਿਰ ਆਪੇ ਕਹਿੰਦੀ ਹੈ ਜਾ ਪਰਾ ਮਰ ਹੁਣ ਬਹੁਤ ਹੋ ਗਿਆ ਮੈਨੂੰ ਸੁੱਕਣੀ ਪਾ ਦੇ ਬਾਹਰ ਤੇ ਖੈਰ ਇਹ ਰਜਾਈ ਦੀਆਂ ਗੱਲਾਂ ਨੇ ਇਹ ਉਹੀ ਜਾਣ ਸਕਦੇ ਨੇ ਜਿਹੜੇ ਰਜਾਈ ਦੇ ਵਿਚ ਰਹਿੰਦੇ ਨੇ ਖੈਰ ਮਿੰਟੂ ਬਰਾੜ ਜੀ ਇਧਰ ਫੋਨ ਕਰ ਰਹੇ ਨੇ ਮੈਨੂੰ ਲੱਗਦਾ ਕਿ ਅੱਜ ਸਟੂਡੀਓ ਰਾਹੀਂ ਨਹੀਂ ਆਉਣਾ ਉਹਨੇ ਦੂਜੇ ਪਾਸੇ ਆਉਣਾ ਕੋਈ ਗੱਲ ਨੀ ਤੇ ਮੈਂ ਉਹਨਾਂ ਨੂੰ ਫੋਨ ਕਰਕੇ ਪ੍ਰੋਗਰਾਮ ਚ ਸ਼ਾਮਲ ਕਰਦਾ ਸੋ ਸੁਖਵੰਤ ਸਿੰਘ ਵੀ ਮੈਸੇਜ ਭੇਜ ਰਹੇ ਨੇ ਉਹਨਾਂ ਨੇ ਵੀ ਇਕ ਫੋਟੋ ਭੇਜ ਰਹੇ ਨੇ ਜਿਹੜੀ ਲੋਡ ਹੋ ਰਹੀ ਹੈ ਇਹ ਪਤਾ ਨੀ ਕਿੱਥੇ ਦੀ ਹੈ ਚਲੋ ਲਿਖ ਕੇ ਭੇਜੋ ਜੀ ਫੇਰ ਸ਼ੇਅਰ ਕਰਾਂਗੇ ਤੇ ਚਾਲ ਸਾਹਿਬ ਤੁਹਾਡਾ ਵੀ ਇਕ ਬਹੁਤ ਵੱਡਾ ਮੈਸੇਜ ਹੈ ਤੇ ਮੈਂ ਇਹ ਪੜਾਂਗਾ ਤੇ ਮਿੰਟੂ ਭਾਜੀ ਹੁਣਾਂ ਨਾਲ ਡਿਸਕਸ ਕਰਾਂਗਾ ਜਦੋਂ ਸਾਡੇ ਨਾਲ ਜੁਆਇਨ ਕਰਨਗੇ ਤਾਂ ਈਮੇਲ ਦੇ ਜ਼ਰੀਏ ਕਿਰਤ ਮਨਜੀਤ ਵੀ ਜੁੜੇ ਨੇ ਸਨਸ਼ਾਈਨ ਕੋਸਟ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋਹਣਾ ਗੀਤ ਚੱਲ ਰਿਹਾ ਜੀ ਔਰ ਨਵਰਾਜ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਸੁਣ ਰਹੇ ਆ ਵਧੀਆ ਚੱਲ ਰਿਹਾ ਅਕਸਰ ਹੀ ਹੁੰਦਾ ਕਿ ਪ੍ਰੋਗਰਾਮ ਸੁਣਦੇ ਆ ਪਰ ਡਰਾਈਵਿੰਗ ਵੇਲੇ ਮੈਸੇਜ ਨਹੀਂ ਕਰ ਪਾਉਂਦੇ ਪ੍ਰੋਗਰਾਮ ਵਧੀਆ ਜਾਣਕਾਰੀ ਭਰਪੂਰ ਹੁੰਦਾ ਦੇਖੋ ਬਹੁਤ ਵਧੀਆ ਗੱਲ ਹੈ ਜੀ ਡਰਾਈਵਿੰਗ ਕਰਦੇ ਹੋ ਤਾਂ ਮੈਸੇਜ ਨਾ ਕਰਿਆ ਕਰੋ ਕੋਈ ਗੱਲ ਨਹੀਂ ਜੀ ਤੇ ਡੋਂਟ ਵਰੀ ਤੇ ਗੁਰਿੰਦਰ ਸਿੰਘ ਹੁਣੀ ਚਿਕਨ ਪਕੌੜਾ ਭੇਜ ਰਹੇ ਨੇ ਸਾਡੇ ਨਾਲ ਕਹਿੰਦੇ ਉੱਥੇ ਮੀਂਹ ਪੈ ਰਿਹਾ ਨਹੀਂ ਮੈਂ ਚਿਕਨ ਪਕੌੜੇ ਨਹੀਂ ਖਾਂਦਾ ਜੀ ਮੈਂ ਪਕੌੜੇ ਜ਼ਰੂਰ ਖਾਂਦਾ ਪਰ ਚਿਕਨ ਵਾਲੇ ਨਹੀਂ ਖਾਂਦਾ ਤੇ ਮਹਿੰਦਰ ਸਿੰਘ ਹੰਸ ਵੀ ਆ ਗਏ ਨੇ USA ਤੋਂ ਵੀ ਉਹ ਵੀ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਖੈਰ ਮੈਂ ਮਿੰਟੂ ਭਾਜੀ ਨੂੰ ਪ੍ਰੋਗਰਾਮ ਚ ਸ਼ਾਮਲ ਕਰਵਾਉਣਾ ਆ ਅੱਜ ਸਟੂਡੀਓ ਰਾਹੀਂ ਨਹੀਂ ਆ ਰਹੇ ਮੈਨੂੰ ਲੱਗਦਾ ਤੇ ਤੁਹਾਨੂੰ ਇਕ ਛੋਟੀ ਬ੍ਰੇਕ ਤੋਂ ਬਾਅਦ ਫਿਰ ਸ਼ਾਮਲ ਹੁੰਦੇ ਆ ਜੀ
ਸੁਰਾਂ ਦੀ ਬਾਰਿਸ਼ ਹੁੰਦੀ ਦੇਖੀ ਹੈ ਕਦੀ ਜਾਂ ਫਿਰ ਹਵਾ ਵਿਚ ਤਾਲਮੇਲ ਮਹਿਸੂਸ ਕੀਤਾ ਹੋਵੇ ਕਦੀ ਖਿੜਦੇ ਫੁੱਲ ਦਾ ਕੋਈ ਅਣਛੋਇਆ ਗੀਤ ਸੁਣਿਆ ਹੈ ਜਾਂ ਤਿਤਲੀਆਂ ਨੂੰ ਸੁਰਾਂ ਦੀ ਝਾਂਜਰ ਵੱਲ ਨੱਚਦੇ ਵੇਖਿਆ ਹੋਵੇ ਵਗਦੇ ਬੱਦਲਾਂ ਨੂੰ ਲਹਿਰਾਉਂਦੇ ਜਾਂ ਸਤਰੰਗੀ ਪੀਂਗ ਨੂੰ ਕਿੱਕਲੀ ਪਾਉਂਦੇ ਵੇਖਿਆ ਹੋਵੇ ਨਹੀਂ ਵੇਖਿਆ ਜੇ ਨਹੀਂ ਵੇਖਿਆ ਤੇ ਜੀ ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਸੁਰਾਂ ਦਾ ਕਾਰਵਾਂ ਸੰਗੀਤ ਵਿਚ ਭਿੱਜੇ ਕੁਝ ਪਲ ਜਿੱਥੇ ਸਲਾਮ ਕਰਾਂਗੇ ਆਪਣੇ ਫਨਕਾਰਾਂ ਨੂੰ ਉੱਥੇ ਹੀ ਸੁਣਾਂਗੇ ਉਨ੍ਹਾਂ ਦੇ ਕੁਝ ਅਭੁੱਲ ਨਗਮੇ ਸੁਰਾਂ ਦੇ ਇਸ ਕਾਰਵਾਂ ਤੇ ਮੈਂ ਸੁਖਪ੍ਰੀਤ ਬਣਾਂਗੀ ਤੁਹਾਡੀ ਹਮ ਸਫ਼ਰ ਤੇ ਹੱਥ ਫੜ ਤੁਰਾਂਗੇ ਸੁਰਾਂ ਦੇ ਇਕ ਨਾ ਖਤਮ ਹੋਣ ਵਾਲੇ ਸਫ਼ਰ ਤੇ ਜਲਦ ਹੀ ਹਰਮਨ ਰੇਡੀਓ ਤੇ ਕਹਿੰਦੇ ਨੇ ਪਰਮਾਤਮਾ ਹਰ ਜਗ੍ਹਾ ਆਪ ਸਰੀਰਕ ਤੌਰ ਤੇ ਵਿਆਪਕ ਨਹੀਂ ਹੋ ਸਕਦਾ ਇਸ ਲਈ ਤਾਂ ਉਸਨੇ ਮਾਂ ਬਣਾ ਦਿੱਤੀ ਵੈਸੇ ਤਾਂ ਜ਼ਿੰਦਗੀ ਦੇ ਪਹਿਲੇ ਸਾਹ ਤੋਂ ਆਖਰੀ ਦਮ ਤੱਕ ਕੋਈ ਵੀ ਦਿਨ ਅਜਿਹਾ ਨਹੀਂ ਜੋ ਮਾਂ ਦਾ ਨਾ ਹੋਵੇ ਪਰ ਫਿਰ ਵੀ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ ਸੋ ਇਸ ਦਿਨ ਤੁਸੀਂ ਵੀ ਆਪਣੇ ਵੱਲੋਂ ਕੋਈ ਸੁਨੇਹਾ ਆਪਣੀ ਮਾਂ ਲਈ ਰਿਕਾਰਡ ਕਰਕੇ ਸਾਨੂੰ ਭੇਜ ਸਕਦੇ ਹੋ ਜੋ ਅਸੀਂ ਚਲਾਵਾਂਗੇ ਤੁਹਾਡੇ ਆਪਣੇ ਪਰਿਵਾਰ ਯਾਨੀ ਹਰਮਨ ਰੇਡੀਓ ਤੇ ਰਿਸ਼ਤਿਆਂ ਦੇ ਨਿੱਘ ਨੂੰ ਮਾਨਣ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ ਦਿਲ ਪੰਜਾਬੀ ਜਜ਼ਬਾ ਪੰਜਾਬੀ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਦਿਲ ਨਾਲ ਦਿਲ ਮਿਲੇ ਤਾਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਆਸਟ੍ਰੇਲੀਆ ਦੇ ਵਿਚ ਵੀਕਐਂਡ ਪੂਰੇ ਜੋਬਨ ਤੇ ਅੱਜ ਦਿਨ ਐਤਵਾਰ ਹੈ ਔਰ ਐਤਵਾਰ ਵਾਲੇ ਦਿਨ ਤੁਸੀਂ ਬਹੁਤ ਸਾਰੀਆਂ ਗਤੀਵਿਧੀਆਂ ਕਰਦੇ ਹੋ, ਅਸੀਂ ਸਾਰੇ ਕਰਦੇ ਹਾਂ, ਗੁਰਦੁਆਰੇ ਜਾਣਾ ਹੁੰਦਾ, ਘਾਹ ਕੱਟਣਾ ਹੁੰਦਾ, ਬੱਚਿਆਂ ਨਾਲ ਖੇਡਣਾ ਹੁੰਦਾ, ਸੋ ਇਸ ਦੇ ਵਿੱਚ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਸੁਣ ਰਹੇ ਹੋ ਤੁਸੀਂ ਸਾਡਾ, ਤੇ ਬਹੁਤ ਸਾਰੇ ਸੱਜਣਾਂ ਦੇ ਰਜਾਈ ਚ ਬੈਠੇ ਨੇ, ਵਧੀਆ ਗੱਲ ਹੈ। ਦੇਖੋ ਰਜਾਈ ਨੂੰ ਵੀ ਨਿੱਘ ਦੇਣਾ ਬਣਦਾ ਹੈ ਆਪਣਾ, ਉਹ ਵੀ ਵਿਚਾਰੀ ਘਰ ਦੀ ਮੈਂਬਰ ਹੈ। ਤੇ ਮਿੰਟੂ ਬਾਜੀ ਨੂੰ ਪੁੱਛਦੇ ਆ ਕਿ ਉਹ ਰਜਾਈ ਦੇ ਵਿੱਚ ਹੈ ਜਾਂ ਬਾਹਰ ਖੇਤਾਂ ਦੇ ਵਿੱਚ ਨੇ, ਖੇਤੀਬਾੜੀ ਕਰ ਰਹੇ ਨੇ। ਮਿੰਟੂ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਸ ਜੀ ਫਿਲਹਾਲ ਤਾਂ ਸੁਬਹਾ ਦੇ ਉੱਠੇ ਤਾਂ ਜਲਦੀ ਨਾ ਰਜਾਈ ਤੋਂ ਬਾਹਰ ਹੀ ਸੀ, ਪਰ ਹੁਣ ਪ੍ਰੋਗਰਾਮ ਦੁਬਾਰੇ ਖਿੱਚ ਕੇ ਰਜਾਈ ਚ ਲਿਆਇਆ ਜੀ, ਤੇ ਰਜਾਈ ਚ ਬੈਠ ਕੇ ਰਿਵਰਲੈਂਡ ਤੋਂ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਇਸ ਟਾਈਮ।
ਠੀਕ ਹੈ, ਰਜਾਈ ਜਰਨਲਿਜ਼ਮ ਕਹਿ ਸਕਦੇ ਹਾਂ, ਰਜਾਈ ਚੋਂ ਪ੍ਰੋਗਰਾਮ ਕਰ ਰਹੇ ਹਾਂ।
ਜੀ ਜੀ ਬਿਲਕੁਲ 100% ਰਜਾਈ ਜਰਨਲਿਜ਼ਮ ਹੈ।
ਕੀ ਬਾਤ ਹੈ, ਸੋ ਇੱਥੋਂ ਹੁਣ ਵੱਡੇ ਵੱਡੇ ਖੁਲਾਸੇ ਕੀਤੇ ਜਾਣਗੇ ਰਜਾਈ ਚ ਬੈਠ ਕੇ। ਠੀਕ ਹੈ ਜੀ, ਸੋ
ਬਸ
ਬਸ ਮਿੰਟੂ ਜੀ ਪਹਿਲਾਂ ਆਪਣੇ ਸੱਜਣਾ ਮਿੱਤਰਾਂ ਦੀ ਹਾਜ਼ਰੀ ਆਪਾਂ ਲਾਉਣੀ ਆ। ਰਵਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ। ਤੇ ਮਹਿੰਦਰ ਸਿੰਘ ਹੰਸ USA ਤੋਂ ਤੁਹਾਡੀ ਵੇਟ ਕਰ ਰਹੇ ਨੇ, ਕਹਿੰਦੇ ਮਿੰਟੂ ਜੀ ਆ ਗਏ ਨੇ, ਵੇਟ ਕਰ ਰਹੇ ਆ, ਆ ਜਾਓ। ਤੇ ਕੁਲਵਿੰਦਰ ਸਿੰਘ ਗ੍ਰਿਫਤ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹਿਲਸਟਨ ਵਾਲੇ ਆ, ਤੇ ਕਹਿੰਦੇ ਹਾਂਜੀ ਗ੍ਰਿਫਤ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਆ ਜਾਓ ਜੀ ਪ੍ਰੋਗਰਾਮ ਚ ਬਿਲਕੁਲ। ਤੇ ਅਮਰੀਕ ਭਾਜੀ ਵੀ ਸਾਡੇ ਨਾਲ ਜੁੜੇ ਹੋਏ ਨੇ, ਤੇ ਉਹ ਕਹਿੰਦੇ ਨੇ ਕਿ ਇਕ ਸਰਵੇ ਹੋਇਆ, ਕਹਿੰਦੇ ਵੀ ਅਮਨਦੀਪ ਦੇਰ ਇਜ਼ ਅ ਰੀਸੈਂਟ ਸਰਵੇ ਜਿਹੜਾ ਦੱਸਦਾ ਕਿ ਨਰਿੰਦਰ ਮੋਦੀ ਸਾਰਿਆਂ ਨਾਲੋਂ ਆਲ ਟਾਈਮ 9th ਬੈਸਟ ਵਰਲਡ ਲੀਡਰ ਹੈਗਾ ਹੈ, ਤੇ ਰਸ਼ੀਆ ਦਾ ਜਿਹੜਾ ਪੁਟਿਨ ਹੈ ਉਹ ਨੰਬਰ 2 ਤੇ ਹੈ। ਸੋ ਇਹ ਵੀ ਇਕ ਮੱਲ ਮਾਰੀ ਹੈ, ਪਰ ਚਲੋ ਪਹਿਲਾਂ ਤੁਸੀਂ ਦੱਸੋ।
ਨਹੀਂ ਦੇਖੋ, ਰਸ਼ੀਆ ਦੇ ਪੁਤਿਨ ਨਾਲ ਮੋਦੀ ਦਾ ਪਹਿਲੀ ਗੱਲ ਤੋਂ ਮੈਨੂੰ ਦੱਸੋ, ਮੈਂ ਕਲੀਅਰ ਨਹੀਂ ਹੋਈ ਵੀ ਕਿਸ ਗੱਲ ਤੇ ਮੇਲ ਕਰ ਰਹੇ ਆ। ਮੇਲ ਜੇ 1-2 ਨੰਬਰ ਤੇ ਖੜੇ ਆ ਪਾਜਾਨ ਤੇ, ਤਾਂ ਕਿਹੜੀ ਚੀਜ਼ ਮੇਲ ਕਰ ਰਹੀ ਆ ਪੁਤਿਨ ਦੀ ਤੇ ਜੀ, ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ।
ਨਹੀਂ, ਦੂਜੀ ਗੱਲ ਇਹ ਜਿਹੜੇ ਸਰਵੇ ਆ, ਹਰ ਬੰਦਾ ਦਾ ਸਰਵੇ ਕਰ ਰਿਹਾ, ਅਸੀਂ 2 ਜਣੇ ਵੀ ਬੈਠ ਕੇ ਸਰਵੇ ਕਰ ਸਕਦੇ ਆ। ਤਾਂ ਉਹ ਇੱਦਾਂ ਵੀ ਹਰ ਜਿਹੜੇ ਆਰਗੇਨਾਈਜੇਸ਼ਨ ਹੈ, ਜਥੇਬੰਦੀਆਂ ਬਣੀਆਂ ਹੋਈਆਂ ਆ, ਨਿਊਜ਼ ਪੇਪਰ ਦੇ ਗਰੁੱਪ ਬਣੇ ਹੋਏ ਨੇ, ਮੀਡੀਆ ਹਾਊਸਿਸ ਬਣੇ ਹੋਏ ਨੇ, ਉਹ ਆਪਣੇ ਆਪਣੇ ਸਰਵੇ ਵੈਸੇ ਕਰਦੇ ਰਹਿੰਦੇ ਨੇ ਤੇ ਆਪਣੇ ਆਪਣੇ ਹਿਸਾਬ ਦੇ ਨਾਲ, ਤੇ ਇੱਦਾਂ ਦੇ ਸਰਵੇ ਇਨ੍ਹਾਂ ਦੀ ਕਿੰਨੀ ਕੁ ਅਹਿਮੀਅਤ ਇਹ ਵੱਖਰੀ ਗੱਲ ਹੈ, ਪਰ ਫਿਰ ਵੀ ਉਹਦੇ ਵਿਚ ਮੋਦੀ ਸਾਹਿਬ ਦਾ 9ਵੇਂ ਨੰਬਰ ਤੇ ਆ ਜਾਣਾ ਕੋਈ ਮਾੜੀ ਗੱਲ ਨਹੀਂ ਹੈਗੀ। ਤੇ ਦੂਜੇ ਪਾਸੇ ਸਾਡੇ ਪਹਿਲਾਂ ਗਿਲਾ ਥੋੜਾ ਜਿਹਾ ਜ਼ਾਹਰ ਕੀਤਾ ਸੀਗਾ ਆਪਣੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਵਾਲਿਆਂ ਨੇ, ਕਹਿੰਦੇ ਨੇ ਕਿ ਸਿੱਧੂ ਸਾਹਿਬ ਕੀ ਮੋਦੀ ਸਾਹਿਬ ਨੇ ਤੁਹਾਡੇ ਪ੍ਰੋਗਰਾਮ ਦੀ ਨਕਲ ਕੀਤੀ ਹੈ, ਦਿਲ ਵਾਲੀ ਗੱਲ ਤੋਂ ਮਨ ਕੀ ਬਾਤ ਕੀ ਇਹ ਕਾਪੀਰਾਈਟ ਦੀ ਉਲੰਘਣਾ ਨਹੀਂ, ਜਾਂ ਤੁਸੀਂ ਉਨ੍ਹਾਂ ਨੂੰ ਕੁਝ ਅਧਿਕਾਰ ਦਿੱਤੇ ਹਨ ਜਾਂ ਅੰਦਰ ਖਾਤੇ ਕੁਝ ਸਮਝੌਤੇ ਤੇ ਦਸਤਖਤ ਕਰ ਲਏ ਨੇ। ਮੈਨੂੰ ਲੱਗਦਾ ਕਿ ਦਸਤਖਤ ਜ਼ਿਆਦਾ ਆ ਹੁਣ ਸਾਡੇ ਅਮਰੀਕ ਭਾਜੀ ਉਨ੍ਹਾਂ ਨੇ ਸਿਫਾਰਿਸ਼ ਪਵਾ ਕੇ ਨਾ, ਉਹ ਬੀਜੇਪੀ ਦੇ ਬੰਦੇ ਨੇ ਨਾ, ਇਸ ਕਰਕੇ ਉਨ੍ਹਾਂ ਨੇ ਸਾਤੋਂ ਇਹ ਉਨ੍ਹਾਂ ਨੂੰ ਅਧਿਕਾਰ ਦਵਾ ਦਿੱਤੇ ਹੌਲੀ ਹੌਲੀ, ਤੇ ਸਾਨੂੰ ਦੇਣੇ ਪਏ ਜੀ, ਮਜਬੂਰੀ ਆ ਹੁਣ, ਜਦੋਂ ਭਾਜੀ ਹੁਣੀ ਸਾਡੇ ਨਾਲ ਆ ਤਾਂ ਉਨ੍ਹਾਂ ਦੀ ਵੀ ਮੰਨਣੀ ਪੈਣੀ ਹੈ ਨਾ। ਇਸ ਕਰਕੇ ਅਸੀਂ ਥੋੜੇ ਥੋੜੇ ਅਧਿਕਾਰ ਹੀ ਦਿੱਤੇ ਹੋਏ ਨੇ ਉਨ੍ਹਾਂ ਨੂੰ ਕਿ ਮਨ ਕੀ ਬਾਤ ਕਰ ਲਓ। ਬਾਕੀ ਅਸੀਂ ਤਾਂ ਮਿੰਟੂ ਭਾਜੀ ਇੱਦਾਂ ਕਹਿੰਦੇ ਹੁੰਦੇ ਆ ਵੀ ਜਿਹੜੇ ਆ ਕੰਪਨੀਆਂ ਪ੍ਰਧਾਨ ਮੰਤਰੀ ਆਫਿਸਰ ਮਨਿਸਟਰ ਆਉਂਦੇ ਜਾਂਦੇ ਰਹਿਣਾ, ਅਸੀਂ ਤਾਂ ਇੱਥੇ ਹੀ ਰਹਿਣਾ ਆਲਵੇਜ਼, ਅਸੀਂ ਤਾਂ ਸਟੇਬਲ ਹੈ, ਅਸੀਂ ਕਿਤੇ ਨਹੀਂ ਜਾਣਾ, ਇਹ ਜਿਹੜੇ ਵੱਡੇ ਵੱਡੇ ਦੇਸ਼ ਬਣਦੇ ਢਾਂਦੇ ਰਹਿਣੇ ਆ ਹਨਾ। ਤਾਂ ਚਲੋ ਉਸ ਤੋਂ ਬਾਅਦ ਸਾਡੇ ਨਾਲ ਸੁਖਵੰਤ ਸਿੰਘ ਸਾਊਥ ਆਸਟ੍ਰੇਲੀਆ ਤੋਂ ਜੁੜੇ ਸੀ, ਉਨ੍ਹਾਂ ਨੇ ਨਾ ਫੋਟੋ ਬਹੁਤ ਖੂਬਸੂਰਤ ਖਿੱਚ ਕੇ ਭੇਜੀ ਹੈ, ਤੇ ਇਹ ਮੈਂ ਸ਼ੇਅਰ ਕਰਾਂਗਾ। ਰਾਵਾਂ ਹੋਰ ਵੀ ਸੁਹਾਵਣੀਆਂ ਹੋ ਜਾਂਦੀਆਂ ਨੇ ਜਦੋਂ ਹਮ ਸਫ਼ਰ ਸਾਥ ਹੋਣ, ਹੈਲਟ ਕੋਵ ਬੀਚ ਦੀ ਫੋਟੋ ਹੈ ਜੀ ਸਾਊਥ ਆਸਟ੍ਰੇਲੀਆ ਦੀ, ਇਹ ਮੈਂ ਸ਼ੇਅਰ ਕਰਦਾ ਥੋੜੀ ਦੇਰ ਬਾਅਦ। ਤਾਂ ਬਰਿੰਦਰ ਨਿੱਜਰ ਵੀ ਸਾਡੇ ਨਾਲ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਭਾਜੀ ਵੈਸੇ ਤਾਂ ਮਾਂ ਬਾਪ ਦੇ ਪਿਆਰ ਦਾ ਅਹਿਸਾਸ ਉਦੋਂ ਹੋ ਜਾਂਦਾ ਜਦੋਂ ਤੁਸੀਂ ਮਾਂ ਬਾਪ ਬਣ ਜਾਂਦੇ ਹੋ, ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਮਿੰਟੂ ਜੀ, ਦੱਸਿਓ ਫਿਰ।
ਦੇਖੋ ਹਰ ਚੀਜ਼ ਦਾ ਅਹਿਸਾਸ ਆ, ਹਰ ਚੀਜ਼ ਦੀ ਜਿੰਮੇਵਾਰੀ ਆ ਮਾਂ ਬਾਪ ਬਣਨ ਦੀ। ਜਦੋਂ ਤੁਸੀਂ ਬਣ ਜਾਂਦੇ ਹੋ ਉਦੋਂ ਤੁਹਾਡੀ ਹੋਰ ਫੀਲਿੰਗ ਹੁੰਦੀ ਹੈ, ਜਿੰਨਾ ਚਿਰ ਤੁਸੀਂ ਨਹੀਂ ਬਣਦੇ ਉਦੋਂ ਹੋਰ ਫੀਲਿੰਗ ਹੁੰਦੀ ਆ। ਕਹਿਣ ਦਾ ਮਤਲਬ ਦੋਨੇ ਫੀਲਿੰਗਾਂ ਦੇ ਵਿੱਚ ਪਤਾ ਕੀ ਹੈ ਚੀਜ਼ ਕਾਮਨ ਆ, ਤੁਹਾਡਾ ਸੰਤੁਸ਼ਟ ਨਾ ਹੋਣਾ। ਜਿਹੜਾ ਜਿਹੜੇ ਨੂੰ ਸੁੱਖ ਨਹੀਂ ਮਿਲਿਆ ਮਾਂ ਬਾਪ ਬਣਨ ਦਾ, ਉਹਦੀ ਤਾਂ ਸੰਤੁਸ਼ਟੀ ਜਗ ਜਾ ਰਹੀ ਹੈ ਵੀ ਉਹਨੂੰ ਸਾਰਾ ਦਿਨ ਪੀੜ ਬਣੀ ਰਹਿੰਦੀ ਆ ਵੀ ਮੈਂ ਮਾਂ ਬਾਪ ਹੁੰਦਾ ਤਾਂ ਇੱਦਾਂ ਕਰਦਾ, ਸਾਡੇ ਬੱਚਾ ਹੁੰਦਾ ਤਾਂ ਇੱਦਾਂ ਕਰਦਾ ਜਾਂ ਇੱਦਾਂ ਹੁੰਦਾ। ਪਰ ਜਿਹੜਾ ਬਣ ਜਾਂਦਾ ਤੇ ਉਦੋਂ ਬਾਅਦ ਫਿਰ ਤੈਨੂੰ ਪਤਾ ਹੀ ਹੈ ਵੀ ਉਹ ਕਿ ਚਾਹੇ ਪਿਆਰ ਦੀਆਂ ਗਾਲਾਂ ਹੁੰਦੀਆਂ ਚਾਹੇ ਕਾਸੇ ਦਾ ਪਛਾਵਾਂ ਦਾ ਤੇਰੇ ਨਾਲੋਂ ਤਾਂ ਅਸੀਂ ਬਿਨਾਂ ਹੁੰਦੇ ਸਰ ਜਾਂਦੇ ਤੂੰ ਐ ਨਾ ਹੁੰਦਾ ਤਾਂ ਤੂੰ ਸਾਨੂੰ ਮਿੱਟੀ ਪੱਟਤੀ ਤੂੰ ਸਾਨੂੰ ਜਿਉਣ ਜੋਗਾ ਨੀ ਛੱਡਿਆ ਹਰ ਥਾਂ ਤੇ ਉਹੀ ਜਿਹੜੀਆਂ ਗੱਲਾਂ ਪਛਤਾਵੇ ਮਾੜੀ ਲਾਦ ਹੋ ਗਈ ਜੀ ਜੇ ਹੋ ਗਈ ਜਿੰਨੀ ਮਰਜ਼ੀ ਚੰਗੀ ਹੋਵੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਜਾਂ ਹਰ ਵੇਲੇ ਐ ਸੰਤੁਸ਼ਟੀ ਤੁਹਾਨੂੰ ਰਹਿਣੀ ਆ ਜੇ ਮੰਨ ਲਓ ਵੀ ਤੁਹਾਡਾ ਬੱਚਾ ਬਹੁਤ ਸਿਆਣਾ ਤਾਂ ਤੁਹਾਨੂੰ ਸੰਤੁਸ਼ਟੀ ਰਹੂਗੀ ਕਿਸੇ ਨਾ ਕਿਸੇ ਗੁਆਂਢੀ ਦਾ ਜਵਾਕ ਫੁੱਟਬਾਲ ਖੇਡ ਰਿਹਾ ਕ੍ਰਿਕਟ ਖੇਡ ਰਿਹਾ ਤੇ ਤੁਹਾਨੂੰ ਐਂ ਲੱਗੂਗਾ ਵੀ ਇਹ ਪਲੇਅਰ ਨੀ ਬਣ ਸਕਦਾ ਜੇ ਉਹ ਪੜ੍ਹਨ ਦੇ ਵਿੱਚ ਹੁਸ਼ਿਆਰ ਆ ਤਾਂ ਫਿਰ ਤੁਸੀਂ ਕਹੋਗੇ ਸਰੀਰਕ ਤੌਰ ਤੇ ਜਮਾ ਹੀ ਨਲਾਇਕ ਆ ਜੇ ਸਰੀਰਕ ਤੌਰ ਤੇ ਫਿੱਟ ਹੁੰਦਾ ਤਾਂ ਠੀਕ ਆ ਵੀ ਹਰ ਥਾਂ ਦੇ ਉੱਤੇ ਤੁਹਾਨੂੰ ਐ ਸੰਤੁਸ਼ਟੀ ਰਹੂਗੀ ਸੋ ਇੰਨਾ ਕੀ ਫਰਕ ਆ ਵੀ ਮਾਂ ਬਾਪ ਬਣਨ ਦਾ ਜਿਹੜਾ ਸੁੱਖ ਆ ਉਹ ਭੋਗ ਕੇ ਵੀ ਬੰਦਾ ਉਹੀ ਲੱਡੂ ਵਾਲੀ ਗੱਲ ਆ ਵਿਆਹ ਵਾਲੇ ਲੱਡੂ ਵਾਲੀ ਗੱਲ ਇਹ ਆ ਬਸ ਵੀ ਖਾ ਕੇ ਵੀ ਪਛਤਾਉਂਦਾ ਤੇ ਨਾ ਖਾ ਕੇ ਵੀ ਪਛਤਾਉਂਦਾ ਸੋ ਮੈਨੂੰ ਇੱਕ ਹੋਰ ਚੀਜ਼ ਮੈਂ ਕਾਫੀ ਸਿੱਧੂ ਸਾਹਿਬ ਇਸ ਚੀਜ਼ ਦੇ ਉੱਤੇ ਵਿਚਾਰ ਕਰਦਾ ਹੁੰਦਾ ਤੇ ਵੈਸੇ ਸਾਡੀ ਜਿਹੜੀ ਮੈਂਟੈਲਿਟੀ ਵੀ ਆ ਤੇ ਸਾਨੂੰ ਹੋਣਾ ਵੀ ਚਾਹੀਦਾ ਵੀ ਸਾਨੂੰ ਨਾ ਥੋੜਾ ਚਿਰ ਆਪਦੇ ਆਪ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਤੇ ਉਸ ਗੱਲਾਂ ਦੇ ਵਿੱਚ ਨਾ ਇੱਕ ਚੀਜ਼ ਆਪਾਂ ਨੂੰ ਆਪਦੇ ਆਪ ਨੂੰ ਦੁਹਰਾਉਣੀ ਚਾਹੀਦੀ ਆ ਉਹ ਇਹ ਦੁਹਰਾਉਣੀ ਚਾਹੀਦੀ ਆ ਵੀ ਮੈਂ ਇੱਕ ਇੰਡੀਵਿਜੁਅਲ ਹਾਂ ਮੈਂ ਕੋਈ ਆਪਦੇ ਕਾਰਜ ਲਈ ਮੈਨੂੰ ਕਿਸੇ ਇੱਕ ਸਪੈਸ਼ਲ ਕਾਰਜ ਲਈ ਜੋ ਮੈਂ ਹੀ ਕਰਨਾ ਇਸ ਦੁਨੀਆਂ ਦੇ ਉੱਤੇ ਉਸ ਕਾਰਜ ਲਈ ਮੈਂ ਦੁਨੀਆਂ ਦੇ ਉੱਤੇ ਆਇਆ ਜੋ ਮੇਰੇ ਮਾਂ ਬਾਪ ਸੀ ਉਹ ਇੱਕ ਮੈਂ ਉਹਨਾਂ ਦਾ ਉਹ ਉਹਨਾਂ ਦੇ ਜ਼ਰੀਏ ਮੈਂ ਜ਼ਰੀਆ ਬਣਿਆ ਇੱਥੇ ਆਉਣਾ ਉਹਨਾਂ ਦਾ ਮੈਂ ਉਸ ਢੰਗ ਨਾਲ ਰਿਕਾਰਡ ਕਰਨਾ ਜੋ ਮੇਰੀ ਅੱਗੇ ਜਨਰੇਸ਼ਨ ਆ ਉਹਨਾਂ ਲਈ ਮੈਂ ਜ਼ਰੀਆ ਬਣਿਆ ਉਹ ਨਾ ਆਪਦੇ ਕਾਰਜ ਆਇਆ ਬਾਕੀ ਚੀਜ਼ਾਂ ਹੈਗੀਆਂ ਕੱਲੀ ਮੋਹ ਤੇ ਮਾਇਆ ਬਾਕੀ ਤਾਂ ਤੁਸੀਂ ਮੋਹ ਦੇ ਵਿੱਚ ਫਸ ਕੇ ਵੀ ਮੈਂ ਬੱਚਿਆਂ ਦਾ ਮੋਹ ਉਹਦਾ ਮੋਹ ਜੇ ਤੁਸੀਂ ਮੈਨੂੰ ਲੱਗਦਾ ਇਸ ਚੀਜ਼ ਤੋਂ ਉੱਪਰ ਉੱਠ ਜਾਓ ਨਾ ਆਪਦੇ ਫਰਜ਼ ਜ਼ਰੂਰ ਨਿਭਾਈ ਜਾਓ ਮੈਂ ਨਹੀਂ ਕਹਿੰਦਾ ਵੀ ਫਰਜ਼ ਨਾ ਨਿਭਾਓ ਪਰ ਫਰਜ਼ ਨਿਭਾਉਣ ਤੋਂ ਬਾਅਦ ਤੁਸੀਂ ਇਹ ਐਕਸਪੈਕਟੇਸ਼ਨਾਂ ਛੱਡ ਦੇਵੋਗੇ ਫਿਰ ਸਭ ਤੋਂ ਵੱਡੀ ਗੱਲ ਹੋਊਗੀ ਵੀ ਤੁਹਾਡੇ ਕੋਲ ਕੋਈ ਐਕਸਪੈਕਟੇਸ਼ਨ ਨਹੀਂ ਰਹੂਗੀ ਆਪਣੇ ਬੱਚਿਆਂ ਤੋਂ ਵੀ ਭਾਈ ਬੱਚੇ ਸਾਡੇ ਇਹ ਕਾਰਨ ਉਹ ਕਾਰਨ ਜੇ ਕਾਰਨ ਮੰਦੇ ਆ ਚੰਗੇ ਆ ਜਾਂ ਮਾਂ ਬਾਪ ਤੋਂ ਕੋਈ ਐਕਸਪੈਕਟੇਸ਼ਨ ਇਹ ਚੀਜ਼ਾਂ ਛੁੱਟ ਜਾਣ ਲੱਗਣ ਲੱਗ ਜੂ ਮੈਂ ਇੰਡੀਵਿਜੁਅਲ ਕਰੈਕਟਰ ਆ ਮੇਰਾ ਆਪਣਾ ਰੋਲ ਆ ਤੇ ਮੈਂ ਆਪਣੇ ਰੋਲ ਦੇ ਤਹਿਤ ਆਇਆ ਮੈਂ ਆਪਦੀ ਜ਼ਿੰਦਗੀ ਦੂਜੇ ਲਈ ਬਰਬਾਦ ਕਿਉਂ ਕਰਾਂ ਮੈਂ ਪਹਿਲਾਂ ਪਹਿਲ ਆਪਣੇ ਲਈ ਆ ਤੇ ਮੈਂ ਜਿਹੜੇ ਕਾਰਜ ਆ ਉਹ ਕਰਨਾ ਉਦੋਂ ਬਾਅਦ ਮੇਰਾ ਜਿਹੜਾ ਬਚਦਾ ਟਾਈਮ ਆ ਬਚਦਾ ਜਿਹੜੇ ਮੇਰੇ ਸੰਸਕਾਰ ਆ ਚੀਜ਼ਾਂ ਉਹ ਮੈਂ ਦੂਜਿਆਂ ਨਾਲ ਸ਼ੇਅਰ ਕਰਨੀਆਂ ਸੋ ਇਸ ਢੰਗ ਨਾਲ ਨਾ ਮੈਂ ਦੇਖਿਆ ਵੀ ਤਕਲੀਫ ਕਰਦੀ ਆ ਤੁਹਾਨੂੰ ਕਿਸੇ ਵੀ ਗੱਲ ਦੇ ਉੱਤੇ ਨਾ ਜਿਵੇਂ ਹੁਣ ਕੋਈ ਬੱਚਾ ਉਹ ਤੁਹਾਨੂੰ ਨਾ ਰੂਪੀ ਸਿਰ ਹਿਲਾ ਦੇ ਜੇ ਤੁਸੀਂ ਪਹਿਲੇ ਦੌਰ ਚੋਂ ਜਿਹੜਾ ਆਪਾਂ ਆਮ ਲੋਕ ਮੰਨਦੇ ਹਾਂ ਤਾਂ ਤੁਸੀਂ ਬਹੁਤ ਦੁਖੀ ਹੋਵੋਗੇ ਅੰਦਰੋਂ ਤੁਹਾਨੂੰ ਨੀਂਦ ਵੀ ਨੀ ਆਉਣੀ ਪੰਜ ਚਾਰ ਦਿਨ ਵੀ ਮੈਂ ਜਵਾਕ ਨੂੰ ਆਹ ਗੱਲ ਕਹੀ ਸੀ ਜਵਾਕ ਨੇ ਮੇਰੀ ਮੰਨੀ ਨੀ ਤੇ ਜੇ ਤੁਸੀਂ ਦੂਜੀ ਅਵਸਥਾ ਦੇ ਵਿੱਚੋਂ ਜੀ ਤੇ ਤੁਸੀਂ ਇਹ ਸੋਚ ਰਹੇ ਹੋ ਵੀ ਮੈਂ ਆਪ ਇੰਡੀਵਿਜੁਅਲ ਹਾਂ ਉਹ ਆਪ ਉਹਦੀ ਆਪਦਾ ਕਰੈਕਟਰ ਆ ਮੇਰਾ ਆਪਦਾ ਹਰ ਚੀਜ਼ ਆਪੋ ਆਪਣੀ ਆ ਇਸ ਦੁਨੀਆਂ ਦੇ ਉੱਤੇ ਆਏ ਤਾਂ ਇੱਕ ਅਸੀਂ ਜ਼ਰੀਏ ਬਣਿਆ ਆਉਣ ਦਾ ਇੱਥੇ ਠੀਕ ਹੈ ਨਾ ਇੱਕ ਦੂਜੇ ਤੋਂ ਤੇ ਇਹ ਇਸ ਕਰਕੇ ਵੀ ਮੈਨੂੰ ਇਹਦੇ ਤੋਂ ਕੋਈ ਨੀ ਜੇ ਉਹਨੇ ਜਵਾਬ ਕਰਤਾ ਉਹਦੀ ਸੋਚ ਆ ਨਹੀਂ ਸੀ ਕੋਈ ਗੱਲ ਨੀ ਫੇਰ ਤੁਹਾਨੂੰ ਤਕਲੀਫ ਘੱਟ ਜੂਗੀ ਜਿਹੜੀ ਮੁਨਕਰ ਹੋਣ ਦੀ ਨਾ ਹੋਣ ਦੀ ਤਕਲੀਫ ਘੱਟ ਜੂ
ਦੇਖੋ ਮੈਂ ਅਕਸਰ ਗੁਰਬਾਣੀ ਵੀ ਇਹੀ ਕਹਿੰਦੀ ਆ ਗੁਰਬਾਣੀ ਦੇ ਵਿਚ ਵੀ ਇਹ ਕਹਿੰਦੇ ਜਿਹੜਾ ਸਾਡਾ ਇਹ ਇੱਥੇ ਦੁਨੀਆਂ ਦੇ ਉੱਤੇ ਆਉਣਾ ਇਹ ਇੱਕ ਸਿਸਟਮ ਦੇ ਰਾਹੀਂ ਬਣਿਆ ਕਿ ਮਾਂ ਬਾਪ ਨੇ ਸਾਨੂੰ ਜਨਮ ਦਿੱਤਾ ਸਾਡੇ ਭੈਣ ਭਰਾ ਨੇ ਰਿਸ਼ਤੇ ਨੇ ਪਰ ਉਹ ਅਕਸਰ ਇਨ ਦਾ ਐਂਡ ਗੱਲ ਇੱਥੇ ਮੁੱਕਦੀ ਆ ਵੀ ਇਨ੍ਹਾਂ ਨੇ ਕਿਸੇ ਨੇ ਨਾਲ ਨਹੀਂ ਜਾਣਾ ਸਾਡੇ ਇਹ ਜਿਹੜਾ ਮੋਹ ਹੈ ਈਵਨ ਕਿ ਮਾਂ ਪੇ ਨੂੰ ਬੱਚਿਆਂ ਦੇ ਨਾਲ ਮੋਹ ਉਨਾ ਕੁ ਹੀ ਕਰਨਾ ਚਾਹੀਦਾ ਜਿੰਨਾ ਕੁ ਜਾਇਜ਼ ਹੁੰਦਾ ਆ ਕਈ ਵਾਰੀ ਨਾ ਅਸੀਂ ਆ ਕਵਿਤਾਵਾਂ ਗੀਤ ਸੁਣਾ ਸੁਣਾ ਕੇ ਬਹੁਤ ਜ਼ਿਆਦਾ ਇਮੋਸ਼ਨਲ ਕਰ ਦਿੰਦੇ ਆ ਲੋਕਾਂ ਨੂੰ ਰਿਸ਼ਤਿਆਂ ਨੂੰ ਪਰ ਕਈ ਵਾਰੀ ਰਿਸ਼ਤੇ ਓਵਰ ਰੇਟ ਵੀ ਕਰ ਦਿੰਦੇ ਆ ਹੁਣ ਤੁਸੀਂ ਦੇਖਿਆ ਹੋਣਾ ਕਿ ਅੱਜ ਮਦਰਸ ਡੇ ਆ ਮੈਂ ਟਾਰਗੇਟ ਨਹੀਂ ਕਰ ਰਿਹਾ ਪਰ ਅਕਸਰ ਮਦਰਸ ਨੂੰ ਜ਼ਿਆਦਾ ਇਮੋਸ਼ਨਲ ਕੀਤਾ ਜਾਂਦਾ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਮਦਰਸ ਨੂੰ ਇਮੋਸ਼ਨਲ ਕਰਕੇ ਸਾਡੇ ਗੀਤ ਜ਼ਿਆਦਾ ਵਿਕਣਗੇ ਸਾਡੇ ਗੀਤ ਜ਼ਿਆਦਾ ਸੁਣ ਹੋਣਗੇ ਸਾਡਾ ਪ੍ਰੋਡਕਟ ਜ਼ਿਆਦਾ ਵਿਕੂਗਾ ਪਰ ਬਹੁਤ ਘੱਟ ਬਾਪ ਦੀ ਅਹਿਮੀਅਤ ਬਾਰੇ ਕਿਸੇ ਨੇ ਲਿਖਿਆ ਗਾਇਆ ਜਾਂ ਹੈਗਾ ਆ ਕਿਉਂਕਿ ਪਤਾ ਵੀ ਬਾਪ ਇਮੋਸ਼ਨਲ ਬਹੁਤ ਘੱਟ ਹੁੰਦਾ ਹੈ ਨਾ ਇਸ ਕਰਕੇ ਉਹਨੂੰ ਪਤਾ ਹੁੰਦਾ ਕਿ ਮੈਂ ਆਪਣੇ ਧੀ ਪੁੱਤ ਨੂੰ ਇੰਡੀਪੈਂਡੈਂਟ ਬਣਾਉਣਾ ਆ ਸੋ ਕਈ ਵਾਰੀ ਨਾ ਅਸੀਂ ਜ਼ਿਆਦਾ ਇਮੋਸ਼ਨਲ ਕਰਕੇ ਰਿਸ਼ਤਿਆਂ ਦੇ ਵਿੱਚ ਜ਼ਿਆਦਾ ਹੀ ਗੂੜ ਪਾ ਕੇ ਉਹਨਾਂ ਨੂੰ ਜੋੜਨ ਦੀ ਬਜਾਏ ਅਸੀਂ ਤੋੜ ਦਿੰਦੇ ਹਾਂ ਜਦੋਂ ਨਾ ਜ਼ਿਆਦਾ ਜਕੜ ਲੈਂਦੇ ਨੇ ਅਕਸਰ ਤੁਸੀਂ ਦੇਖਿਆ ਹੋਣਾ ਕਿ ਕਈ ਮਾਵਾਂ ਜਿਹੜੀਆਂ ਨੇ ਉਹ ਆਪਣੇ ਬੱਚਿਆਂ ਨੂੰ ਇੰਡੀਪੈਂਡੈਂਟ ਬਣਾਉਣਾ ਚਾਹੁੰਦੀਆਂ ਨੇ ਘਰ ਦੇ ਵਿੱਚ ਵੀ ਆਪਾਂ ਚਲੋ ਇੱਥੇ ਗੱਲ ਕਰ ਰਹੇ ਹਾਂ ਹੁਣ ਕਿ ਇੱਕ ਤਾਂ ਮਾਵਾਂ ਹੁੰਦੀਆਂ ਨਹੀਂ ਨਹੀਂ ਪੁੱਤ ਲਿਆ ਮੈਂ ਤੇਰੇ ਭਾਂਡੇ ਧੋ ਦਿੰਦੀ, ਨਹੀਂ ਨਹੀਂ ਤੂੰ ਏਦਾਂ ਕਰ ਤੂੰ ਇੱਥੇ ਬੈਠ ਮੈਂ ਤੈਨੂੰ ਇੱਥੇ ਰੋਟੀ ਲਿਆ ਕੇ ਦਿੰਦੀ, ਨਾ ਤੂੰ ਨੀ ਹਿੱਲਣਾ ਤੂੰ ਟੀਵੀ ਦੇਖੀ ਚੱਲ ਬੈਠਾ ਹਨਾ। ਤੇ ਇੱਕ ਹੁੰਦੀ ਆ ਉੱਠ ਉੱਠ ਆ ਕੇ ਏਦਾਂ ਕਰ ਤੇ ਆਪਣੀ ਰੋਟੀ ਪਾ ਲੈ ਕੇ ਖਾ ਇੱਥੇ ਬੈਠ ਕੇ ਤੇ ਉਹ ਤੋਂ ਬਾਅਦ ਆਪਣੇ ਭਾਂਡੇ ਰੱਖਣੇ ਆ ਆਪ ਵੀ, ਮਤਲਬ ਉਹਨਾਂ ਨੂੰ ਪੂਰਾ ਕੰਮ ਸਿਖਾਲਦੀਆਂ ਨੇ ਹਨਾ। ਆਪਣਾ ਕਮਰਾ ਸਾਫ਼ ਕਰੋ ਹਨਾ, ਆਪਣੇ ਕੇਸ ਨਹਾਓ ਸੁਕਾਓ ਕੱਪੜੇ ਆਪਣੇ ਸੁੱਕਣੇ ਪਾਓ ਹਨਾ, ਫੇਰ ਚੱਕੋ ਪੂਰਾ, ਮਤਲਬ ਇੰਡੀਪੈਂਡੈਂਟ ਬਣਾਉਣੀਆਂ ਨੇ ਤੇ ਉਹਦਾ ਏਦਾਂ ਕਰਨਾ ਚਾਹੀਦਾ। ਇਹਦਾ ਮਤਲਬ ਇਹ ਨੀ ਹੈਗਾ ਕਿ ਮੋਹ ਨੀ ਹੈਗਾ, ਅਸਲ ਦੇ ਵਿੱਚ ਅਸਲੀ ਪਿਆਰ ਇਹ ਹੈ ਕਿ ਜਿਹੜੀਆਂ ਮਾਵਾਂ ਆਪਣੇ ਨਿਆਣਿਆਂ ਨੂੰ ਇੰਡੀਪੈਂਡੈਂਟ ਬਣਾਉਂਦੀਆਂ ਨੇ ਕਿ ਉਹ ਬਾਹਰ ਜਾ ਕੇ ਕਿਤੇ ਵੀ ਉਹ ਰਹਿ ਸਕਦੇ। ਹੁਣ ਤੁਸੀਂ ਚਿੜੀਆਂ ਦੀ ਐਗਜ਼ਾਮਪਲ ਦੇਖੋ ਕਿ ਜਿੰਨੀ ਦੇਰ ਤਾਂ ਉਹ ਆਂਡਿਆਂ ਚੋਂ ਨਿਕਲਦੇ ਨੇ ਉਹ ਉੱਡ ਨਹੀਂ ਸਕਦੇ, ਤਾਂ ਉਨੀ ਦੇਰ ਉਹ ਚੋਗਾ ਬਾਹਰੋਂ ਲਿਆ ਕੇ ਉਹਨਾਂ ਨੂੰ ਖਿਲਾਉਂਦੀਆਂ ਨੇ। ਜਿੱਦਾਂ ਹੀ ਉਹਨਾਂ ਮਾਂ ਨੂੰ ਲੱਗਦਾ ਵੀ ਹੁਣ ਇਹ ਉੱਡ ਸਕਦੇ ਨੇ, ਫੰਗ ਆ ਗਏ ਨੇ, ਤੇ ਉਹ ਤੁਸੀਂ ਨੋਟ ਕੀਤਾ ਹੋਣਾ ਕਈ ਡਾਕੂਮੈਂਟਰੀਆਂ ਚ ਵੀ ਦੇਖਿਆ ਹੋਣਾ ਕਿ ਉਹ ਆਲਣੇ ਚੋਂ ਚੱਕ ਕੇ ਬਾਹਰ ਸਿੱਟ ਦਿੰਦੀਆਂ ਨੇ ਉਹਨਾਂ ਨੂੰ ਚੂਚਿਆਂ ਨੂੰ ਹਨਾ। ਉਹ ਜਦੋਂ ਬਾਹਰ ਡਿੱਗਦੇ ਨੇ ਤਾਂ ਉਹ ਫਿਰ ਉਹ ਡਾਰੀ ਮਾਰਦੇ ਨੇ ਫਿਰ ਉੱਡਣ ਲੱਗ ਜਾਂਦੇ ਨੇ। ਸੋ ਇੱਦਾਂ ਮਤਲਬ ਉਹ ਆਪਣੇ ਆਪ ਹੀ ਇੱਦਾਂ ਬਿੱਲੀਆਂ ਦੇ ਬੱਚੇ ਨੇ ਹਨਾ। ਪਹਿਲਾਂ ਤਾਂ ਉਹ 6-7 ਹਫ਼ਤੇ ਤਾਂ ਉਹ ਰੱਖਦੀ ਕੋਲ, ਫੇਰ ਕੀ ਕਰਦੀ ਉਹ ਬਿੱਲੀ ਨਾ, ਤੁਸੀਂ ਨੋਟ ਕੀਤਾ ਹੋਣਾ ਬਿੱਲੀ ਆਪਣੇ ਬਲੂੰਗੜਿਆਂ ਨੂੰ ਦੂਰ ਛੱਡ ਆਉਂਦੀ ਆ ਉੱਥੇ, ਉੱਤੋਂ ਉਹਨੂੰ ਸਿਖਾਲਦੀ ਆ ਵੀ ਦੂਰ ਛੱਡ ਕੇ ਉਹਨੂੰ ਵਾਪਸ ਆਉਣਾ ਆ ਜਾਂ ਆਪਣਾ ਉੱਥੇ ਉਹਨੂੰ ਲੱਭਣਾ ਖਾਣ ਪੀਣ ਨੂੰ। ਸੋ ਇੱਦਾਂ ਉਹ ਟ੍ਰੇਨ ਕਰਦੀ ਆ, ਇਹ ਕੁਦਰਤੀ ਵਰਤਾਰਾ ਆ। ਤੇ ਜਿਹੜੇ ਮੋਹ ਹੈ ਨਾ, ਅਸੀਂ ਮੋਹ ਦੇ ਵਿੱਚ ਫਸ ਲੈਂਦੇ ਆ ਫਸਾ ਲੈਂਦੇ ਆ ਤੇ ਅਸੀਂ ਬੱਚਿਆਂ ਦੀ ਜ਼ਿੰਦਗੀ ਕਈ ਵਾਰੀ ਖਰਾਬ ਬਹੁਤ ਵਾਰੀ ਖਰਾਬ ਕਰਦੇ, ਕਈ ਵਾਰੀ ਨੀ, ਇੱਥੋਂ ਤੱਕ ਕਿ ਜਦੋਂ ਨੂੰਹ ਵੀ ਆ ਜਾਂਦੀ ਆ ਜਿਹੜੀ ਕਿ ਉਸ ਵੇਲੇ ਉਹਦੀ ਲੋੜ ਹੁੰਦੀ ਆ ਉਹ ਬੱਚੇ ਦੀ ਮਤਲਬ ਪਾਰਟਨਰ ਦੀ, ਅਸੀਂ ਨੂੰਹ ਨੂੰ ਵੀ ਨਹੀਂ ਟਿਕਣ ਦਿੰਦੇ। ਅਸੀਂ ਉੱਤੇ ਨਾ ਜਿਹਨੂੰ ਕਹਿੰਦੇ ਪੋਜੈਸਿਵ ਨਹੀਂ ਹੁੰਦੇ, ਪੋਜੈਸਿਵ ਮਾਵਾਂ ਫਿਰ ਸੱਸਾਂ ਮਾੜੀਆਂ ਬਣਦੀਆਂ, ਉਹ ਇਸ ਕਰਕੇ ਬਣਦੀਆਂ ਨੇ ਕਿਉਂਕਿ ਉਹ ਆਪਣੇ ਪੁੱਤ ਨੂੰ ਹਜੇ ਪੁੱਤੇ ਸਮਝੇ ਜਾਂਦੇ ਆ, ਉਹ ਇੱਦਾਂ ਨੀ ਸਮਝਦੀਆਂ ਵੱਡੇ ਹੋ ਗਏ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਿਲਕੁਲ ਸਹੀ ਕਿਹਾ ਜੀ ਤੁਸੀਂ, ਮੈਂ ਆਮ ਹੀ ਇਹ ਘਰਾਂ ਪਰਿਵਾਰਾਂ ਚ ਮਾਹੌਲ ਦੇਖਿਆ ਤੇ ਮੈਂ ਜੇ ਆਪਣਾ ਕਹਾਂ ਨਾ, ਮੈਂ ਦੇਖੋ ਮੇਰੀ ਸ਼ੁਰੂ ਤੋਂ ਆਦਤ ਰਹੀ ਹੈ ਵੀ ਮੈਂ ਅੰਦਾਜ਼ੇ ਲਾਉਣ ਚ ਵਿਸ਼ਵਾਸ ਨਹੀਂ ਰੱਖਦਾ। ਮੇਰੀ ਕੋਸ਼ਿਸ਼ ਹੁੰਦੀ ਆ ਵੀ ਜੋ ਹੱਡ ਹੰਡਾਈਆਂ ਜਾਂ ਆਪਦੇ ਆਲੇ ਦੁਆਲੇ ਦੇਖਿਆ ਉਹਨਾਂ ਦੀਆਂ ਐਗਜ਼ਾਮਪਲਾਂ ਦੇਈਆਂ ਜੇ ਦਿੱਤੀਆਂ ਜਾਣ ਤੇ ਉਹਨਾਂ ਬਾਰੇ ਦੱਸਿਆ ਜਾਵੇ ਤਾਂ ਉਹਨਾਂ ਚ ਸੱਚਾਈ ਹੁੰਦੀ ਆ 100%। ਮੈਂ ਆਪਣੇ ਬਾਰੇ ਚ ਜੇ ਕਹਾਂ ਤਾਂ ਮੈਨੂੰ ਮੇਰੇ ਮਾਂ ਬਾਪ ਨੇ ਬਚਪਨ ਤੋਂ ਕਿਤੇ ਇਹ ਨੀ ਰੋਕਿਆ ਜਾਂ ਟੋਕਿਆ ਜਾਂ ਇਹ ਨੀ ਕਿਹਾ ਵੀ ਤੁਸੀਂ ਇਹ ਨੀ ਕਰਨਾ ਉਹ ਨੀ ਕਰਨਾ, ਤੇ ਉਹਦਾ ਨਤੀਜਾ ਹਰ ਚੀਜ਼ ਚ ਬੜੀ ਐਡਵਾਂਸ ਰਿਹਾ, ਹਰ ਚੀਜ਼ ਬੜੀ ਐਡਵਾਂਸ ਨਾਲ ਕਰਦਾ ਰਿਹਾ। ਜਿਹੜੇ ਟਾਈਮ ਚ ਲੋਕ ਦਿੱਲੀ ਦੇ ਨਾਂ ਤੋਂ ਡਰਦੇ ਹੁੰਦੇ ਸੀ ਤੇ ਮੈਂ 9-10 ਸਾਲ ਦੀ ਉਮਰ ਚ 10 ਸਾਲ ਦੀ ਉਮਰ ਚ ਵੀ ਮੈਂ ਕੱਲਾ ਜਾਣਾ ਦਿੱਲੀ ਆ ਜਾਂਦਾ ਸੀ। ਮੇਰਾ ਕਜ਼ਨ ਉੱਥੇ ਰਹਿੰਦਾ ਸੀ ਤੇ ਮੈਨੂੰ ਉੱਥੋਂ ਚੜਾ ਦਿੰਦੇ ਤੇ ਮੈਨੂੰ ਆ ਕੇ ਇੱਥੇ ਕਜ਼ਨ ਕੋਲੇ ਦਿੱਲੀ ਆ ਜਾਂਦਾ ਤੇ ਦਿੱਲੀ ਆ ਕੇ ਫਿਰ ਮੈਂ ਉਹ ਮੇਰੇ ਕਜ਼ਨ ਨੇ ਮੈਨੂੰ 2 ਕੁ ਵਾਰੀ ਸਿਖਾਤਾ ਵੀ ਉਦੋਂ 2 ਰੁਪਈਆਂ ਦੇ ਨਾ ਪਾਸ ਮਿਲਦਾ ਸੀਗਾ ਬੱਸ ਦਾ ਵੀ 2 ਰੁਪਈਏ ਦਿਓ ਤੇ ਸਾਰੇ ਦਿਨ ਦਾ ਪਾਸ ਬੱਸ ਦਾ ਤੇ ਮੈਂ ਸਾਰਾ ਦਿਨ ਉਹ ਕਿਤੇ ਵੀ ਘੁੰਮ ਸਕਦਾ ਸੀਗਾ ਤੇ ਉਹ ਮੈਨੂੰ ਸੁਬਹਾ ਆਪ ਜਦੋਂ ਕੰਮ ਤੇ ਜਾਂਦਾ ਮੈਨੂੰ ਨਾਲ ਪਾਸ ਲੈ ਦਿੰਦਾ ਤੇ ਮੈਂ ਆਪਦੀ ਦਿੱਲੀ ਦੇਖਦਾ ਕਿਹੜੇ ਕੂੜੇ ਖਾਂਦਾ ਹੱਥ ਨੂੰ ਫੇਰ ਘਰੇ ਆ ਜਾਂਦਾ ਉਸੇ 2 ਰੁਪਈਆਂ ਚ। ਸੋ ਉਹ ਚੀਜ਼ਾਂ ਦੇ ਅੱਜ ਮੈਨੂੰ ਉਹਨਾਂ ਚੀਜ਼ਾਂ ਦੇ ਫਾਇਦੇ ਮਿਲ ਰਹੇ ਆ, ਉਹਨਾਂ ਚੀਜ਼ਾਂ ਦੇ ਮੈਨੂੰ ਨਤੀਜੇ ਆ ਰਹੇ ਆ। ਕਦੇ ਘਰਦਿਆਂ ਨੇ ਕੰਮ ਤੋਂ ਨੀ ਰੋਕਿਆ ਸੀ, ਇਹ ਉਲਟਾ ਕਹਿੰਦੇ ਸੀ ਵੀ ਕਰਨਾ ਚਾਹੀਦਾ ਕੰਮ ਕਰੋ, ਤਾਂ ਉਹਦੇ ਨਤੀਜੇ ਅੱਜ ਇਹ ਆ ਵੀ ਅੱਜ ਵੀ ਆਪਾਂ ਇਸ ਉਮਰ ਚ ਵੀ ਆਪਦਾ ਜਿਹੜਾ ਜਿੰਨਾ ਵੀ ਕੰਮ ਆ ਵੱਧ ਤੋਂ ਵੱਧ ਆਪ ਕਰਨ ਦੀ ਕੋਸ਼ਿਸ਼ ਕਰਦੇ ਆ, ਕਿਸੇ ਦੇ ਉੱਤੇ ਬੋਝ ਨੀ ਬਣਦੇ, ਬੋਝ ਬਣਨਾ ਚੰਗਾ ਵੀ ਨੀ ਲੱਗਦਾ। ਤੇ ਇਹਦੇ ਮੇਰੇ ਬਰਾਬਰ ਹੀ ਮੈਂ ਹੋਰ ਬਹੁਤ ਸਾਰੇ ਮੇਰੇ ਕਜ਼ਨ ਮੇਰੇ ਹੋਰ ਇਹੋ ਜਿਹੇ ਦੇਖੇ ਆ ਜਿਨ੍ਹਾਂ ਨੂੰ ਉਹਨਾਂ ਦੀਆਂ ਮਾਵਾਂ ਨੇ ਇਹ ਕਹਿ ਕਹਿ ਕੇ ਸਾਂਭ ਸਾਂਭ ਬਿਠਾ ਕੇ ਰੱਖਿਆ ਵੀ ਨਹੀਂ ਵੀ ਮੈਨੂੰ ਤਾਂ ਕਈ ਵਾਰੀ ਨਾ ਉਹ ਮਜ਼ਾਕ ਵਾਲੀ ਗੱਲ ਵੀ ਬਣ ਜਾਂਦੀ ਹੈ, ਮੇਰੇ ਨਾਨਕਿਆਂ ਤੋਂ ਮਾਮਾ ਜੀ ਦੇ ਬੇਟੇ ਦੇ ਰੰਗ ਗੋਰੇ ਸੀ ਤੇ ਮੈਂ ਸ਼ੁਰੂ ਤੋਂ ਹੀ ਹਰ ਗੱਲ ਦਾ ਇਰਾਦੇ ਦਾ ਵੀ ਜਿਵੇਂ ਪੱਕਾ ਉਵੇਂ ਜਿਹੇ ਰੰਗ ਦਾ ਵੀ ਪੱਕਾ ਹੀ ਆ, ਤੁਹਾਨੂੰ ਪਤਾ ਹੀ ਹੈ ਜੀ ਹਾਂ ਵੀ ਕੱਚੀ ਗੱਲ ਆਪਾਂ ਕਦੇ ਕੀਤੀ ਨੀ ਕਿਸੇ ਚੀਜ਼ ਚ। ਤੇ ਸਾਡੇ ਮਾਮੀ ਜੀ ਆਮ ਹੀ ਡਾਇਲੋਗ ਬੋਲ ਦਿੰਦੇ ਸੀ ਵੀ ਇਹਦਾ ਤਾਂ ਕੀ ਕਾਲਾ ਰੰਗ ਹੋਊਗਾ, ਤੁਸੀਂ ਧੁੱਪੇ ਨਾ ਜਾਓ ਕਾਲੇ ਹੋ ਜਾਓਗੇ, ਇਹਦਾ ਕੀ ਕਾਲਾ ਹੋਊ, ਇਹ ਤਾਂ ਪਹਿਲਾਂ ਹੀ ਆਲਰੇਡੀ ਕਾਲਾ, ਜਾਣੀ ਕਿ ਉਹਨਾਂ ਦਾ ਕਹਿਣ ਦਾ ਭਾਵ ਹੁੰਦੇ ਸੀ। ਪਰ ਮੈਂ ਦੇਖਿਆ ਵੀ ਉਹ ਬੱਚੇ ਉਹਨਾਂ ਦੀ ਇਹ ਕੰਡੀਸ਼ਨ ਹੋਈ ਹੈ, ਇੱਕ ਤਾਂ ਚਲੋ ਇਸ ਜਹਾਨ ਤੇ ਨਹੀਂ ਹੈ, ਦੂਜੇ ਦੀ ਇਹ ਕੰਡੀਸ਼ਨ ਹੋਈ ਵੀ ਉਹ ਜਾਇਦਾਦਾਂ ਦੇ ਢੇਰ ਹੁੰਦੇ ਹੋਏ ਵੀ ਉਹ ਉਹਨਾਂ ਨੂੰ ਸਾਂਭਣ ਯੋਗ ਵੀ ਨਹੀਂ ਹੈਗੇ, ਵੀ ਇੰਨੇ ਕੁ ਜ਼ਿਆਦਾ ਉਹ ਲੋਕਾਂ ਤੇ ਡਿਪੈਂਡੈਂਟ ਹੋ ਗਏ ਵੀ ਲੋਕ ਹੀ ਉਹਨਾਂ ਨੂੰ ਖਾਈ ਜਾਂਦੇ ਆ, ਤੇ ਲੋਕਾਂ ਦੇ ਭਾਅ ਨੀ ਉਹ ਜ਼ਮੀਨਾਂ ਲੋਕਾਂ ਦੇ ਭਾਅ ਦੇ ਉਹ ਬਿਜ਼ਨਸ ਆ, ਉਹਨਾਂ ਦਾ ਕੁਛ ਵੀ ਨੀ ਹੈਗਾ। ਕਾਰਨ ਕੀ ਸੀ ਵੀ ਉਹਨਾਂ ਦਾ ਪਾਲਣ ਪੋਸ਼ਣ ਇਸ ਢੰਗ ਨਾਲ ਹੋਇਆ ਸੀ ਵੀ ਇਹਦੇ ਹੱਥ ਨੀ ਲਾਉਣਾ, ਉਹ ਨੀ ਕਰਨਾ, ਵੋ ਨੀ ਕਰਨਾ, ਜੇ ਨੀ ਕਰਨਾ, ਉਹਨਾਂ ਚੀਜ਼ਾਂ ਦੇ ਬੰਦਿਸ਼ਾਂ ਦੇ ਵਿੱਚ ਉਹ ਜਿਹੜਾ ਭਵਿੱਖ ਆ ਜਿਹੜਾ ਉਹ ਖਤਮ ਕਰ ਲਿਆ। ਸੋ ਇਹੀ ਅਸੀਂ ਰਿਕੁਐਸਟ ਬੇਨਤੀ ਰੋਜ਼ ਹੀ ਕਰਦੇ ਆ ਵੀ ਬੱਚਿਆਂ ਨੂੰ ਸੈਲਫ ਡਿਪੈਂਡੈਂਟ ਜਿੰਨਾ ਤੁਸੀਂ ਬਣਾ ਲਓਗੇ ਉਹ ਥੋੜਾ।
ਦੇਖੋ ਅਮਰੀਕ ਸਿੰਘ ਆਪਣੇ ਭਾਜੀ ਉਹ ਵੀ ਇਹੀ ਕਹਿ ਰਹੇ ਨੇ ਕਿ ਕਹਿੰਦੇ ਮੈਂ ਸੋਚਦਾ ਕਿ ਤੁਹਾਨੂੰ ਆਪਣੇ ਬੱਚਿਆਂ ਨੂੰ ਖਾਸ ਕਰਕੇ ਮੁੰਡਿਆਂ ਨੂੰ ਥੋੜੀ ਦੇਰ ਬਾਹਰ ਭੇਜਣਾ ਚਾਹੀਦਾ ਦਿਸ ਵੇ ਹੀ ਲਰਨਸ ਮੈਨੀ ਲਾਈਫ ਸਕਿੱਲਸ ਬੀਂਗ ਅਵੇ ਐਂਡ ਲੇਟਰ ਡਿਵੈਲਪ ਅ ਵੈਰੀ ਡੀਪ ਫੈਮਿਲੀ ਰਿਲੇਸ਼ਨਸ਼ਿਪ ਜਦੋਂ ਦੂਰ ਰਹਿੰਦੇ ਨੇ ਨਾ ਤਾਂ ਉਹ ਥੋੜੇ ਜਿਹਾ ਜਿੱਦਾਂ ਬਹੁਤ ਵਧੀਆ ਵਿਚਾਰ ਹੈ ਇੱਕ ਵੈਸੇ ਨਾ ਸਰਤਾਜ ਦਾ ਗੀਤ ਵੀ ਸੀਗਾ ਹਨਾ ਜੇ ਕੁਛ ਕਰਨਾ ਆਵੀਂ ਕਰਨਾ ਮਤਲਬ ਜੇ ਜ਼ਿੰਦਗੀ ਦੇ ਵਿੱਚ ਕੁਛ ਕਰਨਾ ਹੈ ਤੇ ਉਹ ਤੂੰ ਘਰ ਆਵੀਂ ਕਰਨਾ ਘਰ ਦਾ ਫਿਰ ਜਿਹੜਾ ਨਾ ਤੁਸੀਂ ਹੁਣ ਦੇਖੋ ਆਪਾਂ ਬਾਹਰ ਕਾਲਜਾਂ ਚ ਜਾਂਦੇ ਨੇ ਹੋਸਟਲਾਂ ਚ ਜਾਂਦੇ ਨੇ ਤਾਂ ਅਸੀਂ ਬਾਹਰ ਜਦੋਂ ਵਿਚਰਦੇ ਨੇ ਉਸ ਮੈਦਾਨ ਦੇ ਵਿੱਚ ਖੇਡਦੇ ਹਾਂ ਜਾ ਕੇ ਉੱਥੇ ਇਨਵਾਇਰਮੈਂਟ ਦੇ ਵਿੱਚ ਪਲਦੇ ਹਾਂ ਤਾਂ ਅਸੀਂ ਸਿੱਖਦੇ ਹਾਂ ਇਸੇ ਕਰਕੇ ਤੁਸੀਂ ਸ਼ਾਇਦ ਨੋਟ ਕੀਤਾ ਹੋਣਾ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਨੂੰ 20 ਵਾਰ ਭੇਜਿਆ ਸੀ ਉਨ੍ਹਾਂ ਨੂੰ ਵੀ ਲਾਹੌਰ ਕਾਫੀ ਸਾਲ ਰੱਖਿਆ ਤਾਂ ਕਿ ਉਹ ਇਸ ਘਰ ਦੇ ਇਨਵਾਇਰਮੈਂਟ ਚੋਂ ਬਾਹਰ ਜਾ ਕੇ ਉੱਥੇ ਜਾ ਕੇ ਸਿੱਖਣ ਬਾਹਰ ਦੁਨੀਆਂ ਦੇ ਵਿੱਚ ਹੈ ਕੀ ਲਾਹੌਰ ਸ਼ਹਿਰ ਜਿਹੜਾ ਕਾਫੀ ਕਹਿ ਲਓ ਐਡਵਾਂਸ ਸ਼ਹਿਰ ਮੰਨਿਆ ਜਾਂਦਾ ਜਾਂ ਕਹਿ ਲਓ ਕਿ ਉੱਥੇ ਪੂਰਾ ਸਿਰੇ ਦਾ ਸ਼ਹਿਰ ਸੀਗਾ ਤੇ ਉਹਦੇ ਵਿੱਚ ਰਹਿ ਕੇ ਉੱਥੇ ਵਿਚਰ ਕੇ ਉੱਥੇ ਟ੍ਰੇਨਿੰਗ ਉਨ੍ਹਾਂ ਨੇ ਲਈ ਆ ਉਨ੍ਹਾਂ ਨੇ ਸਿੱਖਿਆ ਬਹੁਤ ਕੁਛ ਹੈ ਨਾ ਅਧਿਆਤਮ ਤੇ ਫਿਰ ਉਹ ਵਾਪਸ ਆਏ ਨੇ ਫਿਰ ਉਨ੍ਹਾਂ ਦਾ ਗੁਰੂ ਰਾਮਦਾਸ ਜੀ ਪਾਤਸ਼ਾਹ ਨਾਲ ਮੋਹ ਵੀ ਜਾਗ ਗਿਆ ਉਨ੍ਹਾਂ ਨੇ ਚਿੱਠੀਆਂ ਵੀ ਲਿਖੀਆਂ ਹਨਾ ਵਾਪਸ ਆਉਣ ਦੀਆਂ ਸੋ ਜਦੋਂ ਕਹਿੰਦੇ ਨੇ ਘਰ ਦਾ ਜੋਗੀ ਜੋਗ ਨਹੀਂ ਹੁੰਦਾ ਫਿਰ ਉਹ ਘਰਦਿਆਂ ਤੋਂ ਜੇ ਸਿਖਾਲਣਾ ਹੈ ਤਾਂ ਤੁਹਾਨੂੰ ਬਾਹਰ ਹੀ ਭੇਜਣਾ ਪੈਣਾ ਹੁਣ ਰਾਜੇ ਮਹਾਰਾਜੇ ਆਪਾਂ ਪੁਰਾਣਾ ਹੋਰ ਇਤਿਹਾਸ ਪਿੱਛੇ ਚੱਲ ਜਾਈਏ ਤਾਂ ਉਹ ਵੀ ਆਸ਼ਰਮਾਂ ਚ ਭੇਜਦੇ ਹੁੰਦੇ ਸੀ ਸਿੱਖਣ ਵਾਸਤੇ ਟ੍ਰੇਨਿੰਗ ਦੇਣ ਵਾਸਤੇ ਆਪਣੇ ਰਾਜਕੁਮਾਰਾਂ ਨੂੰ ਛੋਟੇ ਛੋਟੇ ਜਿਹੜੇ ਸੀਗੇ ਉਹਨਾਂ ਨੂੰ ਕਿੱਦਾਂ ਕਿਉਂਕਿ ਬਾਪ ਤੋਂ ਘਰ ਮਾਵਾਂ ਸਿੱਖਣ ਨਹੀਂ ਦਿੰਦੀਆਂ ਬਾਪ ਜੇ ਝਿੜਕਦਾ ਤੇ ਮਾਂ ਮੂਹਰੇ ਆ ਕੇ ਖੜ ਜਾਂਦੀ ਹੈ ਵਿੱਚ ਇਮੋਸ਼ਨਲ ਬਣ ਕੇ ਅੱਜ ਮਦਰਸ ਡੇ ਆ ਵੈਸੇ ਹਨਾ ਆਪਾਂ ਇੱਕ ਫੀਲਿੰਗ ਹੈ ਨਾ ਇੱਕ ਫੀਲਿੰਗ ਹੈ ਆਪਾਂ ਮਦਰਸ ਡੇ ਨੂੰ ਇੱਦਾਂ ਨਹੀਂ ਕਰਨਾ ਕਿ ਆਪਾਂ ਬਹੁਤ ਇਮੋਸ਼ਨਲ ਕਰਕੇ ਮਾਵਾਂ ਦੇ ਅੱਖਾਂ ਚ ਹੰਝੂ ਲਿਆਉਣੇ ਆ ਆਪਾਂ ਇਹ ਕੰਮ ਨਹੀਂ ਕਰ ਰਹੇ ਆਪਾਂ ਓਵਰ ਇਮੋਸ਼ਨਲ ਨਹੀਂ ਕਰ ਰਹੇ ਪਰ ਆਪਾਂ ਇੱਕ ਟਰੂ ਮੀਨਿੰਗ ਆਫ ਮਦਰ ਕਰ ਰਹੇ ਹਾਂ ਕਿ ਅਸਲ ਦੇ ਵਿੱਚ ਜਿਹੜੀਆਂ ਮਾਵਾਂ ਸਟਰੋਂਗ ਹੁੰਦੀਆਂ ਨੇ ਜਿਸ ਘਰ ਦੇ ਵਿੱਚ ਲੇਡੀਜ਼ ਸਟਰੋਂਗ ਹੁੰਦੀਆਂ ਉਨ੍ਹਾਂ ਦੇ ਬੰਦੇ ਉਨ੍ਹਾਂ ਦੇ ਹੀ ਘਰ ਦੇ ਸਟਰੋਂਗ ਹੁੰਦੇ ਆ ਮਿੰਟੂ ਜੀ ਕੱਲ ਹੀ ਮੈਂ ਨਾ ਪਰਸੋਂ ਬੈਠਾ ਸੋਚ ਰਿਹਾ ਸੀ ਆਸਾ ਦੀ ਵਾਰ ਚੱਲ ਰਹੀ ਸੀਗੀ ਮੈਂ ਐਕਚੁਲੀ ਟਰੈਕਟਰ ਤੇ ਸੀ ਤੇ ਮੈਂ ਹੈਡਫੋਨ ਲਾਏ ਹੋਏ ਸੀ ਤਾਂ ਆਸਾ ਦੀ ਵਾਰ ਚੱਲ ਰਹੀ ਸੀ ਹਨਾ ਉਹਦੇ ਵਿੱਚ ਇੱਕ ਬੜਾ ਮਤਲਬ ਆਸਾ ਦੀ ਵਾਰ ਦੇ ਵਿੱਚ ਬੜਾ ਵੱਡਾ ਸਿਧਾਂਤ ਗੁਰੂ ਸਾਹਿਬ ਪੇਸ਼ ਕਰ ਗਏ ਨੇ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਠੀਕ ਹੈ ਤੇ ਦੂਜੇ ਪਾਸੇ ਤੁਹਾਨੂੰ ਪਤਾ ਹੈ ਕਿ ਪਰਸੋਂ ਚੌਥ ਦਾ ਇੱਕ ਫੇਸਬੁੱਕ ਦੇ ਵੀ ਕਲੇਸ਼ ਚੱਲ ਰਿਹਾ ਉਹ ਹਿੰਦ ਨਾਈਟ ਵਾਲਾ ਜਿਹੜਾ ਅੱਜ ਕੱਲ ਦੀਆਂ ਕੁੜੀਆਂ ਜਿਹੜੀਆਂ ਉਹ ਮਤਲਬ ਵਿਆਹੀਆਂ ਹੋਈਆਂ ਨਾ ਬੱਚਿਆਂ ਵਾਲੀਆਂ ਉਹ ਜੋ ਕੁਛ ਉਹ ਕਰ ਰਹੀਆਂ ਨੇ ਅੱਜ ਕੱਲ ਸਮਾਜ ਦੇ ਵਿੱਚ ਉਹ ਵੀ ਮੈਂ ਦੇਖ ਰਿਹਾ ਸੀ ਇੰਡੀਪੈਂਡੈਂਸ ਦੇ ਨਾਂ ਦੇ ਉੱਤੇ ਵੀ ਇੱਕ ਬਰਾਬਰਤਾ ਦੇ ਨਾਂ ਤੇ ਜੋ ਕੁਛ ਚੱਲ ਰਿਹਾ ਤੇ ਉਧਰ ਉਹ ਮੈਂ ਸਲੋਕ ਸੁਣ ਰਿਹਾ ਸੀ ਹਨਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਮੈਂ ਸੋਚ ਰਿਹਾ ਸੀ ਕਿ ਕੀ ਸਿਰਫ ਮਤਲਬ ਜੰਮਣ ਦੇ ਨਾਲ ਹੀ ਬੱਚੇ ਜੰਮਣ ਦੇ ਨਾਲ ਹੀ ਮਤਲਬ ਮਾਂ ਦੀ ਮਹਾਨਤਾ ਬਣ ਜਾਂਦੀ ਆ ਮੈਂ ਇਸ ਮੇਰੇ ਮਨ ਦੇ ਵਿੱਚ ਇਹ ਫੁਰਨਾ ਫੁਰ ਰਿਹਾ ਸੀ ਕਿ ਜਿਹੜੇ ਰਾਜੇ ਬਣਦੇ ਨੇ ਆਪਾਂ ਦੇਖੀਏ ਸੀ ਗੁਰੂ ਸਾਹਿਬ ਕਹਿ ਕੇ ਕੀ ਗਏ ਨੇ ਜਿੱਤ ਜੰਮੇ ਰਾਜਾਨ ਹਨਾ ਜਿਨ੍ਹਾਂ ਨੇ ਉਹ ਰਾਜੇ ਬਣੇ ਕਿੱਦਾਂ ਉਹ ਜੰਮਣ ਨਾਲ ਥੋੜੋ ਬਣ ਗਏ ਸਾਰੀ ਦੁਨੀਆਂ ਜੰਮਦੀ ਆ ਨਿਆਣੇ ਤਾਂ ਕੋਈ ਨਵੀਂ ਗੱਲ ਥੋੜੋ ਸਾਰੀਆਂ ਮਾਵਾਂ ਜੰਮਦੀਆਂ ਨੇ ਪਰ ਉਹ ਰਾਜਾ ਬਣਿਆ ਕਿੱਦਾਂ ਉਹ ਕੱਲਾ ਜੰਮਣ ਨਾਲ ਨੀ ਬਣਿਆ ਜੰਮਣ ਦਾ ਤਾਂ ਮੁੱਢਲਾ ਗੁਰੂ ਸਾਹਿਬ ਨੇ ਜਾਂ ਅਕਾਲ ਪੁਰਖ ਨੇ ਉਹ ਬਖਸ਼ਿਸ਼ ਦਿੱਤੀ ਹੋਈ ਆ ਹਰ ਨੂੰ ਪਰ ਉਹ ਜੰਮਣ ਤੋਂ ਲੈ ਕੇ ਰਾਜਾ ਬਣਨ ਤੱਕ ਜਿਹੜੀ ਘਾਲਣਾ ਮਾਂ ਨੇ ਘਾਲੀ ਆਪਣੇ ਬੱਚੇ ਲਈ ਉਹ ਕਾਊਂਟ ਕਰਦੀ ਆ
ਜੀ 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 ਬਿਲਕੁਲ ਬਰੀਕੀ ਦੀ ਗੱਲ ਆ ਜੀ ਇਹ ਤੇ ਇਹ ਚੀਜ਼ਾਂ ਜਿੱਦਾਂ ਸਮਝ ਚ ਆਈਆਂ ਨਾ ਸਾਨੂੰ ਹਰ ਮਾਂ ਲਈ ਉਹਦਾ ਬੱਚਾ ਅਸਲ ਚ ਸਪੈਸ਼ਲ ਹੁੰਦਾ ਹਰ ਮਾਂ ਲਈ ਉਹਦਾ ਬੱਚਾ ਇੱਕ ਖਾਸ ਹੁੰਦਾ ਤੇ ਹਰ ਮਾਂ ਆਪਦੇ ਬੱਚੇ ਚੋਂ ਖਾਸ ਝਲਕ ਦੇਖਦੀ ਆ ਪਰ ਉਹ ਖਾਸ ਜੇ ਕਹੀਏ ਵੀ ਉਹ ਖਾਸ ਪੈਦਾ ਹੋਣਾ ਜਾਂ ਹੋਣਾ ਤਾਂ ਉੱਥੇ ਪ੍ਰਕਿਰਿਆ ਨੀ ਖਤਮ ਹੋ ਗਈ ਜਿਹੜਾ ਇੱਕ ਇੱਕ ਕੋਹਿਨੂਰ ਜ਼ਰੂਰ ਹੁੰਦਾ ਜਾਂ ਹੀਰਾ ਜ਼ਰੂਰ ਹੁੰਦਾ ਉਹਨੂੰ ਤਰਾਸ਼ਣਾ ਤਾਂ ਪੈਂਦਾ ਹੀ ਆ ਨਾ ਉਹ ਤਰਾਸ਼ਣ ਦਾ ਜਿਹੜਾ ਹਥਿਆਰ ਆ ਜਾਂ ਪਹਿਲਾ ਗੁਰੂ ਪਹਿਲਾ ਟੀਚਰ ਜਾਂ ਤਰਾਸ਼ਣ ਦੀ ਨੌ ਉਹ ਮਾਂ ਸੋ ਮਾਂ ਜੇ ਉਹਨੂੰ ਤਰਾਸ਼ ਲੈਂਦੀ ਹੈ ਨਾ ਤਾਂ ਫੇਰ ਉਹ ਚੋਂ ਰਾਜਾਨ ਵੀ ਪੈਦਾ ਹੋ ਜਾਂਦੇ ਆ ਉਹ ਚੋਂ ਕਰਨੀ ਵਾਲੇ ਬੰਦੇ ਵੀ ਪੈਦਾ ਹੋ ਜਾਂਦੇ ਆ ਉਹ ਚੋਂ ਸਾਰਾ ਕੁਛ ਹੀ ਆਉਂਦਾ ਪਰ ਗੱਲ ਅਖੀਰ ਫੇਰ ਉੱਥੇ ਆ ਜਾਂਦੀ ਆ ਮਾਂ ਦੇ ਉੱਤੇ ਆ ਕੇ ਆ ਜਾਂਦੀ ਆ ਵੀ ਮਾਂ ਸ਼ਬਦ ਨੂੰ ਅਸੀਂ ਬਹੁਤ ਅਹਿਮੀਅਤ ਦਿੰਦੇ ਆ ਮਾਂ ਦੇ ਗੁਣਗਾਣ ਗਾਉਣੇ ਆ ਗੀਤ ਗਾਉਣੇ ਆ ਸਭ ਕੁਛ ਕਰਦੇ ਆ ਤੇ ਮਾਵਾਂ ਵੀ ਇਹ ਚ ਫਕਰ ਮਹਿਸੂਸ ਕਰਦੀਆਂ ਵੀ ਚੱਲ ਇੱਕ ਦਿਨ ਸਹੀ ਜਦੋਂ ਵੀ ਕਿਤੇ ਗੱਲਬਾਤ ਹੁੰਦੀ ਆ ਤੇ ਸਾਨੂੰ ਇਹ ਰਿਕੋਗਨਾਈਜ਼ ਕੀਤਾ ਜਾਂਦਾ ਪਰ ਮਾਵਾਂ ਨੂੰ ਚਾਹੀਦਾ ਉਦੋਂ ਅਗਲਾ ਸਟੈਪ ਜਾਣਾ ਜਨਮ ਦੇਣ ਤੋਂ ਬਾਅਦ ਕੰਮ ਨਹੀਂ ਮੁੱਕ ਗਏ ਜਨਮ ਦੇਣ ਤੋਂ ਬਾਅਦ ਕੰਮ ਸ਼ੁਰੂ ਹੋਏ ਆ ਮਾਂ ਦੇ ਵੀ ਹੁਣ ਮੈਂ ਇਸ ਬੱਚੇ ਨੂੰ ਕਿੰਨਾ ਪਰਫੈਕਟ ਕਿਵੇਂ ਪਰਫੈਕਟ ਬਣਾਉਣਾ ਅਸੀਂ ਗਲਤੀਆਂ ਕਰਦੇ ਹਾਂ, ਸਾਰੇ ਕਰਦੇ ਹਾਂ, ਅਸੀਂ ਵੀ ਕੀਤੀਆਂ। ਮੈਂ ਖੁਦ ਹੀ ਕੱਲ ਪਰਸੋਂ ਇੱਥੇ ਬੈਠੇ ਮੁੰਡਿਆਂ ਨਾਲ ਗੱਲ ਕਰ ਰਿਹਾ ਸੀ ਵੀ ਮੈਨੂੰ ਮਹਿਸੂਸ ਹੋ ਰਿਹਾ ਵੀ ਮੈਂ ਉਹਨਾਂ ਟਾਈਮ ਬੱਚੇ ਨੂੰ ਨਹੀਂ ਦੇ ਸਕਿਆ ਆਪਦੇ ਨੂੰ ਜਿੰਨਾ ਮੈਨੂੰ ਦੇਣਾ ਚਾਹੀਦਾ ਸੀ। ਤੇ ਹੁਣ ਮੈਨੂੰ ਅੱਗੇ ਰੀਝ ਆ ਮੇਰੀ ਵੀ ਮੈਂ ਚਾਹੁੰਦਾ ਵੀ ਮੈਂ ਮੇਰੇ ਬੱਚੇ ਜਾਂ ਮੈਂ ਉਹਨਾਂ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਟਾਈਮ ਦੇਵਾਂ ਤੇ ਵੱਧ ਤੋਂ ਵੱਧ ਉਹਨਾਂ ਨੂੰ ਚੰਡਾ ਜਿੰਨਾ ਚੰਡ ਸਕਾਂ, ਕਿਉਂਕਿ ਜਿੱਥੇ ਮੈਨੂੰ ਕਮੀ ਮਹਿਸੂਸ ਹੁੰਦੀ ਆ ਉਹ ਮੈਂ ਪੂਰੀ ਕਰਨੀ ਚਾਹੁੰਦਾ ਗਾ। ਸੋ ਪਰ ਗੱਲ ਇਹ ਆ ਜਾਂਦੀ ਆ ਵੀ ਅਸੀਂ ਜੇ ਤੁਹਾਡੇ ਕੋਲ ਓਪਰਚੁਨਿਟੀ ਆ ਜਿਹੜੇ ਰੇਡੀਓ ਦੇ ਸ਼ੋਅ ਹੁੰਦੇ ਆ ਜਾਂ ਕਿਤੇ ਅਸੀਂ ਕੋਈ ਲਿਖਦੇ ਆ ਬੋਲਦੇ ਆ ਜਾਂ ਕਿਤੇ ਵੀ ਕੋਈ ਗੋਸ਼ਟੀ ਡਿਸਕਸ਼ਨ ਹੁੰਦੀ ਆ, ਉਹਨੂੰ ਇਹ ਨਾ ਲਓ ਵੀ ਇੱਕ ਲਾਈਟਲੀ ਦੋ ਜਣਿਆਂ ਦੀ ਗੱਲਬਾਤ ਆ, ਇਹਨੂੰ ਇਹ ਲਓ ਵੀ ਅੱਜ ਦੇ ਸ਼ੋਅ ਤੋਂ ਬਾਅਦ ਅਸੀਂ ਕੀ, ਖਾਸ ਕਰਕੇ ਮਾਵਾਂ ਲਈ ਮੈਂ ਬੇਨਤੀ ਕਰਦਾ ਵੀ ਅਸੀਂ ਕੀ ਸਪੈਸ਼ਲ ਕਰ ਰਹੀ ਹਾਂ ਆਪਦੇ ਬੱਚੇ ਲਈ, ਕਿੱਥੋਂ ਸ਼ੁਰੂ ਕਰ ਰਹੀਆਂ ਅਸੀਂ। ਤੇ ਜੇ ਕਿਸੇ ਨੂੰ ਨਹੀਂ ਵੀ ਸ਼ੁਰੂ ਕਰਨਾ ਆਉਂਦਾ ਨਾ, ਇਹ ਗੱਲ ਨੀ, ਇਹ ਉਮਰ ਹੀ ਹੁੰਦੀ ਆ 20-22 ਸਾਲ ਦੀ ਉਮਰ ਚ ਜੇ ਕੋਈ ਮਾਂ ਬਣ ਜਾਂਦੀ ਆ ਤਾਂ ਉਹਨੂੰ ਕਈ ਵਾਰੀ ਨਹੀਂ ਪਤਾ ਹੁੰਦਾ, ਉਹ ਆਪ ਹੀ ਅਜੇ ਉਸ ਦੌਰ ਚ ਹੁੰਦਾ ਮੈਂ ਕਿੱਥੋਂ ਸ਼ੁਰੂ ਕਰਨਾ। ਤਾਂ ਤੁਸੀਂ ਉੱਥੋਂ ਆਪਦੇ ਆਲੇ ਦੁਆਲੇ ਤੋਂ ਆਪਦੇ ਬਜ਼ੁਰਗਾਂ ਤੋਂ ਬਹੁਤ ਸਾਰਾ, ਅੱਜ ਕੱਲ ਤਾਂ ਗੂਗਲ ਦੱਸ ਦਿੰਦੀ ਆ, ਬਹੁਤ ਸਾਰਾ ਤੁਸੀਂ ਚੀਜ਼ਾਂ ਪੜ੍ਹ ਸਕਦੇ ਹੋ, ਉਹਨਾਂ ਤੋਂ ਤੁਸੀਂ ਉਹ ਚੀਜ਼ਾਂ ਤਰਾਸ਼ਣੀਆਂ ਸ਼ੁਰੂ ਕਰ ਦਿਓਗੇ। ਯੂਨੀਕ ਉਦਾਹਰਨਾਂ ਪਈਆਂ, ਯੂਨੀਕ ਉਦਾਹਰਨਾਂ ਵੀ ਇੱਕ ਜਿਹੜੀ ਉਹ ਸਾਇੰਟਿਸਟ ਦੀ ਅਕਸਰ ਸੁਣਾਉਂਦੇ ਆ ਜਿਹੜਾ ਵਿਚਾਰੇ ਆਪਣੇ ਹੈਂਡੀਕੈਪ ਸੀ ਵੀ ਉਹਨਾਂ ਦੀ ਪਿੱਛੇ ਜੇ ਹੋਈ ਹੈ ਡੈਥ, ਮੇਰੇ ਹੁਣ ਨਾਂ
ਦਿਮਾਗ
ਹਾਂ ਹਾਕਿੰਸ, ਉਹਨਾਂ ਨੂੰ ਦੇਖ ਲਓ ਵੀ ਸਕੂਲ ਦੇ ਟੀਚਰ ਨੇ ਉਹਨੂੰ ਵਾਪਸ ਕਰਤਾ ਪਰ ਉਹਦੀ ਮਾਂ ਨੇ ਉਹ ਚਿੱਠੀ ਨੂੰ ਗਲਤ ਵੇ ਨਾਲ ਪੜ੍ਹ ਕੇ ਉਹਨੂੰ ਪੜ੍ਹਨ ਦਾ ਨਜ਼ਰੀਏ ਬਦਲਤਾ, ਹਾਲਾਂਕਿ ਉਹ ਚਿੱਠੀ ਚ ਇਹ ਲਿਖਿਆ ਸੀ ਵੀ ਬੱਚਾ ਹੈ ਨੀ ਕੁਛ ਕੀ, ਇਹਨੂੰ ਇੱਥੇ ਨਹੀਂ ਅਸੀਂ ਰੱਖ ਸਕਦੇ। ਤੇ ਉਹਨੇ ਇਹ ਆਪਦੇ ਬੱਚੇ ਨੂੰ ਇਹ ਦੱਸਿਆ ਵੀ ਉਹ ਟੀਚਰ ਨੇ ਇਹ ਕਿਹਾ ਵੀ ਜਿਹੜਾ ਤੁਹਾਡਾ ਬੱਚਾ ਨਾ ਉਹ ਸਪੈਸ਼ਲ ਆ, ਇਹਦੇ ਚ ਬਹੁਤ ਜ਼ਿਆਦਾ, ਸਾਡਾ ਸਕੂਲ ਓਡਾ ਇਹਦੇ ਕਾਬਲ ਨਹੀਂ ਹੈ, ਇਹ ਬਹੁਤ ਜ਼ਿਆਦਾ ਕਾਬਲ ਆ, ਇਸ ਕਰਕੇ ਇਹਨੂੰ ਕਿਤੇ ਹੋਰ ਚੰਗੇ ਥਾਂ ਤੇ ਲਾਓ ਜਾਂ ਇਹਨੂੰ ਚੰਗੇ ਥਾਂ ਤੇ ਬਣਾਓ। ਤਾਂ ਇੱਕ ਇੰਨੀ ਇੱਕ ਦੇਖ ਲਓ ਉਹਦੀ ਇੱਕ ਕਹਿ ਸਕਦੇ ਹਾਂ ਸੂਝ ਨੇ, ਤੇ ਇੱਕ ਐਡਾ ਜ਼ਬਰਦਸਤ ਵਿਗਿਆਨਿਕ ਜਾਂ ਦੁਨੀਆਂ ਨੂੰ ਸੇਧ ਦੇਣ ਵਾਲਾ ਬੰਦਾ ਜਿਹੜਾ ਉਹਨੂੰ ਪੈਦਾ ਹੋ ਗਿਆ। ਪਰ ਕੀ ਅਸੀਂ ਇਹਨਾਂ ਗੱਲਾਂ ਤੇ ਅਮਲ ਕਰਦੇ ਹਾਂ ਜਾਂ ਲਾਈਟਲੀ ਲੈਂਦੇ ਹਾਂ, ਇੱਕ ਸਟੋਰੀਆਂ ਪੜ੍ਹ ਲੈਂਦੇ ਹਾਂ ਤੇ ਛੱਡ ਦਿੰਦੇ ਹਾਂ, ਇਹ ਲੱਗਦਾ ਵੀ ਉਸ ਮਾਂ ਦਾ ਕੰਮ ਸੀ, ਉਸ ਮਾਂ ਨੇ ਕਰਤਾ, ਸਾਡੇ ਲਈ ਸਾਨੂੰ ਇਹਦੇ ਲਈ ਕੋਈ ਲੋੜ ਨਹੀਂ। ਹੁਣ
ਮਿੰਟੂ ਜੀ, ਅਸਲ ਦੇ ਵਿੱਚ ਕੀ ਹੈ ਨਾ, ਜੋ ਅੱਜ ਕੱਲ ਚੱਲ ਰਿਹਾ ਕਿ ਜਿੱਦਾਂ ਤੁਸੀਂ ਦੱਸਿਆ ਨਾ ਵੀ 20 ਤੋਂ ਲੈ ਕੇ 25 ਸਾਲ ਤੱਕ ਜਦੋਂ ਮਾਂ ਬਣਦੀ ਆ ਤਾਂ ਮਾਂ ਬਾਪ ਮਤਲਬ ਰੋਲ ਹੁੰਦਾ ਆ, ਤਾਂ ਕਈ ਵਾਰੀ ਨਾ ਉਹ ਸਟੇਜ ਹੁੰਦੀ ਆ ਕਿ ਹਜੇ ਆਪਣੇ ਹੀ ਜਿਹੜੇ ਜਵਾਨੀ ਵਾਲੇ ਚਾਅ ਪੂਰੇ ਨਹੀਂ ਹੋਏ ਹੁੰਦੇ, ਹਨਾ। ਇਹ ਵੀ ਇੱਕ ਵੱਡਾ ਮਸਲਾ ਆ। ਹੁਣ ਤੁਸੀਂ ਜੋ ਪਰਤਾਰਾ ਦੇਖ ਰਹੇ ਹੋ ਮੈਲਬਨ ਦੇ ਵਿੱਚ ਹੋ ਰਿਹਾ ਜਾਂ ਕਿਤੇ ਹੋਰ ਹੋ ਰਿਹਾ ਹਨਾ, ਉਸ ਸਰਕਲ ਦੇ ਵਿੱਚ ਨਾਈਟ ਲਾਈਫ ਵਾਲੇ ਚੱਕਰ ਚ, ਔਰ ਬਹੁਤ ਸਾਰੀਆਂ ਵਿਆਹਤਾ ਔਰਤਾਂ ਨੇ, ਉਹਨਾਂ ਦੇ ਬੱਚੇ ਨੇ, ਤੁਸੀਂ ਉਹਨਾਂ ਦੇ ਫੇਸਬੁੱਕ ਦੇ ਕਮੈਂਟ ਜਾ ਕੇ ਦੇਖੋ ਕਿੱਦਾਂ ਦੇ ਉਹ ਵਾਹਿਆਤ ਕਮੈਂਟ ਕਰ ਰਹੀਆਂ ਨੇ ਹਨਾ, ਤੇ ਆਪਣੇ ਆਪ ਨੂੰ ਮਾਡਰਨਿਟੀ ਦੇ ਚੱਕਰ ਦੇ ਵਿੱਚ ਕਿਹੋ ਜਿਹੀ ਮਤਲਬ ਉਹ ਪਿਰਤ ਪਾ ਰਹੇ ਨੇ। ਹੁਣ ਅਸਲ ਦੇ ਵਿੱਚ ਜਿੱਦਾਂ ਮੈਂ ਸੋਚਦਾ ਹਾਂ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਧਾਰਮਿਕ ਹੋ ਜਾਣ, ਅੰਮ੍ਰਿਤ ਛਕ ਲੈਣ ਜਾਂ ਕਿੱਦਾਂ, ਕਮ ਸੇ ਕਮ ਜਿਹੜੇ ਆਪਣੇ ਸੋਸ਼ਲ ਐਥਿਕ ਹੈ ਕਿ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਆ, ਬੱਚਿਆਂ ਦੇ ਵਿੱਚ ਉਹ ਚੀਜ਼ ਝਲਕਣੀ ਆ ਜੋ ਤੁਸੀਂ ਆਪ ਸੋਚ ਰਹੇ ਹੋ, ਜੋ ਤੁਹਾਡੇ ਘਰ ਦਾ ਮਾਹੌਲ ਹੈ। ਜੇ ਘਰ ਦਾ ਮਾਹੌਲ ਵਧੀਆ ਨਹੀਂ ਰੱਖ ਰਹੇ, ਹਾਸਾ ਖੇਡਾ ਨਹੀਂ ਹੈਗਾ ਤੁਹਾਡੇ ਘਰ ਦੇ ਵਿੱਚ, ਟਾਈਮ ਸਿਰ ਅਧਿਆਤਮਕ ਨਹੀਂ ਹੈਗਾ, ਟਾਈਮ ਸਿਰ ਗੁਰਬਾਣੀ ਨਹੀਂ ਚੱਲਦੀ, ਜਾਂ ਤੁਹਾਡੇ ਘਰ ਪੂਜਾ ਪਾਠ ਨਹੀਂ ਹੋ ਰਹੀ, ਟਾਈਮ ਸਿਰ ਤੁਸੀਂ ਖਾਣੇ ਨਹੀਂ ਬਣ ਰਹੇ ਤੁਹਾਡੇ ਘਰ, ਹਨਾ, ਇੱਕ ਪ੍ਰੋਪਰ ਐਥਿਕ ਨਹੀਂ ਹੈਗਾ, ਤਾਂ ਉਹ ਬੱਚਿਆਂ ਚੋਂ ਝਲਕਣੀ ਹੈ ਗੱਲ, ਹਨਾ। ਇਹ ਬੜੀ ਬੜਾ ਮਾੜਾ ਵਰਤਾਰਾ ਹੈ, ਤੇ ਮੈਨੂੰ ਲੱਗਦਾ ਜਿੱਦਾਂ ਤੁਸੀਂ ਕਿਹਾ ਕਿ ਆਸ ਪਾਸ ਤੋਂ ਸਾਨੂੰ ਸਿੱਖਣਾ ਚਾਹੀਦਾ, ਮਦਰਹੁੱਡ ਦੇ ਜਿਹੜੇ ਰੋਲ ਨੇ, ਮਦਰ ਬਣਨ ਤੋਂ ਪਹਿਲਾਂ ਸਾਨੂੰ ਪਤਾ ਹੋਣੇ ਚਾਹੀਦੇ ਸਾਡੀਆਂ ਮਾਵਾਂ ਨੂੰ, ਧੀਆਂ ਭੈਣਾਂ ਨੂੰ, ਸਾਡੀਆਂ ਜਿਹੜੀਆਂ ਮਾਵਾਂ ਨੇ ਉਹਨਾਂ ਦੀਆਂ ਮਾਵਾਂ ਨੂੰ ਉਹ ਚੀਜ਼ਾਂ ਪਾਸ ਔਨ ਕਰਨੀਆਂ ਚਾਹੀਦੀਆਂ। ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰਾ ਤਾਂ ਮਤਲਬ ਇਹ ਜਿਹੜਾ ਸਕਿੱਲ ਹੈ ਇਹ ਤਾਂ ਗੁਆਏ ਦਿੱਤਾ ਹੈ ਨਾ, ਸਾਰਾ ਕੁਝ ਵੀ ਆਪਾਂ ਕਿੱਦਾਂ ਗਾਂ ਆਪਣੇ ਬੱਚਿਆਂ ਨੂੰ ਪਾਸ ਔਨ ਕਰਨਾ। ਤੇ ਮੈਂ ਸਾਰਿਆਂ ਨੂੰ ਵੱਡੀ ਗੱਲ ਇਹ ਕਹਿਣਾ
ਚਾਹੁੰਦਾ,
ਮੈਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਜਿਹੜੇ ਸਮਾਜ ਸਿਰਜਣਾ ਆ, ਜਿਹੜੇ ਹੁਣ ਬੱਚੇ ਜੰਮ ਰਹੇ ਨੇ ਜਾਂ ਪਲ ਰਹੇ ਨੇ, ਅਸਲ ਦੇ ਵਿੱਚ ਮਾਵਾਂ ਦਾ ਕਿਰਦਾਰ ਜਿਹੜਾ ਆ ਉਹ ਬਹੁਤ ਮਾਇਨੇ ਰੱਖਦਾ ਆ ਸਾਡੇ ਸਮਾਜ ਦੇ ਵਿੱਚ। ਤੇ ਸਾਡਾ ਅਕਸਰ ਇਹੀ, ਮੇਰਾ ਤਾਂ ਇਹੀ ਜ਼ੋਰ ਲੱਗਾ ਰਹਿੰਦਾ ਕਿ ਔਰਤਾਂ ਨੂੰ, ਔਰਤਾਂ ਬਰਾਬਰਤਾ ਦੇ ਚੱਕਰ ਚ ਨਾ ਪੈਣ ਕਿ ਮਰਦ ਨਾਲ ਬਰਾਬਰਤਾ ਕਰਨੀ ਆ। ਉਹ ਤਾਂ ਇੱਕ ਮੈਂ ਪੜਿਆ ਸੀ ਵੀ ਇਹ ਤਾਂ ਆਪਣੇ ਆਪ ਨੂੰ ਡੀਗ੍ਰੇਡ ਕਰਨ ਵਾਲੀ ਗੱਲ ਹੈ ਵੀ ਅਸੀਂ ਬਰਾਬਰ ਮਰਦ ਦੇ ਹੋਣਾ, ਉਹ ਤਾਂ ਪਿੱਛੇ ਨੂੰ ਆ ਰਹੀਆਂ ਨੇ। ਔਰਤਾਂ ਦੀ ਅਹਿਮੀਅਤ ਤਾਂ ਬਹੁਤ ਜ਼ਿਆਦਾ ਆ ਹੁਣ ਸਾਡੇ ਸਮਾਜ ਦੇ ਵਿੱਚ, ਅਸੀਂ ਤਾਂ ਕਰਦੇ ਹਾਂ ਬਈ, ਜਦੋਂ ਕਿਸੇ ਅਸੀਂ ਦੇਖਦੇ ਹਾਂ ਬੱਸ ਚੜ੍ਹਦੇ ਹੁੰਦੇ ਸੀ ਛੋਟੇ ਹੁੰਦੇ, ਤਾਂ ਦੇਖਣਾ ਕਿ ਔਰਤ ਖੜੀ ਹੈ ਤਾਂ ਅਸੀਂ ਉਹਨੂੰ ਸੀਟ ਛੱਡ ਦਿੰਦੇ ਹੁੰਦੇ ਸੀ, ਠੀਕ ਹੈ ਨਾ। ਫਸਟ ਪ੍ਰੈਫਰੈਂਸ ਔਰਤਾਂ ਨੂੰ ਦਿੰਦੇ ਹੁੰਦੇ ਸੀ। ਮੇਰੀ ਆਪਣੀ ਗੱਲ ਹੈ ਨਾ, ਮੈਂ ਕਦੇ ਇੱਦਾਂ ਨਹੀਂ ਕੀਤੀ, ਮੈਨੂੰ ਲੱਗਦਾ ਕਿ ਮੈਂ ਕਦੇ ਦੇਖਿਆ ਵੀ ਨਹੀਂ। ਆਸ ਪਾਸ ਜਿਹੜੇ ਮੇਰੇ ਦੋਸਤ ਸੀਗੇ ਉਹ ਵੀ ਸਾਰੇ ਇੱਦਾਂ ਹੀ ਕਰਦੇ ਸੀ ਕਿ ਬੱਸ ਦੇ ਵਿੱਚ ਜਾਣਾ, ਕੋਈ ਔਰਤ ਜਾਣੀ ਅਸੀਂ ਉਹਨੂੰ ਸੀਟ ਛੱਡ ਦੇਣੀ। ਠੀਕ ਹੈ, ਹੁਣ ਬਰਾਬਰਤਾ ਕੀ ਜਾਂਦੇ ਕਿ ਔਰਤਾਂ ਬੈਠੀਆਂ ਉਹ ਵੀ ਛੱਡਣ ਬੰਦਿਆਂ ਦੇ ਲਈ? ਉਹ ਇਹਦਾ ਮਤਲਬ ਬੰਦਿਆਂ ਦਾ, ਬੰਦੇ ਦਾ ਔਰਤਾਂ ਨੂੰ ਪਹਿਲਾਂ ਹੀ ਉੱਤੇ ਰੱਖਦੇ ਨੇ। ਠੀਕ ਹੈ, ਔਰ ਪ੍ਰੋਪਰ ਉਹਨਾਂ ਨੂੰ ਮਾਣ ਸਤਿਕਾਰ ਮਿਲਦਾ ਆ, ਫਸਟ ਲਾਈਨ ਦੇ ਵਿੱਚ ਵੀ ਪ੍ਰੈਫਰੈਂਸ ਮਿਲਦੀ ਆ, ਬਾਰੀ ਖੋਲਦੇ ਨੇ ਜਦੋਂ ਬੈਠੇ ਆ। ਕਿਸੇ ਔਰਤ ਨੇ ਵੀ ਬਾਰੀ ਖੋਲ ਕੇ ਆਪਣੇ ਬੰਦੇ ਨੂੰ ਵਿੱਚ ਬਿਠਾ ਲਿਆ। ਠੀਕ ਹੈ, ਔਰ ਬੰਦੇ ਔਰਤਾਂ ਨੂੰ ਬਾਰੀ ਖੋਲ ਕੇ ਗੱਡੀ ਚ ਬਿਠਾਉਂਦੇ ਨੇ, ਹਨਾ, ਹੱਥ ਫੜ ਕੇ ਨੰਘਾਉਂਦੇ ਨੇ, ਹਨਾ। ਸੋ ਔਰਤਾਂ ਤਾਂ ਪਹਿਲਾਂ ਹੀ ਜ਼ਿਆਦਾ ਅੱਗੇ ਆ, ਉਹਨਾਂ ਦੀ ਜ਼ਿਆਦਾ ਅਹਿਮੀਅਤ ਹੈ। ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਐਬ ਬੰਦਿਆਂ ਚ, ਔਰਤਾਂ ਚ ਵੀ ਐਬ ਹੁੰਦੇ ਨੇ, ਜਿਹੜੇ ਐਬ ਬੰਦਿਆਂ ਚ ਹੈ, ਸ਼ਰਾਬ ਪੀਣੀ, ਬੰਦੇ ਪੀਂਦੇ ਨੇ ਸ਼ਰਾਬ, ਹਨਾ, ਲੜਦੇ ਨੇ, ਘੁਲਦੇ ਨੇ, ਉਹਨਾਂ ਦਾ ਫਿਜ਼ੀਕਲ ਨੇਚਰ ਹੈ, ਰੱਬ ਨੇ ਉਹਨਾਂ ਨੂੰ ਉਦਾਂ ਬਣਾਇਆ ਹੋਇਆ, ਹਨਾ। ਫਿਰ ਔਰਤਾਂ ਮਤਲਬ ਉਹ ਚਾਹੁੰਦੀਆਂ ਵੀ ਅਸੀਂ ਵੀ ਸ਼ਰਾਬ ਪੀਜੀਏ ਤਾਂ ਅਸੀਂ ਉਹਨਾਂ ਦੇ ਬਰਾਬਰ ਹੋਈਏ, ਉਹ ਤਾਂ ਉਹਨਾਂ ਦੇ ਐਬ ਨੇ, ਉਹ ਉਹਨਾਂ ਦੇ ਐਬ ਗ੍ਰਹਿਣ ਕਿਉਂ ਕਰਨਾ ਚਾਹੁੰਦੀਆਂ ਨੇ, ਹਨਾ। ਸੋ ਇਹ
ਦੇਖੋ, ਸਾਨੂੰ ਵੀ ਇਹੀ ਗੱਲ, ਸਿੱਧੂ ਸਾਹਿਬ ਪ੍ਰੈਸ਼ਰ ਪਾਇਆ ਗਿਆ ਕੱਲ ਪਰਸੋਂ ਦਾ, ਮੈਨੂੰ ਕੱਲ ਪਰਸੋਂ ਇੱਕ ਦੋ ਨੇ ਕਿਹਾ ਵੀ ਤੁਸੀਂ ਕੁਛ ਬੋਲੇ ਨੀ, ਤੁਸੀਂ ਕਮੈਂਟ ਕਿਉਂ ਨੀ ਕੀਤਾ ਉੱਥੇ। ਮੈਂ ਮਜ਼ਾਕ ਚ ਪਤਾ ਕੀ ਸ਼ਬਦ ਕਹੇ ਸੀ, ਮੈਂ ਕਿਹਾ ਜੀ ਮੈਂ ਤਾਂ ਇੱਥੇ ਅਸਲ ਚ ਨਾ ਭੂਮਿਕਾ ਹੁੰਦੀ ਅੱਡੋ ਅੱਡ ਦੀ, ਮੈਂ ਕਿਹਾ ਸਾਡੀਆਂ ਕਮਿਟਮੈਂਟਸ ਆ, ਚਲੋ ਚਾਹੇ ਜਦੋਂ ਰੇਡੀਓ ਦੀ ਸਾਰੀ ਟੀਮ ਦੀਆਂ ਆਪਸ ਵਿਚ ਵੀ ਕੀ ਕਰਨਾ ਕਿਵੇਂ ਕਰਨਾ, ਮੈਂ ਕਿਹਾ ਵੀ ਉਹ ਚ ਨਾ ਇੱਕ ਬੰਦੇ ਦੀ ਡਿਊਟੀ ਲਾਈ ਹੁੰਦੀ ਆ ਵੱਖਰੇ ਕਿਸਮ ਦੀ, ਫਿਰ ਦੂਜਿਆਂ ਦੀ ਦੂਸ ਢੰਗ ਦੀ ਲਾਈ ਦਿੰਦੀ ਆ, ਕਿਉਂ ਹਰੇਕ ਬੰਦਾ ਆਪਦੀ ਫੀਲਡ ਚ ਮਾਸਟਰ ਆ। ਮੈਂ ਕਿਹਾ ਐਕਚੁਲੀ ਮੇਰੀ ਨਾ ਇੱਥੇ ਡਿਊਟੀ ਇਹ ਲੱਗੀ ਸੀ ਵੀ ਮੈਂ ਇੱਥੇ ਡੱਬੂ ਵਾਲਾ ਰੋਲ ਅਦਾ ਕਰਨਾ ਸੀ, ਮੈਂ ਤਾਂ ਡੱਬੂ ਲਾ ਕੇ ਕੰਧ ਤੇ ਬਹਿ ਗਿਆ, ਮੈਂ ਕਿਹਾ ਮੈਂ ਤਾਂ ਫਿਰ ਬਾਹਰ ਬੈਠ ਕੇ ਦੇਖ ਰਿਹਾ ਸੀ ਵੀ ਹੋ ਕੀ ਰਿਹਾ ਹੁਣ। ਸੋ ਇਸ ਕਰਕੇ ਮੈਂ ਇੱਥੇ ਡੱਬੂ ਵਾਲੀ ਭੂਮਿਕਾ ਨਿਭਾ ਕੇ ਰੇਡੀਓ ਦੇ ਸ਼ੋਅ ਤੇ ਆਪਦੀ ਜਿਹੜੀ ਪੜਾਸ ਸੀ ਕੱਢਣੀ ਕੱਢਤੀ ਆ। ਹੁਣ ਮੈਂ ਕਿਹਾ ਸਿੱਧੂ ਸਾਹਿਬ ਜਾਣਨ ਉਹਨਾਂ ਦਾ ਕੰਮ ਜਾਣੇ, ਅਮਰਦੀਪ ਜਾਣੇ ਉਹਨਾਂ ਦਾ ਕੰਮ ਜਾਣੇ, ਇਹਨੂੰ ਕਿਵੇਂ ਜਸਟੀਫਾਈ ਕਰਨਾ, ਕਿਵੇਂ ਡਿਫੈਂਡ ਕਰਨਾ, ਉਹ ਕਰੀ ਜਾਂਦੇ ਆ। ਮੈਂ ਕਿਹਾ ਠੀਕ ਆ, ਸੋ ਇਸ ਕਰਕੇ ਮੈਂ ਨੀ ਬੋਲਿਆ। ਪਰ ਹੁਣ ਦੂਜੇ ਪਾਸੇ ਜਿਹੜੀ ਗੱਲ ਇਹ ਆ ਜਾਂਦੀ ਆ, ਮੈਂ ਉਹਨਾਂ ਬੀਬੀਆਂ ਨੂੰ ਬੇਨਤੀ ਕਰਦਾ ਵੀ ਉਹ ਬੀਬੀਆਂ ਨੇ ਚਲੋ ਕਿਹਾ ਵੀ ਬੜੀ ਮੈਂ ਰੋਂਗ ਭਾਸ਼ਾ ਬੋਲਿਆ, ਰੂੜ ਬੋਲਿਆ, ਪਤਾ ਨੀ ਮੈਂ ਕਿੰਨਾ ਕੁ ਗਲਤ ਬੋਲਿਆ। ਦੇਖੋ ਕੋਈ ਚੀਜ਼ ਲੁਕੀ ਨੀ, ਸਾਡਾ ਇੱਕੋ ਇੱਕ ਹਰਮਨ ਰੇਡੀਓ ਹੈ ਜਾਂ ਪਲੇਟਫਾਰਮ ਆ ਜਿਹਦਾ ਅੱਖਰ ਅੱਖਰ ਵਿਧਾਨ ਸਭਾ ਦੀ ਕਾਰਵਾਈ ਦਰਜ ਹੁੰਦੀ ਹੈ ਨਾ, ਵਿਧਾਨ ਸਭਾ ਦੇ ਵਿੱਚ ਬੋਲਿਆ ਹਰ ਸ਼ਬਦ ਦੁਨੀਆਂ ਦੀ ਸੰਸਦ ਦੇ ਵਿੱਚ ਬੋਲਿਆ ਰਿਕਾਰਡਡ ਹੁੰਦਾ, ਉਹੀ ਰਿਕਾਰਡਡ ਹਰਮਨ ਰੇਡੀਓ ਆ। ਹਰਮਨ ਰੇਡੀਓ ਦੀ ਹਰ ਚੀਜ਼ ਸ਼ੋਅ ਹੋਣ ਤੋਂ 15 ਮਿੰਟਾਂ ਬਾਅਦ ਜਿਹੜੀ ਉਹ ਪੋਡਕਾਸਟ ਚਲੀ ਜਾਂਦੀ ਆ। ਸੋ ਜੇ ਮੈਂ ਆਪਦੀ ਗੱਲ ਤੋਂ ਮੁਨਕਰ ਹੋਵਾਂ ਜਾਂ ਆਪਦੀ ਗੱਲ ਤੋਂ ਭੱਜਾਂ ਤਾਂ ਫਿਰ ਚੋਰ ਹੋਊਂਗਾ ਜਾਂ ਮੈਂ ਗਲਤ ਹੋਊਂਗਾ ਜਾਂ ਮੈਂ ਉਦੋਂ ਬੋਲਣ ਵੇਲੇ ਕੁਛ ਹੋਰ ਸੀ ਤੇ ਮੇਰੀ ਸੋਚ ਦੂਰੀ ਸੀ। ਮੇਰੀ ਕੋਈ ਦੂਰੀ ਸੋਚ ਨਹੀਂ ਸੀ, ਜੋ ਮੈਂ ਬੋਲਿਆ ਸੀ ਮੇਰੇ ਤਾਂ ਯਾਦ ਵੀ ਨਹੀਂ ਮੈਂ ਕੀ ਬੋਲਿਆ ਸੀ, ਪਰ ਮੈਨੂੰ ਜ਼ਰੂਰ ਪਤਾ ਵੀ ਜੋ ਮੇਰੇ ਦਿਲੋਂ ਆਈ ਗੱਲ ਉਹੀ ਬੋਲੀ ਆ ਤੇ ਉਹੀ ਬੋਲਣਾ, ਅੱਜ ਵੀ ਉਹੀ ਬੋਲ ਰਿਹਾ। ਸੋ ਜਿਹੜੀ ਗੱਲ ਅੱਜ ਮਾਵਾਂ ਦੇ ਮਾਮਲੇ ਚ ਆਪਾਂ ਗੱਲ ਛਿੜੀ ਆ, ਨਾਲ ਉਹ ਗੱਲ ਛਿੜੀ ਆ, ਮੈਂ ਇਹਨਾਂ ਬੀਬੀਆਂ ਨੂੰ ਇਹ ਪੁੱਛਣਾ ਚਾਹਾਂ ਵੀ ਇਹਨਾਂ ਚੋਂ ਇੱਕ ਬੀਬੀ ਇਹ ਕਹਿ ਦੇ ਵੀ ਕੀ ਉਹਨਾਂ ਦਾ ਬੱਚਾ, ਉਹਨਾਂ ਦੀ ਬੱਚੀ ਉਹਨਾਂ ਨੂੰ ਚੰਗੀ ਲੱਗੂਗੀ ਜੇ ਸ਼ਰਾਬ ਪੀਂਦੀ ਹੋਵੇ ਜਾਂ ਕਲੱਬਾਂ ਪੱਬਾਂ ਚ ਨੱਚਦੀ ਹੋਵੇ ਜਾਂ ਉਹ ਜਾ ਕੇ ਪੂਰਾ ਜਿੰਨਾ ਵੀ ਜਿਹੜੀਆਂ ਚੀਜ਼ਾਂ ਨੂੰ ਕਹਿ ਰਹੇ ਆ ਵੀ ਅਸੀਂ ਤਾਂ ਡਿਕਲੇਅਰ ਕਰਕੇ ਕਰ ਰਹੇ ਹਾਂ। ਹੁਣ ਜੇ ਡਿਕਲੇਅਰ ਕਰਕੇ ਜੇ ਮੈਂ ਕਵਾਂ ਵੀ ਮੈਂ ਡਿਕਲੇਅਰ ਕਰਕੇ ਜਾ ਕੇ ਬੈਂਕ ਚ ਡਾਕਾ ਮਾਰ ਕੇ ਲਿਆਉਣਾਗਾ, ਠੀਕ ਆ, ਤੇ ਮੈਂ ਬੈਂਕ ਫਿਰ ਮੈਨੂੰ ਕੀ ਪੁਲਿਸ ਫੜੂਗੀ ਨਾ, ਕੀ ਮੇਰੇ ਤੇ ਪਰਚਾ ਦਰਜ ਨਾ ਹੋਊਗਾ ਪੁਲਿਸ ਬੰਨਿਓ, ਜਾਂ ਕੀ ਮੈਨੂੰ ਖੰਡ ਪਾਈ ਜਾਊਗੀ ਜਾਂ ਮੇਰਾ ਬਹਾਦਰਾਂ ਚ ਸ਼ਹੀਦਾਂ ਚ ਨਾਂ ਲਿਖਿਆ ਜਾਊਗਾ। ਦੂਜੀ ਉਹ ਗੱਲ ਹਰ ਵਾਰ ਵਾਰ ਕਹਿੰਦੇ ਜੇ ਬੰਦਾ ਨੱਚ ਸਕਦਾ ਵੀ ਅਸੀਂ ਬੰਦੇ ਨੂੰ ਵੀ ਕਦੋਂ ਕਹਿਣੇ ਆ ਯਾਰ, ਅਸੀਂ ਬੰਦੇ ਨੂੰ ਵੀ ਕਿੱਦੇ ਕਿਹਾ ਵੀ ਜਾ ਭਾਈ ਜਾ ਕੇ ਕੰਜਰ ਕਿੱਥੇ ਕਰ, ਅਸੀਂ ਤਾਂ ਬੰਦਿਆਂ ਨੂੰ ਵੀ ਰੋਕਦੇ ਆ, ਹਰ ਗਲਤ ਕੰਮ ਕਰਨ ਵਾਲੇ ਨੂੰ ਅਸੀਂ ਰੋਕਦੇ ਆ।
ਉਹ ਕਹਿ ਰਹੀ ਸੀ ਵੀ ਦੇਖੋ ਬੈਲੀ ਡਾਂਸ ਦੇਖਣ ਜਾਂਦੇ ਨੇ ਦੀਵਾਲੀ ਮੇਲੇ ਤੇ, ਬੈਲੀ ਡਾਂਸ ਹੋਇਆ, ਬੰਦੇ ਵੀ ਦੇਖਣ ਜਾਂਦੇ ਨੇ ਉਹਨਾਂ ਦੇ ਕਮਰਾਂ ਦੇ ਉੱਤੇ ਹੱਥ ਰੱਖ ਕੇ ਮਤਲਬ ਨੱਚਦੇ। ਪਹਿਲੀ ਗੱਲ ਤਾਂ ਮੈਂ ਇਹ ਸਮਝਦਾ ਵੀ ਜਿਹਨੇ ਦੀਵਾਲੀ ਮੇਲੇ ਜਾਂ ਵਿਸਾਖੀ ਮੇਲੇ ਸਭਿਆਚਾਰ ਦੇ ਨਾਲ ਇਹੋ ਜਿਹੇ ਬੈਲੀ ਡਾਂਸ ਕਰਾਏ ਨੇ ਨਾ, ਉਹਨਾਂ ਦੀ ਵੀ ਕਲਾਸ ਲਾਉਣੀ ਬਣਦੀ ਆ ਜਿਹੜੇ ਆਪਣੇ ਆਪ ਨੂੰ ਮਤਲਬ ਕਰ ਰਹੇ ਨੇ, ਹਨਾ, ਚਾਹੇ ਉਹ ਬੰਦੇ ਹੋਣ ਚਾਹੇ ਜਨਾਨੀਆਂ। ਪਰ ਜੇ ਇੱਕ ਬੰਦਾ ਗਲਤ ਕੰਮ ਕਰ ਰਿਹਾ, ਜ਼ਰੂਰੀ ਥੋੜੋ ਵੀ ਤੁਸੀਂ ਵੀ ਉਹਨੂੰ ਜਸਟੀਫਾਈ ਕਰਨ ਦੇ ਲਈ ਉਹ ਚੀਜ਼ ਵਰਤਣੀ ਆ। ਹੁਣ ਉਹਨਾਂ ਨੂੰ ਇਹ ਨਹੀਂ ਦਿਸ ਰਿਹਾ ਵੀ ਕਿੰਨੇ ਪੰਜਾਬੀ ਸਕੂਲ ਚੱਲ ਰਹੇ ਨੇ, ਕਿੰਨੇ ਗੁਰਮਤ ਦੇ ਸਕੂਲ ਚੱਲ ਰਹੇ ਨੇ, ਕਿੰਨੇ ਗੁਰੂ ਘਰ ਚੱਲ ਰਹੇ ਨੇ, ਕਿੰਨੇ ਮਤਲਬ ਟੂਰਨਾਮੈਂਟ ਵਧੀਆ ਚੱਲ ਰਹੇ ਨੇ, ਮਤਲਬ ਉਹਨਾਂ ਦੀ ਐਗਜ਼ਾਮਪਲ ਨਹੀਂ ਲੈਣੀ। ਉਹ ਫਲਾਨੇ ਨੇ ਨਾ ਬੈਲੀ ਡਾਂਸ ਕਰਾ ਲਿਆ ਸੀ, ਅਸੀਂ ਵੀ ਕਰਾਉਣਾ ਆ। ਮਤਲਬ ਗਲਤ ਹੈ ਵੀ ਤੁਹਾਡਾ ਆਪ ਦਾ ਦਿਲ ਕਰਦਾ ਨਾ ਵੀ ਤੁਸੀਂ ਕਰਾਉਣਾ ਤੇ ਉਹ ਚ ਪੈਸੇ ਕਮਾਉਣ ਦੀ ਸੋਚ ਰਹੇ, ਫਿਰ ਤੁਸੀਂ ਜਸਟੀਫਾਈ ਉਹਨਾਂ ਲੋਕਾਂ ਨੂੰ ਦੇ ਮੂਹਰੇ ਕਰ ਰਹੇ ਹੋ ਜਿਹੜੇ ਮਤਲਬ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੂਜੀ ਗੱਲ ਮਿੰਟੂ ਜੀ, ਇਹਨਾਂ ਦਾ ਹਾਲ ਹੋ ਗਿਆ, ਇੱਕ ਲੱਕੀ ਕਰਾਲੀ ਨਹੀਂ ਸੀਗਾ ਜਿਹੜਾ ਕਬੱਡੀ ਦਾ ਕਮੈਂਟੇਟਰ ਜਿਹਨੇ ਵੀਡੀਓ ਪਾਇਆ ਸੀ ਲੰਬਾ ਚੌੜਾ ਹਨਾ ਫੇਸਬੁੱਕ ਤੇ, ਉਹਦਾ ਕਿਸੇ ਨੇ ਕੱਟ ਕੇ ਵੀ ਪਾਇਆ ਸੀਗਾ, ਅਸੀਂ ਵੀ ਪਾਇਆ ਸੀ, ਜਿਹੜਾ ਕਹਿੰਦਾ ਸੀ ਲਓ ਜੀ ਇਹ ਜਿਹੜੇ ਡਰੱਗ ਟੈਸਟ ਕਰਦੇ ਆ ਇਹਨਾਂ ਚ ਬੀੜੀ ਵੀ ਆਜੂ, ਇਹਨਾਂ ਚ ਬਰੂਫਨ ਵੀ ਆਜੂ, ਇਹਨਾਂ ਚ ਭੰਗ ਵੀ ਆਜੂ। ਉਹ ਭੰਗ ਨੂੰ ਨਸ਼ਾ ਹੀ ਨਹੀਂ ਸਮਝਦੇ, ਇਹਨਾਂ ਨੂੰ ਨਸ਼ਾ ਹੀ ਨਹੀਂ ਸਮਝਦੇ ਵੀ ਨਸ਼ਾ ਹੀ ਹੈ ਨਹੀਂ ਹਨਾ। ਤੇ ਇਹ ਬੀਬੀ ਕਹਿ ਰਹੀ ਸੀ ਨਹੀਂ ਜੀ ਨਹੀਂ, ਉੱਥੇ ਉਹ ਤਾਂ ਲੇਡੀਜ਼ ਹੈਂਡਸ ਪਾਰਟੀ ਸੀ, ਉੱਥੇ ਬੰਦੇ ਆਏ ਸੀ ਡਾਂਸਰ ਸੀਗੇ, ਉਹ ਸਟਿੱਪਰ ਥੋੜੇ ਸੀਗੇ ਹਨਾ, ਤੇ ਕਿਸੇ ਨੇ ਇਹ
ਡਾਂਸ ਲਾਏ ਸੀ
ਥੱਲੇ, ਉਹਨੀ ਸ਼ਰਟਾਂ ਹੀ ਲਾਈਆਂ ਸੀ, ਕੱਪੜੇ ਹੀ ਲਾਏ ਸੀਗੇ, ਤਾਂ ਪੈਂਟਾਂ ਲਾਈਆਂ ਸੀਗੀਆਂ। ਮਤਲਬ ਉਹ ਸ਼ਰਟਾਂ ਤੇ ਪੈਂਟਾਂ ਲਾਉਣ ਨੂੰ ਸਟ੍ਰਿਪਿੰਗ ਹੀ ਨਹੀਂ ਸਮਝਦੇ। ਮਤਲਬ ਜਦੋਂ ਤੁਸੀਂ ਕਹਿ ਲਓ ਕਿ ਆਪਣੀ ਗੱਲ ਦੀ ਟਾਈ ਵੀ ਲਾਉਣ ਲੱਗ ਪਓ ਨਾ ਨੱਚਦਿਆਂ, ਉਹਨੂੰ ਸਟ੍ਰਿਪ ਕਹਿੰਦੇ ਆ, ਵੀ ਤੁਸੀਂ ਆਪਣੇ ਕੱਪੜੇ ਲਾਣੇ ਸ਼ੁਰੂ ਕਰਤੇ, ਠੀਕ ਹੈ। ਉਹ ਚਾਹੇ ਫਿਰ ਹੁਣ ਮਤਲਬ ਉਹ ਕੀ ਉਹਨਾਂ ਦੀ ਡੈਫੀਨੇਸ਼ਨ ਕੀ ਹੈ ਸਟ੍ਰਿਪਰਾਂ ਦੀ, ਉਹ ਸ਼ਰਟਾਂ ਨੂੰ ਪੈਂਟਾਂ ਲਾਉਣ ਨੂੰ ਸਟ੍ਰਿਪਰ ਹੀ ਨਹੀਂ ਮੰਨਦੀਆਂ ਹਨਾ। ਮਤਲਬ ਆਹ ਹਾਲ ਹੈ,
ਨਹੀਂ ਚਲੋ ਇਹ ਹਾਲ ਵੀ ਛੱਡੋ, ਪਰ ਮੈਂ ਇੱਥੇ ਉਹ ਤਾਂ ਬੀਬੀ ਕਹਿੰਦੀ ਹੈ ਨਾ ਮੈਂ ਰੇਡੀਓ ਤੇ ਆ ਕੇ ਬਹਿਸ ਕਰਨਾ ਚਾਹੁੰਦੀ ਹਾਂ, ਜੀ ਸਦ ਕੇ ਆ ਜਾਓ, ਬਹਿਸ ਅਸੀਂ ਕਰਨੀ ਵੀ ਨਹੀਂ ਕਿਸੇ ਨਾਲ, ਅਸੀਂ ਗੱਲਾਂ ਹੀ ਕਰਨੀਆਂ, ਅਸੀਂ ਬਹਿਸ ਚ ਵਿਸ਼ਵਾਸ ਨਹੀਂ ਰੱਖਦੇ। ਪਰ ਮੈਂ ਇੱਕ ਬੇਨਤੀ ਕਰਨੀ ਚਾਹੂੰਗਾ ਵੀ ਉਹਨਾਂ ਨੂੰ ਕਹੋ ਵੀ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਨਾਤੇਦਾਰਾਂ ਤੋਂ ਜਾਂ ਆਪਦੇ ਪਿੰਡ ਸ਼ਹਿਰ ਜਿੱਥੋਂ ਦੇ ਵੀ ਪਿੰਡ ਸ਼ਹਿਰ ਤੋਂ ਵੱਸਦੇ ਆ ਉਹ ਪਿੰਡ ਸ਼ਹਿਰ ਜਾਂ ਉਹਨਾਂ ਦੇ ਰਿਸ਼ਤੇਦਾਰ ਇਹ ਕਹਿ ਦੇਣ ਵੀ ਅਸੀਂ ਭਾਈ ਬਹੁਤ ਖੁਸ਼ ਹਾਂ ਸਾਡੀ ਕੁੜੀ ਕੁੜਤੇ ਲਾ ਲਾ ਕੇ ਨੱਚਣ ਵਾਲੇ ਜੋ ਵੀ ਡਾਂਸਰ ਸੀ ਸਟ੍ਰਿਪਰ ਵੀ ਨਾ ਛੱਡੋ ਮੁੰਡਿਆਂ ਨਾਲ ਦਾਰੂ ਪੀ ਕੇ ਸਟੇਜ ਦੇ ਉੱਤੇ ਜੇ ਨੱਚ ਰਹੀ ਹੈ ਸਾਨੂੰ ਕੋਈ ਇਤਰਾਜ਼ ਨਹੀਂ। ਬਸ ਸਿਰਫ ਇੰਨਾ ਕਹਿ ਦੇਣ ਉਹਨਾਂ ਦਾ ਪਿੰਡ ਸ਼ਹਿਰ ਉਹਨਾਂ ਦਾ ਰਿਸ਼ਤੇਦਾਰ ਕਹਿ ਦੇਣ ਇਹ ਚੀਜ਼, ਬਸ ਐਸੇ ਤੇ ਸਾਨੂੰ ਕੀ ਲੋੜ
ਵੀ ਹੈ। ਇਤਰਾਜ਼ ਤਾਂ ਮੈਨੂੰ ਵੀ ਨਹੀਂ ਹੈਗਾ, ਮੈਨੂੰ ਵੀ ਨਹੀਂ ਇਤਰਾਜ਼, ਇਤਰਾਜ਼ ਤੁਹਾਨੂੰ ਵੀ ਨਹੀਂ ਹੈਗਾ, ਪਰ ਉਹ ਜਿਹੜੀ ਰੌਲਾ ਇਤਰਾਜ਼ ਕਿੱਥੋਂ ਸ਼ੁਰੂ ਹੋ ਰਿਹਾ ਸਾਡੇ ਸਰੋਤਿਆਂ ਦਾ ਸ਼ੁਰੂ ਹੋਇਆ ਇਤਰਾਜ਼, ਫਿਰ ਮੇਰਾ ਵੀ ਹੋਇਆ, ਫਿਰ ਹੋਰ ਵੀ ਹੋਇਆ, ਫੇਸਬੁੱਕ ਤੇ ਜਾ ਕੇ ਦੇਖੋ ਕਿੰਨਾ ਇਤਰਾਜ਼ ਹੋਇਆ। ਇਤਰਾਜ਼ ਹੋਇਆ ਵੀ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਰਨੇਮ ਦਿੱਤਾ ਆ, ਕੁਮਰ ਬਣਾਇਆ ਆ, ਠੀਕ ਹੈ, ਇੱਕ ਪ੍ਰਿੰਸੈਸ ਦਾ ਸਰਨੇਮ ਦਿੱਤਾ, ਕੌਰ, ਕੌਰ ਦਾ ਮਤਲਬ ਹੁੰਦਾ ਪ੍ਰਿੰਸੈਸ, ਠੀਕ ਹੈ, ਮਤਲਬ ਉਹ ਇੱਕ ਸਰਨੇਮ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਹਨਾ, ਔਰ ਉਹ ਸਰਨੇਮ ਲਾ ਕੇ ਇਹ ਕੰਮ ਕਰ ਰਹੀ ਹੈ, ਇਹ ਹੈ ਰੌਲਾ।
ਨਹੀਂ ਆਪਾਂ ਨੂੰ ਕੋਈ ਇਤਰਾਜ਼ ਹੀ ਨਹੀਂ, ਸਵੇਰੇ ਸਵੇਰੇ ਸਿੰਪਲੀ ਨਾਂ ਰੱਖ ਲੈਣ ਜੀ, ਐਂਡੀ ਐਂਡੀ ਮੈਂਡੀ ਸ਼ੈਂਡੀ ਰੱਖੋ,
ਮਰਜ਼ੀ ਰੱਖੋ,
ਤੇ ਕੋਈ ਪ੍ਰੋਬਲਮ ਨਹੀਂ। ਆਪਾਂ ਨੂੰ ਕੀ ਪ੍ਰੋਬਲਮ ਆ, ਹਜ਼ਾਰਾਂ ਹੀ ਸਟ੍ਰਿਪ ਡਾਂਸ ਚੱਲੀ ਜਾਂਦੇ, ਹਜ਼ਾਰਾਂ ਇੱਕ ਇੱਕ ਗਲੀ ਦੇ ਵਿੱਚ, ਹਜ਼ਾਰਾਂ ਕਲੱਬ ਚੱਲੀ ਜਾਂਦੇ ਆ, ਮਿਲੀਅਨਾਂ ਦੇ ਵਿੱਚ ਲੋਕ ਸ਼ਰਾਬ ਪੀ ਜਾਂਦੇ, ਸਾਨੂੰ ਕੀ ਇਤਰਾਜ਼ ਆ। ਪ੍ਰੋਬਲਮ ਤਾਂ ਇੱਥੇ ਆ ਜਾਂਦੀ ਹੈ ਵੀ ਜਦੋਂ ਤੁਸੀਂ ਕਿਸੇ ਕਲਚਰ ਦੇ ਵਿੱਚ ਰਹਿ ਕੇ ਉਸ ਕਲਚਰ ਦਾ ਹਿੱਸਾ ਵੀ ਰਹਿਣਾ ਚਾਹੁੰਦੇ ਹੋ ਤੇ ਉਸ ਕਲਚਰ ਦੇ ਵਿੱਚ ਇੱਕ ਨਵਾਂ ਕਲਚਰ ਹੋਰ ਘਸੇੜਨਾ ਚਾਹੁੰਦੇ ਹੋ ਵੀ ਆਹ ਸਾਡਾ ਇਹ ਵੀ ਇੱਕ ਕਲਚਰ ਹੀ ਹੈ, ਤਾਂ ਮਿੰਟੂ ਬਰਾੜ ਤਾਂ ਸੜੀ ਸੋਚ ਦਾ ਸੜੀਲ ਬੰਦਾ, ਮੈਂ ਤਾਂ ਸੜੀਅਲ ਹੀ ਚੰਗਾ ਜੀ, ਮੈਂ ਤਾਂ ਸੜੀ ਸੋਚ ਦਾ ਬੰਦਾ ਬਹੁਤ ਵਧੀਆ ਮੈਨੂੰ ਲੱਗਦਾ, ਮੇਰੇ ਘਰਦਿਆਂ ਨੂੰ ਵੀ ਵਧੀਆ ਲੱਗਦੀ ਹੈ ਮੇਰੀ ਇਹ ਸੜੀ ਸੋਚ, ਮੇਰੇ ਪਰਿਵਾਰ ਨੂੰ ਵਧੀਆ ਲੱਗਦੀ ਹੈ, ਮੇਰੇ ਆਲੇ ਦੁਆਲੇ ਨੂੰ ਲੱਗਦੀ ਹੈ, ਮੈਨੂੰ ਕਿਸੇ ਦਾ ਕੋਈ ਮਤਲਬ ਨਹੀਂ ਹੈ ਵੀ ਕੋਈ ਮੈਨੂੰ ਕਵੇ ਵੀ ਉਹਦੀ ਸੋਚ ਬੜੀ ਮਾਡਰਨ ਆ ਤੇ ਉਹ ਮਿੰਟੂ ਬਰਾੜ ਨੂੰ ਕੱਪੜੇ ਲਾਉਣ ਚ ਕੋਈ ਇਤਰਾਜ਼ ਨਹੀਂ ਹੈ, ਮੈਨੂੰ ਉਹ ਚੰਗੀਆਂ ਨਹੀਂ ਲੱਗਦੀਆਂ ਗੱਲਾਂ।
ਕਮਾਲ ਹੀ ਹੋਈ ਪਈ ਆ ਦੁਨੀਆਂ ਦੇ ਵਿਚ ਤਾਂ, ਖੈਰ ਦੁਨੀਆਂ ਗਰਕਣ ਵਾਲ ਨੂੰ ਜਾ ਰਹੀ ਆ। ਆਪਾਂ ਮਾਵਾਂ ਦੀ ਗੱਲ ਕਰ ਰਹੇ ਸੀ ਮਦਰਸ ਦੇ, ਇਹਨਾਂ ਜੇ ਮਾਵਾਂ ਦਾ ਇਹ ਆਧਾਰ ਬਣਨਾ ਆ ਜੋ ਹੁਣ ਚੱਲ ਰਿਹਾ ਤੇ ਰੌਲਾ ਇਹ ਨੀ, ਇੱਦਾਂ ਦੇ ਤਾਂ ਬਹੁਤ ਕਾਟੋ ਕਲੇਸ਼ ਚੱਲਦੇ ਰਹੇ ਨੇ, ਪਰ ਜਿਹੜੀਆਂ 150-200 ਜਨਾਨੀਆਂ ਉਹਨਾਂ ਦੀ ਸਪੋਰਟ ਕਰ ਰਹੇ, ਉਹ ਵਿਆਹੀਆਂ ਵਰੀਆਂ ਜਨਾਨੀਆਂ ਉਹਨਾਂ ਦੇ ਬੱਚੇ ਨੇ, ਦੇ ਸ਼ੁਡ ਮਤਲਬ ਬੀ ਵੈਰੀ ਕੇਅਰਫੁਲ ਕੇ ਉਹ ਮਤਲਬ ਕੀ ਕਰ ਰਹੀਆਂ ਨੇ, ਕਿੱਦਾਂ ਦਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰ ਰਹੀਆਂ ਨੇ।
ਦੇਖੋ ਜੀ ਇਹਦਾ ਸਿੰਪਲ ਜਾ ਇੱਕ ਕਹਾਵਤ ਚ ਮੁੱਕ ਜਾਂਦਾ ਵੀ ਉਹ ਕਹਿੰਦੇ ਨੀ ਹੁੰਦੇ ਵੀ ਨਾਈਆ ਬਾਲ ਕਿੱਡੇ ਕਿੱਡੇ ਕਾ, ਉਹ ਆਦਾ ਜੀ ਮੂਹਰੇ ਡਿੱਗਣੇ ਆ, ਤੇ ਮੂਹਰੇ ਡਿੱਗਣ ਦੀ ਸਾਨੂੰ ਵਹਿਮ ਹੁੰਦੀ ਆ ਵੀ ਬਹੁਤ ਲੰਮਾ ਟਾਈਮ ਲੱਗੂਗਾ, ਲੰਮਾ ਟਾਈਮ ਨੀ ਲੱਗਦਾ। ਜੇ ਕੋਈ ਅੱਜ ਮਾਂ ਬਣ ਚੁੱਕੀ ਆ ਤੇ ਉਹਦਾ 5-4 ਸਾਲ ਦਾ ਜਵਾਕ ਹੈਗਾ, ਉਹਦੇ ਤਾਂ ਲੱਗਣੇ 12 ਸਾਲ, ਤੇ ਜਿਹਦੇ ਨਹੀਂ ਬਣੀ ਉਹਦੇ 16 ਸਾਲ ਲੱਗ ਜਾਣਗੇ, 18 ਸਾਲ ਲੱਗ ਜਾਣਗੇ, 16-18 ਸਾਲਾਂ ਬਾਅਦ ਇਹ ਚੀਜ਼ਾਂ ਨਾ ਬੜਾ ਸਮਾਂ ਹੈ ਗੋਲੀ ਵਾਂਗੂ ਚੱਲ ਰਿਹਾ ਤੇ ਤੁਹਾਡੇ ਸਾਹਮਣੇ ਆ ਕੇ ਡਿੱਗ ਪੈਣੇ ਆ, ਵਾਲ ਕਿੱਡੇ ਕਿੱਡੇ ਕਾ, ਉਹ ਬੱਚੇ ਤੁਹਾਨੂੰ ਦੱਸ ਦੇਣਗੇ ਵੀ ਕਿਹੋ ਜਿਹਾ ਕਰੈਕਟਰ ਸਾਡਾ ਬਿਲਟ ਕੀਤਾ ਜਾਂ ਕਿਹੋ ਜਿਹਾ ਅਸੀਂ ਤੁਹਾਡੇ ਚ ਰੋਲ ਮਾਡਲ ਦੇਖਿਆ। ਇੱਕ ਚੀਜ਼ ਧਿਆਨ ਰੱਖਿਓ, ਬੱਚੇ ਦਾ ਸਭ ਤੋਂ ਵੱਡਾ ਰੋਲ ਮਾਡਲ ਨਾ ਉਹਦੇ ਮਾਂ ਪਿਓ ਹੁੰਦੇ ਆ, ਉਦੋਂ ਬਾਅਦ ਦੂਜਾ ਥਰਡ ਪਰਸਨ ਤਾਂ ਉਦੋਂ ਬਾਅਦ ਬਣਦਾ। ਸੋ ਜੇ ਬੱਚੇ ਦੇ ਰੋਲ ਮਾਡਲ ਜਿਹੇ ਹੋਣਗੇ ਤੇ ਜੇ ਜੀ ਕੋਕੋ ਉਹ ਜੇ ਬੱਚੇ।
ਮਿੰਟੂ ਜੀ ਇੱਥੇ ਨਾ ਇੱਕ ਜਨਾਨੀ ਸੀ ਤੇ ਮੈਂ ਜਾਣਦਾ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ, ਉਹਦਾ ਵੀ ਆਹੀ ਹਾਲ ਸੀਗਾ ਤੇ ਉਹ ਵੀ ਬਸ ਇਹ ਜੀ ਅਰੇਂਜ ਮੈਰਿਜ ਬਹੁਤ ਗਲਤ ਗੱਲ ਹੈ, ਇਹ ਤਾਂ ਮਾੜਾ ਆ, ਮਤਲਬ ਉਹ ਚਾਹੁੰਦੀ ਨਹੀਂ ਸੀ ਕਿਉਂਕਿ ਉਹਨੇ ਆਪ ਆਪਣੀ ਮਰਜ਼ੀ ਨਾਲ ਲਵ ਮੈਰਿਜ ਕਰਾਈ ਸੀ ਬਹੁਤ ਟਾਈਮ ਪਹਿਲਾਂ, ਮਤਲਬ ਪਹਿਲਾਂ ਆਪਣੇ ਉਹ ਮੁੰਡੇ ਨਾਲ ਰਹੀ ਗਈ ਫਿਰ ਉਹ ਮਤਲਬ ਫਿਰ ਵਿਆਹ ਕਰਾ ਲਿਆ। ਉਹ ਮਤਲਬ ਫਿਰ ਇੱਕ ਚੰਗੀ ਪੋਜੀਸ਼ਨ ਤੇ ਵੀ ਆ ਗਈ। ਉਹਨ ਮਤਲਬ ਜਿੱਥੇ ਵੀ ਗੋਰੇ ਮਿਲਣੇ, ਅਫੀਸ਼ਲ ਆਣੇ, MLA MP ਆਣੇ, ਉਹਨ ਇੱਕੋ ਹੀ ਸੂਈ ਰੱਖਣੀ। ਇਹ ਤਾਂ ਬਹੁਤ ਅਰੇਂਜ ਮੈਰਿਜ ਮਤਲਬ ਬਹੁਤ ਗਲਤ ਇਹ ਤਾਂ ਹੈਗਾ, ਇਹ ਤਾਂ ਬਹੁਤ ਪੁਰਾਣੀਆਂ ਚੀਜ਼ਾਂ ਨੇ, ਇਹ ਤਾਂ ਬਹੁਤ ਮਾੜੀ ਗੱਲ ਹੈ, ਇਹ ਤਾਂ ਗੁਲਾਮੀ ਦੀ ਨਿਸ਼ਾਨੀ ਆ, ਫਲਾਨਾ ਆ, ਧਿਮਕੜਾ ਆ। ਮਤਲਬ ਉਹਨ 20-25 ਸਾਲ ਇਹੀ ਕੁਛ ਸੋਸਾਇਟੀ ਦੇ ਵਿੱਚ ਕੀਤਾ ਤੇ ਉਹਨ ਬਹੁਤ ਸਾਰੀਆਂ ਨੌਹਾਂ ਕੁੜੀਆਂ ਖਰਾਬ ਵੀ ਕੀਤੀਆਂ। ਠੀਕ ਹੈ, ਇੱਦਾਂ ਦੀਆਂ ਗੱਲਾਂ ਕਰ ਕਰਕੇ ਨਾ ਮਾਡਰਨਿਟੀ ਦੇ ਚੱਕਰ ਦੇ ਵਿੱਚ ਲੈ। ਹੁਣ ਉਹਦਾ ਆਪਣਾ ਮੁੰਡਾ ਵਿਆਹ ਹੋਣ ਵਾਲਾ, ਠੀਕ ਹੈ, ਹੁਣ ਉਹ ਪਤਾ ਕੀ ਕਰ ਰਹੀ ਆ, ਹੁਣ ਉਹ ਕੁੜੀ ਲੱਭ ਰਹੀ ਆ ਆਪਣੇ ਮੁੰਡੇ ਵਾਸਤੇ। ਉਹ ਮੈਨੂੰ ਮਿਲੀ, ਮੈਂ ਕਿਹਾ ਵੀ ਹੁਣ ਕੀ ਹੋਇਆ, ਮਤਲਬ ਤੂੰ ਤੂੰ ਅਰੇਂਜ ਕਰਨ ਦੀ ਕਿਉਂ ਕੋਸ਼ਿਸ਼ ਕਰ ਰਹੀ ਆ, ਤੂੰ 25-30 ਸਾਲ ਤਾਂ ਮਤਲਬ ਇਸ ਲੋਕਾਂ ਨੂੰ ਖਰਾਬ ਕਰਦੇ ਲੰਘ ਗਈ ਵੀ ਤੇਰੀ ਅਰੇਂਜ ਮੈਰਿਜ ਗਲਤ ਹੈ ਹਨਾ। ਉਹ ਉਹ ਬਸ ਫਿਰ ਉਹਦੇ ਕੋਈ ਜਵਾਬ ਨਹੀਂ ਹੈਗਾ, ਮਤਲਬ ਆਪਣੀ ਆਪਣੀ ਉਹ ਜੋ ਉਹਨ ਸਟੈਪ ਲਿਆ ਸੀ ਉਹਨੂੰ ਜਸਟੀਫਾਈ ਕਰਨ ਦੇ ਲਈ ਉਹਨੇ ਮਤਲਬ ਜੋ ਨਾ ਸੋ ਜ਼ੋਰ ਲਾਇਆ ਵੀ ਇਹ ਸਾਰਾ ਕੁਝ ਗਲਤ ਹੈ, ਇਹ ਦੁਨੀਆਂ ਗਲਤ ਹੈ, ਮੈਂ ਹੀ ਠੀਕ ਹਾਂ। ਪਰ ਜਦ ਹੁਣ ਉਹਦੀ ਆਪਣੀ ਵਾਰੀ ਆਈ, ਹੁਣ ਉਹ ਆਪ ਕੁੜੀ ਲੱਭਦੀ ਆਪਣੇ ਮੁੰਡੇ ਦੇ ਲਈ। ਸੋ ਇਹ ਇਹੋ ਜਿਹਾ ਜਿਹੜਾ ਲੋਕਾਂ ਦਾ ਸਟੈਂਡਰਡ ਬਣ ਚੁੱਕਾ ਹੈ ਤੇ ਉਹ ਕੀ ਹੈ।
ਦੇਖੋ ਨਾ ਅਸੀਂ ਸਿੱਧੂ ਸਾਹਿਬ, ਦੇਖੋ ਲਵ ਮੈਰਿਜ ਜਾਂ ਅਰੇਂਜ ਮੈਰਿਜ ਜਾਂ ਰੂਹਾਂ ਦੇ ਮੇਲ, ਇਹਨਾਂ ਚੀਜ਼ਾਂ ਚ ਕੋਈ ਅਸੀਂ ਕਿਸੇ ਦੀ ਵਿਰੋਧ ਤਾਂ ਨਹੀਂ ਕਰਦੇ। ਮੇਰੇ ਕੋਲੇ ਨਾ ਥੋੜਾ ਚਿਰ ਪਹਿਲਾਂ ਇੰਜ ਕਿਸੇ ਦਾ ਕੇਸ ਆਇਆ, ਉਹ ਕੇਸ ਆ ਕੇ ਮੈਨੂੰ ਕਹਿੰਦਾ ਵੀ ਏਦਾਂ ਕਰਕੇ ਵੀ ਮੈਂ ਵਿਆਹ ਉੱਥੇ ਹੀ ਕਰਾਉਣਾ ਤੇ ਮੈਂ ਹੋਰ ਥਾਂ ਨੀ ਕਰਾਉਣਾ ਜਾਂ ਮੈਂ ਇਹ ਨੀ ਕਰਨਾ ਵੋ ਨੀ ਕਰਨਾ। ਮੇਰਾ ਪਹਿਲਾ ਸਵਾਲ ਉਹਨੂੰ ਇਹ ਸੀਗਾ, ਮੈਂ ਕਿਹਾ ਵੀ ਦੇਖ ਵੀ ਜਿਹੜੀ ਤੇਰੀ ਤੇਰਾ ਤੂੰ ਕਿੰਨੇ ਚਿਰ ਤੋਂ ਤੁਸੀਂ ਜਾਣਦੇ, ਕਹਿੰਦਾ ਹੋ ਗਿਆ 8-10 ਸਾਲ। ਮੈਂ ਕਿਹਾ ਜੇ 8-10 ਸਾਲ ਤੋਂ ਤੁਸੀਂ ਜਾਣਦੇ ਹੋ ਨਾ ਤੇ ਮੈਨੂੰ ਇਹਦਾ ਇਹ ਦੱਸ ਇੱਕ ਚੀਜ਼ ਦਾ ਜਵਾਬ ਹੋਰ ਦੇ, ਕੀ ਤੈਨੂੰ ਮਹਿਸੂਸ ਹੁੰਦਾ ਵੀ ਇਹ ਰੂਹਾਂ ਦਾ ਮੇਲ ਆ ਜਾਂ ਸਰੀਰਕ ਖਿੱਚ ਆ? ਪਿਛਲੇ 8-10 ਸਾਲ ਤੋਂ ਤੂੰ ਇੰਨਾ ਕੁ ਤਾਂ ਮਹਿਸੂਸ ਕਰ ਹੀ ਲਿਆ ਹੋਊ ਨਾ, ਜੇ ਤਾਂ ਹੈਗਾ ਰੂਹਾਂ ਦਾ ਮੇਲ ਤਾਂ ਬੰਦੇ ਨੂੰ ਪਤਾ ਹੀ ਆ ਵੀ ਕਿੰਨੀ ਕੁ ਉਸਨੂੰ ਕਿਹੜੇ ਕਿਸਮ ਦੀ ਭੁੱਖ ਲੱਗਦੀ ਹੋਊਗੀ, ਕਿਵੇਂ ਉਹਨੂੰ ਕਿਹੜੀ ਚੀਜ਼ ਦੀ ਉਹਨੂੰ ਮਹਿਸੂਸ ਹੁੰਦਾ ਉਹ ਵੀ ਪਤਾ ਲੱਗਦਾ। ਜੇ ਕੱਲਾ ਸਰੀਰਕ ਭੁੱਖ ਲੱਗਦੀ ਆ ਜਾਂ ਸਰੀਰਕ ਮੇਲ ਆ ਤਾਂ ਵੀ ਦੱਸ ਦੇ। ਉਹ ਮੁੰਡੇ ਦਾ ਮੈਨੂੰ ਮੂਹਰੋਂ ਜਵਾਬ ਸੀ ਵੀ ਰੂਹਾਂ ਦਾ ਮੇਲ ਮੂਲ ਤਾਂ ਨੀ ਲੱਗਦਾ ਜੀ, ਤੇ ਕੋਈ ਏਡੀ ਸਰੀਰਕ ਦੀ ਵੀ ਕੋਈ ਗੱਲ ਨੀ ਹੈਗੀ। ਬਸ ਮੇਰਾ ਤਾਂ ਐ ਵੀ ਚੱਲ 8-10 ਸਾਲ ਤੋਂ ਜਾਣਦੇ ਆ, ਚੱਲ ਇੱਕ ਦੂਜੇ ਨੂੰ ਇੱਕ ਦੂਜੇ ਦੇ ਪਤਾ ਤਾਂ ਹੈਗਾ ਨਾ ਚੰਗੇ ਮਾੜੇ ਜੇ ਦਾ ਵੀ ਕਿਵੇਂ ਕਿਵੇਂ ਆ। ਹੋਰ ਇੰਨੀ ਕੁ ਗੱਲ ਹੀ ਆ ਵੀ ਚੱਲ ਜਵਾਨ ਜਾਣ ਨਾਲੋਂ ਵਿਆਹ ਕਰਾਉਣ ਨਾਲ ਤਾਂ ਵੀ, ਜਾਣੀ ਕਿ ਇਹ ਜਵਾਬ ਸੀ ਮੇਰੇ ਕੋਲੇ। ਸੋ ਕਹਿਣ ਦਾ ਮੇਰਾ ਭਾਵ ਇੱਥੇ ਆ ਵੀ ਜੇ ਤਾਂ ਕੋਈ ਰੂਹਾਂ ਦੇ ਮੇਲ ਆ, ਕੋਈ ਵਧੀਆ ਸੁਮੇਲ ਆ ਸਾਰੀਆਂ ਚੀਜ਼ਾਂ ਦਾ, ਕੋਈ ਸਾਨੂੰ ਕਿਸੇ ਦਾ ਇਤਰਾਜ਼ ਨਹੀਂ ਹੈ। ਅਸੀਂ ਖੁਦ ਆਪਦੇ ਬੱਚਿਆਂ ਨੂੰ ਪੁੱਛਿਆ, ਆਪਦੇ ਬੱਚਿਆਂ ਤੋਂ ਪੁੱਛ ਕੇ ਗੱਲ ਕਰਦੇ ਆ ਵੀ ਭਾਈ ਬੱਚੋ ਦੱਸੋ, ਜੇ ਤੁਹਾਨੂੰ ਅਸੀਂ ਉਸ ਢੰਗ ਨਾਲ ਇਹਨੂੰ ਸਾਰੇ ਸਿਸਟਮ ਨੂੰ ਟ੍ਰੀਟ ਕਰ ਲੈਂਦੇ ਆ। ਪਰ ਗੱਲ ਕੀ ਆ ਜਾਂਦੀ ਹੈ, ਕਈ ਵਾਰੀ ਕੀ ਹੁੰਦਾ ਨਾ ਵੀ ਥੋਪੇ ਜਾਂਦੀ ਹੈ ਚੀਜ਼, ਕੋਈ ਚੀਜ਼ ਕਿਸੇ ਤੋਂ ਬੰਨੀ ਉਹ ਥੋਪੀ ਜਾਂਦੀ ਹੈ। ਜੇ ਹੁਣ ਕੋਈ ਮਾਂ ਹੈ ਬਾਪ ਇਹ ਥੋਪ ਰਿਹਾ ਵੀ ਜੋ ਮਰਜ਼ੀ ਭਾਲ ਲਿਆ, ਉਹ ਵੀ ਥੋਪਣ ਵਾਲੀ ਗੱਲ ਹੀ ਆ, ਜਦੋਂ ਆਪ ਕੋਸ਼ਿਸ਼ ਹੀ ਨੀ ਕਰ ਰਿਹਾ ਤੇ ਜਾਂ ਇਹ ਥੋਪਦਾ ਵੀ ਨਹੀਂ ਅਸੀਂ ਤਾਂ ਤੇਰੇ ਸਿਰ ਤੇ ਕਿਸੇ ਨੂੰ ਬਿਠਾਉਣਾ, ਇਹ ਉਦੋਂ ਕਿਤੇ ਮਾਰ ਪੈਂਦੀ ਆ। ਹੁਣ ਅਸੀਂ ਵੀ ਦੇਖੋ, ਆਪਾਂ ਵੀ ਬੱਚੇ ਮੰਗੇ ਆ, ਮੈਂ ਕੱਲ ਹੀ ਗੱਲ ਕਰ ਰਿਹਾ ਸੀ ਕੁਦਰਤੀ, ਕੱਲ ਮੈਂ ਚਲੋ ਮੇਰੇ ਸਟੇਟਸ ਤੋਂ ਹੱਸਣ ਲੱਗੇ, ਮੇਰੀ ਧੀ ਦਾ ਫੋਨ ਆ ਗਿਆ ਮੈਨੂੰ ਵੀ ਪਾਪਾ ਵੀ ਕਿਹੋ ਜੀ ਗੱਲ ਲਿਖੀ ਆ ਤੁਸੀਂ, ਕੀ ਲਿਖਿਆ? ਮੈਂ ਕਿਹਾ ਦੇਖੋ ਬੇਟਾ ਮੈਨੂੰ ਇਹ ਦੱਸੋ ਵੀ ਤੁਸੀਂ ਅਨਮੋਲ ਦਾ ਰਿਸ਼ਤਾ ਹੋਏ ਨੂੰ 2-2.5 ਮਹੀਨੇ ਹੋ ਗਏ। ਮੈਂ ਕਿਹਾ ਵੀ 2-2.5 ਮਹੀਨੇ ਹੋ ਗਏ ਮੈਨੂੰ, ਅਗਰ ਤੁਸੀਂ ਮੈਂ ਕਿਹਾ ਹਜੇ ਲੜੇ ਨੀ ਕਦੇ ਆਪਸ ਵਿੱਚ, ਰੋਜ਼ ਗੱਲਬਾਤ ਕਰਦੇ? ਕਹਿੰਦੀ ਨਾ। ਮੈਂ ਕਿਹਾ ਮੈਨੂੰ ਫਿਰ ਚੰਗਾ ਨੀ ਲੱਗ ਰਿਹਾ, ਤੁਹਾਨੂੰ ਥੋੜਾ ਬਹੁਤ ਲੜਨਾ ਹੀ
ਚਾਹੀਦਾ ਬੇਟਾ ਜੀ, ਯੂਅਰ ਰਿਲੇਸ਼ਨਸ਼ਿਪ ਇਜ਼ ਨਾਟ ਹੈਲਥੀ।
ਮੈਨੂੰ ਕਹਿੰਦੇ ਕਿਉਂ ਬਾਬਾ, ਇਹ ਕੀ ਗੱਲ ਹੋਈ? ਮੈਂ ਕਿਹਾ ਦੇਖੋ ਵੀ ਥੋੜੀ ਬਹੁਤ ਨੋਕ ਝੋਕ ਜੇ ਤੁਸੀਂ ਇੱਕ ਦੂਜੇ ਨੂੰ ਜੈਸਰ ਜੈਸਰ ਕਰੀ ਜਾਂਦੇ ਹੋ ਸਕਦਾ ਤੁਸੀਂ ਨਾ ਕੋਈ ਚੀਜ਼ਾਂ ਦੇ ਪਰਦੇ ਪਾ ਰਹੇ ਹੋ, ਕਿਉਂਕਿ ਇਹ ਤਾਂ ਹੋ ਹੀ ਨਹੀਂ ਸਕਦਾ ਵੀ 100% ਇੱਕ ਦੂਜੇ ਦੀਆਂ ਆਦਤਾਂ ਮਿਲਦੀਆਂ ਹੋਣ। ਤਾਂ ਫਿਰ ਕਈ ਵਾਰੀ ਕੀ ਹੁੰਦਾ ਵੀ ਆਪਾਂ ਇੱਕ ਦੂਜੇ ਕੋਲੇ ਵੱਡਾ ਹੋਣ ਲਈ ਕੋਈ ਨਾ ਕੋਈ ਗੱਲ ਆਪਦੀ ਛੁਪਾ ਰਹੇ ਹੁੰਦੇ ਆ।
ਦੇਖੋ ਜੀ ਹੁਣ
ਛੁਪਾਉਣ ਦਾ ਕਾਰਨ ਕੀ ਹੁੰਦਾ ਵੀ ਲੜਾਈ ਨਾ ਬਣੇ।
ਮੈਂ ਹੁਣ ਮਿੰਟੂ ਬਰਾੜ ਜੀ ਦੇ ਹੁਣ ਛਿੱਕਾ ਮਾਰਨ ਲੱਗਾ। ਮਿੰਟੂ ਬਰਾੜ ਜੀ ਹੁਣ ਦੋਗਲਾ ਕਿਰਦਾਰ ਨਿਭਾ ਰਹੇ ਨੇ, ਹੁਣ ਤਾਂ ਕਹਿ ਰਹੇ ਨੇ ਬੇਟਾ ਜੀ ਲੜੋ, ਕੋਈ ਚੱਕਰ ਨੀ, ਕੋਈ ਚੱਕਰ ਨੀ, ਹਨਾ, ਸਮਥਿੰਗ ਰੋਂਗ। ਜਿੱਦਣ ਉਹਨੇ ਲੜ ਪੈਣਾ ਫਿਰ ਕਹਿਣਾ ਨਹੀਂ ਨਹੀਂ ਪੜਦੇ ਪਾਣੇ ਚਾਹੀਦੇ ਆ।
ਨਹੀਂ ਨਹੀਂ ਮੈਂ ਤਾਂ ਦੇਖੋ ਪਰਦੇ ਪਾਉਂਦਾ ਨੀ ਆ ਹੁਣ ਉਹ ਅੱਗੇ ਬਾਈ। ਕੱਲ ਉਹ ਮੈਂ ਸਟੇਟਸ ਜੁੰਡੋ ਜੁੰਡੀ ਦਾ ਪਾਤਾ, ਦੇਖੋ ਆਪਣੀ ਤਾਂ ਕਲੀਅਰ ਕੱਟ ਆ, ਪੰਜਾਬੀ ਦੇ ਵਿੱਚ ਸਾਰੀ ਗੱਲ ਲਿਖ ਦੇਈਦੀ ਆ ਵੀ ਭਾਈ ਵਾਕਈ ਜਿਹੜਾ ਪਰਿਵਾਰ ਆ ਉਹਦੇ ਚ ਸਾਰਾ ਕੁਛ ਹੀ ਹੁੰਦਾ ਗਾ ਜੁੰਡੋ ਜੁੰਡੀ ਦਾ। ਪਰ ਮੈਂ ਕੱਲ ਮੈਨੂੰ ਮੁੰਡੇ ਹੱਸਣ ਲੱਗ ਗਏ, ਕਹਿੰਦੇ ਵੀ ਇੰਨੇ ਕਮੈਂਟ ਆਈ ਜਾਂਦੇ ਆ ਤੇ ਤੂੰ ਕਿਵੇਂ? ਮੈਂ ਕਿਹਾ ਵੀ ਰਾਤ ਨੂੰ ਬੈਠ ਕੇ ਕਰੂੰਗਾ ਭਰਾਵਾ ਕੱਲੇ ਕੱਲੇ ਨੂੰ ਲਾਈਕ, ਤੇ ਮੈਨੂੰ ਨਾ ਮੈਂ ਫਿਰ ਮੇਰੇ ਦਿਮਾਗ ਚ ਇੱਕ ਗੱਲ ਆਈ ਮੈਂ ਕਿਹਾ ਯਾਰ ਗਾਹ ਨੂੰ ਨਾ ਆਪਾਂ ਕੰਪੀਟੀਸ਼ਨ ਕਰਾਇਆ ਕਰੀਏ, ਵੀ ਇਹ ਕੰਪੀਟੀਸ਼ਨ ਚ ਰੱਖਿਆ ਕਰੀਏ ਵੀ ਜਿਹਦਾ ਸਭ ਤੋਂ ਸੋਹਣਾ ਕਮੈਂਟ ਹੋਇਆ ਤੇ ਉਹਨੂੰ ਨਾ ਉਹਨੂੰ ਅਵਾਰਡ ਕਰਾਂਗੇ, ਕੋਈ ਉਹਨੂੰ ਸਪੈਸ਼ਲ ਕੋਈ ਨਾ ਕੋਈ ਚੀਜ਼ ਆਪਾਂ ਉਹਦੇ ਲਈ ਕਰਾਂਗੇ। ਤਾਂ ਮੈਂ ਹੁਣ ਨਾ ਦੇਖ ਰਿਹਾ ਸੀ ਸਾਰੇ ਕਮੈਂਟਸ, ਤਾਂ ਉਹ ਮੈਨੂੰ ਕੁਦਰਤੀ ਨਿਗਾਹ ਪਈ ਆਪਣੇ ਬਾਈ ਰੌਕੀ ਦਾ ਕਮੈਂਟ, ਰੌਕੀ ਅਜਲੇ ਕਹਿਲੇ ਦਾ, ਨਵਜੋਤ ਸਿੰਘ ਕਹਿਲੇ ਬਾਈ, ਦੇਖੋ ਸਾਰੇ ਜਾਣਦੇ ਆ ਰੇਡੀਓ ਵਾਲੇ, ਇਮੀਗ੍ਰੇਸ਼ਨ ਦਾ ਵੀ ਕੰਮ ਕਰਦੇ ਆ ਤੇ ਸਾਡੀ ਕਬੱਡੀ ਦੇ ਕੋਆਰਡੀਨੇਟਰ ਆ, ਬਹੁਤ ਵੱਡੇ ਸੋਸ਼ਲ ਵਰਕਰ ਆ ਜੀ, ਤੇ ਇੰਜੀਨੀਅਰ ਆ। ਹੁਣ ਥੋੜੇ ਚਿਰ ਚ ਤੁਸੀਂ ਉਹਨਾਂ ਨੂੰ ਮੈਲਬਨ ਦੀ ਸੜਕਾਂ ਤੇ ਇੱਦਾਂ ਤੇ ਟਰੈਕ ਤੇ ਟ੍ਰੇਨ ਭਜਾਉਂਦੇ ਵੀ ਦੇਖੋਗੇ, ਤੇ ਉਹ ਨਾ ਖਾਲਸਾ ਏਡ ਲਈ ਬਹੁਤ ਕੰਮ ਕਰ ਰਹੇ ਆ। ਉਹਨਾਂ ਨੇ ਮੈਨੂੰ ਹੋਰ ਹੀ ਸਵਾਲ ਪਾਇਆ ਉਹਨਾਂ ਦਾ, ਮੈਂ ਹੂ ਬਹੂ ਪੜ ਕੇ ਦਿਖਾਉਣਾ ਤੁਹਾਨੂੰ ਮੈਸੇਜ, ਕਹਿੰਦੇ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਅਤੇ ਭਾਬੀ ਜੀ। ਵੈਸੇ ਆ 27 ਦਾ ਅੰਕੜਾ ਦੇਖ ਕੇ ਲੱਗਦਾ ਹੁਣ ਬਾਈ ਛੱਡ, ਬਾਈ ਛੱਡ ਕੇ ਚਾਚਾ ਕਹਿਣਾ ਸ਼ੁਰੂ ਕਰੀਏ, ਕਹਿੰਦੇ ਵੀ ਬਾਈ ਨਾ ਚਾਚਾ, ਕਿਉਂਕਿ ਜਿਸ ਦਿਨ ਤੁਸੀਂ ਜੁੰਡੋ ਜੁੰਡੀ ਹੋਣਾ ਸ਼ੁਰੂ ਕੀਤਾ, ਮੈਂ ਸਿਰਫ ਉਦੋਂ 9 ਸਾਲ ਦਾ ਸੀ, ਤੇ ਕੋਈ ਹੱਦ ਹੁੰਦੀ ਹੈ ਕਹਿੰਦੇ ਉਮਰ ਲੁਕਾਉਣ ਦੀ, ਤੁਸੀਂ ਦੋਵਾਂ ਨੇ ਤਾਂ 20-20 ਸਾਲ ਓਦਾਂ ਹੀ ਮਣਦੀ ਕਰੇ ਪਏ ਆ। ਕਹਿੰਦਾ ਜਿਉਂਦੇ ਰਹੋ ਰੱਬ ਇਹੋ ਜਿਹੇ ਜੁੰਡੇ ਸਭ ਦੇ ਪਟਾਵੇ।
ਕਹਿਣ ਦਾ ਮਤਲਬ ਇਹ ਹੈ,
ਮੈਨੂੰ ਤਾਂ ਹੁਣ ਜਿਹੜਾ ਅਵਾਰਡ ਗੋਜ਼ ਟੂ ਨਵਜੋਤ ਕਹਿਲੇ,
ਇਹ ਵੀ ਮਤਲਬ ਇੱਕ ਰਿਕਾਰਡ ਹੈ, ਇੰਨਾ ਲੰਬੀ ਦੇਰ ਜੁੰਡੇ ਜੁੰਡੇ ਹੋਣਾ ਵੀ
ਬਹੁਤ ਔਖਾ ਸੀ, ਬਹੁਤ ਔਖਾ ਸੀ। ਪਰ ਕਈ ਵਾਰੀ ਨਾ ਉਹ ਹੁੰਦਾ, ਦੇਖੋ ਆਪਾਂ ਜਿਵੇਂ ਕਈ ਗੇਮਾਂ ਖੇਡਦੇ ਆ, ਬਹੁਤ ਸਾਰੀਆਂ ਗੇਮਸ ਹੁੰਦੀਆਂ ਤੇ ਉਹਦੇ ਚ ਪੱਤੇ ਮੁੱਕ ਜਾਂਦੇ ਆ, ਚੀਜ਼ਾਂ ਮੁੱਕ ਜਾਂਦੀਆਂ, ਫਿਰ ਉਹ ਦੁਬਾਰੇ ਫਿੱਲ ਕਰਨੀਆਂ ਪੈਂਦੀਆਂ ਬਹੁਤ ਸਾਰੀਆਂ ਚੀਜ਼ਾਂ। ਜੇ ਆਪਾਂ ਹੁਣ ਕਾਰਾਂ ਦੀਆਂ ਰੇਸਾਂ ਰੂਸਾਂ ਤੇ ਵੀ ਉਵੇਂ ਵਿੱਚ ਆਉਂਦੇ ਨੀ ਵੀ ਹੁਣ ਆ ਗਿਆ ਜੀ ਪਾਵਰ ਨੈਪ ਆ ਗਿਆ, ਹੁਣ ਪੈਟਰੋਲ ਸਟੇਸ਼ਨ ਆ ਗਿਆ। ਪਰ ਇਹ 27 ਸਾਲਾਂ ਦੇ ਦੌਰਾਨ ਜਦੋਂ ਜੁੰਡੋ ਜੁੰਡੀ ਹੁੰਦੇ ਆ, ਜੁੰਡੇ ਥੋੜੇ ਜੇ ਮੁੱਕੇ ਸੀ, ਆਪਾਂ ਹੋਰ ਲਵਾ ਲੈ
ਉਹ ਮੁੱਕੇ ਵੀ ਤਾਂ ਹੀ ਸੀ ਜੁੰਡੋ ਜੁੰਡੀ ਹੋਣ ਕਰਕੇ। ਹੁਣ ਜਦੋਂ ਜੁੰਡੇ ਜੁੰਡੀ ਹੋਣ ਦੀ ਗੱਲ ਕਰ ਹੁੰਦੀ ਆ ਨਾ, ਮਤਲਬ 9-5 ਦੀ ਵੇਖ ਦੇਖ ਲਾ ਇੰਨੇ ਪੈਸੇ ਲੱਗਦੇ ਆ ਉਹਦਾ। ਹੁਣ ਫੇਰ
ਮੈਨੂੰ ਨਾ ਐਤਕੀ ਪੰਜਾਬੀ ਯੂਨੀਵਰਸਿਟੀ ਚ ਬੈਠੇ ਸੀ ਭਾਸ਼ਾ ਵਿਭਾਗ ਚ, ਤੇ ਉੱਥੇ ਗੱਲਾਂ ਚੱਲ ਪਈਆਂ ਸ਼ਬਦਾਂ ਦੀਆਂ ਵੀ ਸ਼ਬਦਾਂ ਦੇ ਉੱਤੇ ਇੱਕ ਅਧਿਕਾਰ ਆ ਜੀ, ਫਲਾਨਾ ਸ਼ਬਦ ਕਿੱਥੋਂ ਪੈਦਾ ਹੋਇਆ, ਕਿਵੇਂ ਆਇਆ। ਉਹ ਮੈਨੂੰ ਮੇਰੇ ਨਾਂ ਤੇ 3-4 ਸ਼ਬਦ ਲਿਖੀ ਬੈਠੇ ਸੀ, ਇੱਕ ਜੁੰਡੋ ਜੁੰਡੀ ਦਿਵਸ ਲਿਖੀ ਬੈਠੇ ਸੀ, ਕਹਿੰਦੇ ਤੂੰ ਲਿਖਣਾ ਸ਼ੁਰੂ ਕੀਤਾ, ਇੱਕ ਕਰਮ ਭੂਮੀ ਤੇ ਜਨਮ ਭੂਮੀ ਲਿਖੀ ਬੈਠੇ ਸੀ, ਇੱਕ ਅਸਲਵਾਦ ਸ਼ਬਦ ਲਿਖੀ ਬੈਠੇ ਸੀ, ਕਹਿੰਦੇ ਤੇਰੇ ਲੇਖਾਂ ਚ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ। ਮੈਂ ਕਿਹਾ ਚਲੋ ਕੋਈ ਚੀਜ਼ ਦੀ ਤਾਂ ਅਸੀਂ ਵੀ ਆਈਨਸਟਾਈਨ ਵਾਂਗੂ ਖੋਜ ਕੀਤੀ ਜੁੰਡੋ ਜੁੰਡੀ ਦਿਵਸ ਦੀ ਕਰਦੀ।
ਕਹਿੰਦੇ ਜੇ ਤੁਸੀਂ ਭੇਜਿਆ ਸੀ, ਕਹਿੰਦੇ ਜੇ ਆਈਨਸਟਾਈਨ ਦੀ ਇੱਕ ਕਹਾਵਤ ਹੈ, ਇਹਨੂੰ ਪੰਜਾਬੀ ਚ ਅਲੱਥਾ ਕਰੋ, ਅਲੱਥਾ ਕਰਤੀ। ਮੈਂ ਕਿਹਾ ਹੁਣ ਆਲਬਰਟ ਆਈਨਸਟਾਈਨ ਦਾ ਵੀ ਕਰਨਾ, ਕਹਿੰਦੇ ਕਰਦੇ ਹੋ। ਮੈਂ ਕਿਹਾ ਆਲਬਰਟ ਦਾ ਤਾਂ ਏਦਾਂ ਵੀ ਅਲਬਤਾ ਇਨਸਾਨ ਕਰ ਰਹੇ ਹੋ, ਇਨਸਾਨ ਆਈਨਸਟਾਈਨ ਇਨਸਾਨ ਕਰ ਰਹੇ ਹੋ। ਕਿਆ ਮਿੰਟੋ ਜੀ
ਫਿਰ ਉਹ ਥੋੜੀ ਜਿਹੀ ਮੁੱਕ ਜੀ ਆਉਣ ਲੱਗ ਗਈ ਸੀ ਸਰਸੇ ਵਾਲਿਆਂ ਦੀ, ਉਹ ਇਨਸਾਨ ਲਿਖਣਾ।
ਏਦਾਂ ਕਰਦੇ ਹਾਂ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਕਿਉਂਕਿ 15-20 ਮੈਸੇਜ ਵੀ ਆਏ ਪਏ ਨੇ, ਆਪਾਂ ਉਹ ਵੀ ਪੜ੍ਹਨੇ ਆ, ਤੇ ਉਹ ਤੋਂ ਬਾਅਦ ਫਿਰ ਆਪਾਂ ਮੌਜ ਮਸਤੀ ਪ੍ਰੋਗਰਾਮ ਜਿਹੜਾ ਦਿਲ ਵਾਲੀਆਂ ਗੱਲਾਂ ਕਰਾਂਗੇ, ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629.
Creative events bade maan naal pesh karde ne Gurdas Maan live in Melbourne.
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਲਾ ਕੇ ਗਾਰੀ ਦੁਨੀਆ ਤਾਰੀ।
ਕਦੋਂ? 20 ਮਈ 2018। ਕਿੱਥੇ? ਮੈਲਬੋਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫ ਚ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਫਿਰ ਦੇਰ ਕਾਦੀ ਜੀ, ਅੱਜ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੋਰਨ 20 ਮਈ 2018।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫੇਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਓ ਯਾਰ, ਗੱਡੀ ਮਾਈਲੇਜ ਹੀ ਨਹੀਂ ਦੇ ਰਹੀ, ਸਰਵਿਸ ਵੀ ਕਰਾ ਲਈ ਫਿਰ ਵੀ ਉਹੀ ਹਾਲ, ਪਰੇਸ਼ਾਨ ਹੋ ਗਿਆ ਮੈਂ। ਉਹ ਇਸ ਤਰ੍ਹਾਂ ਸਰਵਿਸ ਦੇ ਨਾਲ ਕੁਝ ਨਹੀਂ ਹੋਣਾ, ਤੂੰ ਆਪਣੀ ਗੱਡੀ ਵਿੱਚ ਪਾ ਪੋਲੀਟ੍ਰੋਨ MC ਆਲ ਐਡਿਕਟਿਵ, ਜਿਹਦੇ ਨਾਲ ਗੱਡੀ ਦੀ 25% ਤੱਕ ਮਾਈਲੇਜ ਵੀ ਵਧੇਗੀ ਤੇ ਨਾਲ ਗੱਡੀ ਨੂੰ ਜ਼ਿਆਦਾ ਪਾਵਰ ਵੀ ਮਿਲੇਗੀ। ਪਰ ਹਾਂ ਯਾਰ, ਇੱਕ ਚੀਜ਼ ਕਟੇਗੀ। ਉਹ ਕੀ? ਉਹ ਘਬਰਾ ਨਾ, ਮੈਂਟੇਨੈਂਸ ਦਾ ਖਰਚਾ, ਉਹ ਵੀ 60% ਤੱਕ, ਨਾਲੇ 25,000 ਕਿਲੋਮੀਟਰ ਤੱਕ ਇੰਜਨ ਆਇਲ ਬਦਲਣ ਦੀ ਵੀ ਲੋੜ ਨਹੀਂ। ਜ਼ਿਆਦਾ ਜਾਣਕਾਰੀ ਲਈ ਕਾਲ ਕਰ 0420-810-117 ਤੇ, ਜਾਂ ਖਰੀਦਣ ਦੇ ਲਈ polytronaustralia.com.au ਤੇ ਲੌਗਇਨ ਕਰ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾਗ ਪੱਡਾ। ਜੀ ਹਾਂ, ਨਾਗ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਖੂਹ, ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2। ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ, ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
Find a cheaper price and we will beat it. Huge range of Indian, Asian, Islander and New Zealand grocery.
Asian Pacific Food Market. ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਰਾਇਲ ਗੋਲਡ 10 ਕਿਲੋ ਆਟਾ $6.99, ਵੈਜੀਟੇਬਲ ਆਇਲ $36, ਫਰੈਸ਼ ਗੰਨੇ ਦਾ ਜੂਸ ਤੇ ਫਰੈਸ਼ ਅਮਰੂਦ ਵੀ ਅਵੇਲੇਬਲ ਨੇ।
ਮੋਰਿੰਡਾ ਮੋਟਰਸ, ਕੱਲ ਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਇਲਸ ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। face to face ISCPTE preparation classes to ilawa tusi online PTE classes vi laga sakde ho vadheri jankari layi call karo Samita Sharma 0404-527-518 ya visit karo www.lakshyaenglish.com.au We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Nanak Bakery, Dandy Nong, Melbourne Valley, Harman Radio nu sponsor karde han. Shuddh Vegetarian, Cake, Pastry, Kulche Chole, Pakode, Ras Malai, ate hor bhi bahut kuch uplabdh hai. Party waste order bhi laye jande han. Clayton, Cranbourne, Berwick ya Spring Rail wale zarur darshan den. Pata hai 76 Hemming Street, Dandenong. Phone 0425-888-856.
Mera aaj bar dinner karan da mood hai bas.
Je tusi bhi vegetarian ho ta chinta karan wali koi gal nahi. ਕਿਉਂਕਿ ਬਾਬਾ ਸਵੀਟਸ ਥੌਮਸਟੌਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜੀ ਹਾਂ ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ ਛੋਲੇ ਭਟੂਰੇ ਚਾਟ ਪਾਪੜੀ ਟਿੱਕੀ ਚਾਟ ਸਮੋਸੇ ਪਕੌੜੇ ਜਲੇਬੀਆਂ ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟੌਨ
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਤੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਮਿੰਟੂ ਬਰਾੜ ਜੀ ਮੇਰੇ ਨਾਲ ਸ਼ਾਮਲ ਨੇ ਐਡਲੇਟ ਤੋਂ ਸੋ ਮਿੰਟੂ ਜੀ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਆਪਾਂ ਉਹ ਵੀ ਲੈਣੇ ਆ ਤਾਂ ਸ਼ੁਰੂ ਕਰੀਏ ਫਿਰ ਆਪਣੇ ਸਰੋਤਿਆਂ ਨੂੰ ਨਾਲ ਜੋੜਨਾ
ਬਿਲਕੁਲ ਜੀ ਬਿਲਕੁਲ ਕਿਉਂ ਨੀ
ਹਾਂਜੀ ਜਗਤਾਰ ਭਾਜੀ ਆਪਾਂ ਤੁਹਾਡੇ ਮੈਸੇਜ ਤੇ ਗੌਰ ਕਰਦੇ ਆ ਥੋੜੀ ਦੇਰ ਬਾਅਦ ਪਰ ਪਹਿਲਾਂ ਜਿਹੜੇ ਹੋਰ ਸੱਜਣ ਜੁੜੇ ਨੇ ਸਵੇਰ ਦੇ ਉਨ੍ਹਾਂ ਦੀ ਸ਼ਮੂਲੀਅਤ ਵੀ ਲੈ ਲਈ ਹੈ ਬਰਿੰਦਰ ਨਿੱਜਰ ਪ੍ਰੋਗਰਾਮ ਚ ਜੁੜੇ ਨੇ ਉਨ੍ਹਾਂ ਨੇ ਫੋਟੋ ਸਾਂਝੀ ਕੀਤੀ ਉਹ ਪਾਤੀ ਆ ਜੀ ਮੈਂ ਗੌਰਵ ਸ਼ਰਮਾ ਵਿਨੀਪੈਗ ਤੋਂ ਕਹਿ ਰਹੇ ਨੇ ਮਿੰਟੂ ਬਾਈ ਜੀ ਆਪਣੇ ਗਵਾਂਢੀ ਕੁੱਕੜ ਦੀ ਕੋਈ ਨਵੀਂ ਗੱਲ ਸੁਣਾ ਦਿਓ ਕੋਈ ਨਵੀਂ ਹਾਲਤ
ਉਹ ਮੈਨੂੰ ਐ ਲੱਗਦਾ ਜੀ ਕੁੱਕੜ ਦੀ ਕਿਸੇ ਨੇ ਵਰਦੀ ਲਾ ਕੇ ਟੰਗ ਤੀ ਅੱਜ ਤੜਕੇ ਯਾਦ ਕੀਤਾ ਸੀ ਉਸ ਕੁੱਕੜ ਨੂੰ
ਅੱਛਾ
ਤੇ ਉਹ ਅੱਜ ਨਾ ਮੇਰੇ ਕੋਲ ਮੈਲਬਨ ਤੋਂ ਬਾਈ ਜਿੰਦਰ ਤੇ ਲਾਡੀ ਬਾਈ ਹੋਰੇ ਆਏ ਹੋਏ ਸੀਗੇ ਕੱਲ ਪਰਸੋਂ ਦੇ ਇੱਥੇ ਤੇ ਉਹ ਹੁਣੇ ਬਸ ਉਹ ਗਏ ਆ ਤੇ ਉਹ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਮੈਂ ਵਿੰਡੋ ਦੇ ਵਿੱਚੋਂ ਦੇਖ ਕੇ ਮੈਂ ਕਿਹਾ ਯਾਰ ਨਾ ਮੈਂ 2-3 ਵੀਕ ਹੋ ਗਏ ਤੇ ਮੈਂ ਕੁੱਕੜ ਨੂੰ ਮਿਸ ਕਰ ਰਿਹਾ ਤੇ ਮੈਨੂੰ ਅੱਜ ਜਾ ਕੇ ਪੁੱਛਣਾ ਪਊ ਕਿਤੇ ਪਤੰਦਰਾ ਨੇ ਕੁੱਕੜ ਦੀ ਵਰਦੀ ਲਾ ਕੇ ਨਾ ਟਾਂਗੀ ਪਈ ਹੋਵੇ ਕਿਤੇ ਵਿਚਾਰਾ ਸ਼ਹਾਦਤ ਦਾ ਜਾਮ ਪੀ ਗਿਆ ਹੋਵੇ ਤੇ ਮੈਂ ਇੱਥੇ ਬੈਠਾ ਡਿੱਕੀ ਇਹਨਾਂ ਨੂੰ ਸੋ ਅੱਜ ਦਿਨੇ ਮੈਂ ਪਤਾ ਕਰਕੇ ਆਊਂਗਾ ਜੀ
ਪਤਾ ਲਓ ਖਬਰ ਉਹਦੀ ਕੀ ਹਾਲ ਹੈ ਤੇ ਜਸ ਰਾਹੀ ਹੁਣ ਵੀ ਕਹਿ ਰਹੇ ਨੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੱਗਾ ਸਾਡੇ ਕੋਲ ਮੈਲਬਨ ਤੇ ਵੀ ਮੈਸੇਜ ਭੇਜ ਰਹੇ ਨੇ ਹੈਪੀ ਮਦਰਸ ਡੇ ਤੇ ਜਸ ਘੁੰਮਣ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਨੱਚਣਾ ਮਾੜਾ ਨਹੀਂ ਬੁੱਲਾ ਕਹਿੰਦਾ ਨੱਚੋ ਓਸ਼ੋ ਕਹਿੰਦਾ ਨੱਚੋ ਫਰਕ ਤੁਹਾਡੀ ਨਜ਼ਰ ਚ ਹੈ ਜਸ ਘੁੰਮਣ ਜੀ ਗੱਲ ਇਹ ਹੈ ਕਿ ਨੱਚਣ ਦਾ ਜਿਹੜਾ ਨਾ ਸਿਧਾਂਤ ਹੈ ਨੱਚਣ ਕੁੱਦਣ ਮਨ ਕਾ ਚਾਓ ਜਿਨ੍ਹਾਂ ਦੇ ਅੰਦਰ ਭਾਉ ਹੁੰਦਾ ਨਾ ਪਰਮਾਤਮਾ ਦੀ ਉਨ੍ਹਾਂ ਦੇ ਅੰਦਰ ਹੀ ਪ੍ਰੇਮ ਹੁੰਦਾ ਆ ਸੋ ਇਹ ਮਨ ਦੇ ਚਾਓ ਹੈ ਸੋ ਜੇ ਅਸੀਂ ਮਨਮੁੱਖ ਬਣਨਾ ਤਾਂ ਜਿੰਨਾ ਮਰਜ਼ੀ ਨੱਚੀ ਜਾਓ ਤੋ ਇਹ ਕੋਈ ਏਡੀ ਵੱਡੀ ਗੱਲ ਨੀ ਹੈਗੀ। ਨੱਚਣਾ ਵੀ ਹੁੰਦਾ ਵੀ ਕਿਹਦੇ ਮੂਹਰੇ ਨੱਚਣਾ, ਨੱਚਣਾ
ਨੱਚਣ ਬੁੱਲੇ ਦਾ ਨੱਚਣ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਇਸ ਚੀਜ਼ ਨਾਲ। ਬੁੱਲਾ 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 ਜਿੱਥੇ ਨੱਚਿਆ ਜਾਣਾ ਚਾਹੀਦਾ, ਬੁੱਲੇ ਨੇ ਜਿਹੜੇ ਨੱਚਣ ਦੀ ਗੱਲ ਕੀਤੀ ਹੈ ਨਾ, ਉਹ ਹੋਰ ਨੱਚਣ ਦੀ ਗੱਲ ਕੀਤੀ ਆ। ਬੁੱਲਾ ਕੋਈ ਜੇ ਕਹੀਏ ਸਟੇਜ ਤੇ ਖੜ ਬਹਿ ਕੇ ਤੇ ਠੁਮਕੇ ਨੀ ਲਾਏ ਬੁੱਲੇ ਨੇ, ਜੇ ਉਹ ਗੱਲ ਕਰੀਏ ਉਹ ਤਾਂ ਇੱਕ ਬਹੁਤ ਵੱਡਾ ਵਿਸ਼ਾ ਹੈ ਕੱਢ।
ਹਾਂਜੀ, ਰਵਿੰਦਰ ਸਿੰਘ ਧਨੀ ਕੀ ਹਾਲ ਚਾਲ ਹੈ ਜੀ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹ ਵੀ ਕਹਿੰਦੇ ਸਾਡੇ ਵੀ ਮਾਸੀ ਦੇ ਮੁੰਡੇ ਦਾ ਇਹੋ ਹਾਲ ਸੀ, ਮਾਸੀ ਕੁਝ ਨਹੀਂ ਸੀ ਕਰਨ ਦਿੰਦੀ ਕਹਿਣ ਦਿੰਦੀ, ਕਹਿੰਦੇ ਪੈਲੀ ਬਹੁਤ ਸੀ 100 ਕਿੱਲੇ ਤੋਂ ਜ਼ਿਆਦਾ, ਮਾਸੜ ਬਹੁਤ ਕਹਿੰਦਾ ਸੀ ਕਿ ਹੁਣ ਮੁੰਡਾ ਏਦਾਂ ਨਿਕੰਮਾ ਹੋ ਗਿਆ ਤੇ ਚੋਰੀ ਨਸ਼ਾ ਕਰਨ ਲੱਗ ਪਿਆ। ਸੋ ਬੱਚਿਆਂ ਨੂੰ ਕਹਿਣਾ ਚਾਹੀਦਾ ਹੈ ਕਿ ਜੋ ਬੱਚੇ ਆਪਣੇ ਆਪ ਸਟੈਂਡ ਹੋ ਸਕੇ ਤਾਂ ਕਿ ਆਪਣੇ ਬੱਚੇ ਸਟੈਂਡ ਹੋ ਸਕੇ ਹਨਾ। ਤੇ ਬਾਕੀ ਕਹਿੰਦੇ ਮੇਰੀ ਮਾਂ ਤਾਂ ਮੈਨੂੰ ਕਹਿੰਦੀ ਹੁੰਦੀ ਸੀ ਵੀ ਤੂੰ ਆਟਾ ਚੱਕੀ ਤੇ ਛੱਡਿਆ, ਨਹੀਂ ਤਾਂ ਤੇਰੇ ਪਿਓ ਦਾ ਤੈਨੂੰ ਪਤਾ ਹੀ ਹੈ, ਆਪਾਂ ਕਹਿੰਦੇ ਚੁੱਪ ਕਰਕੇ ਤੁਰ ਪੈਂਦੇ ਸੀ। ਤੇ ਸੁਖਵੰਤ ਸਿੰਘ ਹੁਣੀ ਵੀ ਕਹਿ ਰਹੇ ਨੇ, ਕਹਿੰਦੇ ਨੇ ਕਿ ਮੈਂ ਪੱਗ ਬੰਨ ਕੇ ਜਦੋਂ ਬਾਹਰ ਨਿਕਲਦਾ ਹਾਂ ਤਾਂ ਹਰ ਕਦਮ ਤੇ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਮੇਰੇ ਕਿਸੇ ਕੰਮ ਨਾਲ ਪੱਗ ਵਾਲੀ ਕੌਮ ਦੀ ਛਵੀ ਤਾਂ ਨਹੀਂ ਖਰਾਬ ਹੋ ਰਹੀ। ਕਿਆ ਬਾਤ ਹੈ, ਬਹੁਤ ਸੋਹਣਾ, ਇੰਨੀ ਬਰੀਕੀ ਨਾਲ। ਔਰ ਈਮੇਲ ਦੇ ਜ਼ਰੀਏ ਪੰਧੇਰ ਹੋਣਾ ਨੇ ਵੀ ਮੈਸੇਜ ਭੇਜਿਆ, ਹਾਜ਼ਰੀ ਪ੍ਰਵਾਨ ਕਰੋ ਤੇ ਇੱਕ ਅਟੈਚਮੈਂਟ ਭੇਜੀ, ਉਹ ਥੋੜੀ ਦੇਰ ਬਾਅਦ ਪੜਾਂਗੇ ਆਪਾਂ। ਗੁਰਵਿੰਦਰ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਂਜੀ ਮੈਂ ਤੇ ਮੇਰਾ ਕਜ਼ਨ ਫਾਰਮ ਤੇ ਆਉਣਾ ਚਾਹੁੰਦੇ ਆ, ਥੋੜੀ ਬਹੁਤੀ ਨੌਲੇਜ। ਹਾਂਜੀ ਤੁਸੀਂ ਆ ਸਕਦੇ, ਮੇਰਾ ਨੰਬਰ ਤੁਸੀਂ ਲੈ ਲਓ ਤੇ ਅਗਰ ਮੈਂ ਏਰੀਏ ਚ ਹੋਇਆ ਤਾਂ ਆਪਾਂ ਜ਼ਰੂਰ ਮਿਲਾਂਗੇ। ਤੇ ਅਮਰਪ੍ਰੀਤ ਸਿੰਘ ਪੰਧੇਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੈਰੀ ਬਿਊਟੀਫੁਲ ਮਾਰਨਿੰਗ, ਹੈਪੀ ਮਦਰਸ ਡੇ, ਤੇ ਕਹਿੰਦੇ ਮੇਰੇ ਮਦਰ ਪਹਿਲੀ ਵਾਰੀ 10 ਸਾਲ ਚ ਵਿਜਿਟ ਕਰ ਰਹੇ ਨੇ ਤੇ ਐਂਡ ਮਾਈ ਸਨ ਹੈਜ਼ ਅ ਫਸਟ ਮਦਰਸ ਡੇ। ਕਿਆ ਬਾਤ ਹੈ, ਤੇ ਬਾਕੀ ਕਹਿੰਦੇ ਕੱਲ ਵਾਲਾ ਇਸ਼ੂ ਜ਼ਰੂਰ ਡਿਸਕਸ ਕਰੇ। ਹਾਂਜੀ ਉਹ ਵੀ ਨਾਲ ਦੀ ਨਾਲ ਹੁੰਦੇ ਰਹਿਣੇ ਨੇ। ਤਾਂ ਬਲਵਿੰਦਰ ਸਿੰਘ ਵੀ ਹਾਂਜੀ ਸੁਣ ਰਹੇ ਨੇ ਪ੍ਰੋਗਰਾਮ ਰਜਾਈ ਚ ਬੈਠ ਕੇ, ਆਪਾਂ ਮੈਸੇਜ ਪੜ੍ਹ ਹੀ ਲਿਆ ਸੀ। ਤਾਂ ਬਾਕੀ ਮੈਸੇਜ ਕੁਛ ਜੀ, ਗੁਰਪ੍ਰੀਤ ਗਿੱਲ ਹੁਣਾਂ ਦਾ ਵੀ ਮੈਸੇਜ ਆ, ਉਹ ਮੈਨੂੰ ਹੁਣ ਲੱਭ ਨਹੀਂ ਰਿਹਾ ਕਿੱਧਰ ਗਿਆ, ਤੇ ਆਪਾਂ ਜ਼ਰੂਰ ਉਹ ਪੜ੍ਹਨਾ ਹੈ। ਗੁਰਪ੍ਰੀਤ ਜੀ ਤੁਹਾਡਾ ਮੈਸੇਜ ਗੁਆਚ ਗਿਆ ਮੇਰੇ ਕੋਲੋਂ, ਵਧੀਆ ਮੈਸੇਜ ਸੀ, ਚਲੋ ਕੋਈ ਨੀ ਉਹ ਪੜ੍ਹ ਲੈਂਦੇ ਹਾਂ। ਤੇ ਹਾਂਜੀ ਹਾਂਜੀ ਉਹ ਚਲੇ ਗਿਆ
ਬਿਲਕੁਲ ਸਾਡੇ ਨਾਲ। ਇੱਧਰ ਵੀ ਨਾ ਸਿੱਧੂ ਸਾਹਿਬ ਇੱਕ ਤਾਂ ਜਸ ਭੁੱਲਰ ਜੁੜੇ ਆ ਸਿਡਨੀ ਤੋਂ, ਜਸਵੀਰ ਸਿੰਘ ਕਹਿੰਦੇ ਮੈਂ ਵੀ ਸੁਣ ਰਿਹਾ ਜੀ, ਮੇਰੀ ਫਤਿਹ ਬੁਲਾਇਓ ਜੀ ਅਮਨਦੀਪ ਭਾਜੀ ਨੂੰ ਵੀ। ਤੇ ਦੂਜੇ ਪਾਸੇ ਸਾਡੇ ਨਾਲ ਸੁਖਜਿੰਦਰ ਸਿੰਘ ਟਬੁੰਬੇ ਤੋਂ, ਅੱਜ ਪਹਿਲੀ ਵਾਰ ਉਹਨਾਂ ਨੇ ਰੇਡੀਓ ਸੁਣਨਾ ਸ਼ੁਰੂ ਕੀਤਾ, ਉਹ ਪੇਂਡੂ ਆਸਟ੍ਰੇਲੀਆ ਦੇ ਲਿਸਨਰ ਸਨ ਤੇ ਉਹ ਕਹਿੰਦੇ ਵੀ ਮੈਨੂੰ ਟੈਲੀਗ੍ਰਾਮ ਹਜੇ ਚਲਾਉਣਾ ਨੀ ਆਇਆ, ਚੱਲਿਆ ਨੀ ਇਹਦੇ ਵਿੱਚ ਤੇ ਮੈਂ ਚਲਾਉਣਾ, ਪਰ ਉਹਨਾਂ ਨੇ ਮੈਸੇਜ ਕੀਤੀ ਹੈ ਕਹਿੰਦੇ ਤੁਸੀਂ ਲਵ ਮੈਰਿਜ ਦੀ ਗੱਲ, ਤਾਂ 7 ਸਾਲ ਹੋ ਗਏ ਜੀ ਮੇਰੀ ਵੀ ਲਵ ਮੈਰਿਜ ਆ। ਸੋ ਕਿਆ ਬਾਤ ਆ ਜੀ, ਫਿਰ ਤਾਂ 7 ਸਾਲ ਜੇ ਬੰਦੇ ਨੇ ਵਧੀਆ ਕੱਢ ਲਿਆ ਤਾਂ ਉਹ ਫਿਰ ਰੂਹਾਂ ਦਾ ਮੇਲ ਹੀ ਸਮਝੋਗੇ। ਸੋ ਬਹੁਤ ਧੰਨਵਾਦ ਤੁਸੀਂ ਸਾਰੇ ਇੱਧਰ ਜੁੜਦੇ ਹੋ, ਪਰ ਬੈਸਟ ਆਈਡੀਆ ਵੀ ਤੁਸੀਂ ਟੈਲੀਗ੍ਰਾਮ ਆਪਣੇ ਜੇ ਫੋਨ ਦੇ ਵਿੱਚ ਡਾਊਨਲੋਡ ਕਰ ਲਵੋ ਤਾਂ ਟੈਲੀਗ੍ਰਾਮ ਦੇ ਵਿੱਚ ਹਰਮਨ ਰੇਡੀਓ ਇੱਕ ਵਰਡ ਲਿਖ ਕੇ ਲੱਭ ਸਕਦੇ ਹੋ, ਤੇ ਉਹਦੇ ਚ ਉਦੋਂ ਬਾਅਦ ਨਾ ਤੁਹਾਡੇ ਐਪ ਦੇ ਵਿੱਚ ਹੀ ਆਪਸ਼ਨ ਆ ਟੈਲੀਗ੍ਰਾਮ ਦੀ, ਉੱਥੇ ਬਟਨ ਨੱਪੋਗੇ ਡਾਇਰੈਕਟ ਤੁਹਾਡਾ ਮੈਸੇਜ ਸਾਡੇ ਕੋਲ ਆ ਜੂ।
ਹਾਂਜੀ ਤੇ ਰਵਨੀਤ ਮੈਲਵਨ, ਗੱਲ ਇਹ ਆ ਵੀ ਲਵ ਮੈਰਿਜ ਦੀ ਗੱਲ ਕੀਤੀ ਨਾ, ਇਹਨੂੰ 7 ਸਾਲ ਹੋ ਗਏ, ਤੇ ਮਿੰਟੂ ਬਰਾੜ ਜੀ ਆਪਣੀ ਦੋਨਾਂ ਦੀ ਵੀ ਤਾਂ ਲਵ ਮੈਰਿਜ ਹੀ ਆ ਫਿਰ, ਅਸੀਂ ਵੀ ਬੱਬੇ ਦੇ ਵਾਹਵੇ ਦਾ ਹੀ ਫਰਕ ਹੈ, ਸਾਡੇ ਘਰਦਿਆਂ ਨੇ ਲੱਭ ਕੇ ਮੈਰਿਜ ਕੀਤੀ। ਹਾਂਜੀ ਤੇ ਰਵਨੀਤ ਮੈਲਬਨ ਤੋਂ ਜੁੜੇ ਨੇ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮੈਨੂੰ ਲੱਗਦਾ ਹਰ ਰੋਜ਼ ਹੀ ਮਦਰਸ ਡੇ ਹੁੰਦਾ ਹੈ ਭਾਜੀ, ਇੱਥੇ ਕੋਈ ਲੇਡੀ ਸੂਟ ਪਾ ਲੈਂਦੀ ਹੈ ਜਾਂ ਵਾਲ ਲੰਬੇ ਆ ਉਸ ਨੂੰ ਪੇਂਡੂ ਕਿਹਾ ਜਾਂਦਾ, ਪਤਾ ਨੀ ਕੀ ਬਣੂ ਦੁਨੀਆਂ ਦਾ। ਇਹ ਵੀ ਇੱਕ ਨਾ ਰਵਾਇਤ ਤੁਹਾਨੂੰ ਦੱਸੀ ਜਦੋਂ ਜਾਂਦੇ ਆ ਰਵਨੀਤ ਜੀ, ਇਹ ਨਾ ਦੂਜਿਆਂ ਨੂੰ ਦੇਖ ਕੇ ਕਹਿ ਲੋ ਹੱਥ ਨਾ ਪੁੱਜੇ, ਥੂਹ ਗੌੜੀ ਵਾਲਾ ਕੰਮ ਹੁੰਦਾ, ਚਾਹੁੰਦੇ ਤਾਂ ਉਹ ਆਪ ਵੀ ਹੁੰਦੇ ਆ ਪਰ ਉਨ੍ਹਾਂ ਦੀ ਆਪਣੀਆਂ ਮਨਮਤਾਂ ਏਦਾਂ ਨਹੀਂ ਹੁੰਦੀਆਂ, ਇਹ ਨਹੀਂ ਕਰ ਸਕਦੇ। ਸੋ ਆਪਣਾ ਸੋਹਣਾ ਸਰੂਪ ਰੂਪ ਤੇ ਆਪਣੇ ਗੁਰਬਾਣੀ ਆਪਣੇ ਕਿਰਦਾਰ ਬਿਲਕੁਲ ਬਣਾ ਕੇ ਰੱਖੋ, ਇਹ ਜਿੰਨੀ ਚੀਜ਼ ਘੱਟ ਹੁੰਦੀ ਉਨੀ ਉਹਦੀ ਜ਼ਿਆਦਾ ਕੀਮਤ ਹੁੰਦੀ ਹੈ, ਤੇ ਲੋਕ ਇਹਨੂੰ ਢਾਉਣ ਦੇ ਲਈ ਬਹੁਤ ਕੁਛ ਕਰਦੇ ਨੇ। ਸੋ ਤੁਸੀਂ ਕੈਰੀ ਓਨ, ਤੁਹਾਡੀਆਂ ਫੋਟੋਆਂ ਬੱਚੇ ਦੀਆਂ ਤੁਹਾਡੀਆਂ ਔਰ ਤੁਹਾਡੇ ਪਤੇ ਦੀਆਂ ਆਪਾਂ ਸ਼ੇਅਰ ਕਰ ਰਹੇ ਹਾਂ, ਤੁਸੀਂ ਭੇਜੀਆਂ ਫੈਮਿਲੀ ਦੀਆਂ ਫੋਟੋਆਂ, ਕਿਆ ਬਾਤ ਹੈ, ਲੈਬਰਾਡੋਰ ਕੁੱਤਾ ਵੀ ਹੈਗਾ ਉਹ ਵੀ ਨਾਲ ਬੈਠਾ ਹੋਇਆ ਬੱਚੇ ਦੇ, ਕਿਆ ਬਾਤ ਹੈ, ਮੈਂ ਸ਼ੇਅਰ ਕਰਦਾ ਥੋੜੀ ਦੇਰ ਤੱਕ।
ਦੇਖੋ ਸਿੱਧੂ ਸਾਹਿਬ ਜਿਹੜਾ ਇੱਕ ਨਾ ਹਰ ਚੀਜ਼ ਦੇ ਵਿੱਚ ਸਾਡੇ ਲੋਕਾਂ ਨੇ ਨਾ ਇੱਕ ਪ੍ਰੋਟੈਕਸ਼ਨ ਲੱਭੀ ਹੋਈ ਆ, ਜੇ ਕੋਈ ਕਾਜ ਕਰਨਾ ਹੁੰਦਾ ਨਾ ਤੇ ਉਹਦੇ ਕਾਜ ਨੂੰ ਸਹੀ ਪਾਉਣ ਲਈ ਜਾਂ ਤਾਂ ਗੁਰਬਾਣੀ ਚੋਂ ਕੋਈ ਇੱਕ ਤੁੱਕ ਲੱਭ ਲੈਂਦੇ ਆ, ਉਹ ਗੁਰਬਾਣੀ ਦੇ ਜੇ ਤਾਂ ਉਹ ਸਾਰਾ ਸ਼ਬਦ ਪੜ੍ਹਨ ਤਾਂ ਉਹਦੇ ਮੀਨਿੰਗ ਹਮੇਸ਼ਾ ਉਲਟ ਹੁੰਦੇ ਆ ਉਸ ਗੱਲ
ਨੱਚਣ ਕੁੱਦਣ ਮਨ ਕਾ
ਚਾਹੋ ਪਰ ਉਹ ਕੀ ਕਰਦੇ ਹਾਂ ਹਾਂ ਬਸ ਬਸ ਉਹ ਇੱਕ ਕੱਲੀ ਇੱਕ ਤੁਕ ਲੱਭ ਲੈਂਦੇ ਆ ਗੁਰਬਾਣੀ ਦੀ ਤੇ ਉਹਨੂੰ ਪ੍ਰੋਟੈਕਸ਼ਨ ਦੇਣ ਲੱਗ ਜਾਂਦੇ ਆ ਫਿਰ ਹੁਣ ਪਤਾ ਕੀ ਕਹਿ ਦਿੰਦੇ ਆ ਕਹਿੰਦੇ ਜੈਸਾ ਦੇਸ਼ ਵੈਸਾ ਭੇਸ ਤੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਉਦਾਹਰਣ ਦੇ ਦਿੰਦੇ ਆ ਵੀ ਤੇੜ ਲੰਗੋਟੀ ਤੇ ਉਹ ਇੱਕ ਕਹਿੰਦੇ ਨੀ ਜਿਹੜੇ ਵੀ ਉਹਦੇ ਚ ਹੁਣ ਜੇ ਤੁਸੀਂ ਉਹਨੂੰ ਪ੍ਰੋਪਰ ਪੜੋਗੇ ਤਾਂ ਪ੍ਰੋਪਰ ਤਾਂ ਉਹਦੇ ਚ ਗੱਲ ਇਹ ਨਿਕਲ ਕੇ ਆਉਂਦੀ ਹੈ ਵੀ ਜੇ ਜੇ ਤੁਸੀਂ ਮੁਲਕ ਚ ਜਾ ਵੜਦੇ ਹੋ ਉਹ ਜਾਂ ਉਹਨਾਂ ਦਾ ਭੇਸ ਹੁੰਦਾ ਇਹ ਥੋੜਾ ਕਿਹਾ ਵੀ ਤੁਸੀਂ ਵੀ ਉਹੋ ਜਿਹਾ ਭੇਸ ਵਧਾਰ ਕਰ ਲਓ ਇਹ ਉਸਨੂੰ ਉਸ ਢੰਗ ਨਾਲ ਲੈਂਦੇ ਵੀ ਜਿੱਥੇ ਜਾਓ ਜੇ ਜਾਂ ਉੱਥੇ ਦੇਸ਼ ਆ ਉਹੋ ਜਿਹਾ ਭੇਸ ਬਣਾ ਲਓ ਫਿਰ ਤਾਂ ਤੁਸੀਂ ਉਹ ਹੋ ਗਏ ਗੰਗਾ ਗਏ ਗੰਗਾ ਰਾਮ ਜਮਣਾ ਗਏ ਜਮਣਾ ਦਾ ਤੁਹਾਡਾ ਆਪਦਾ ਕੋਈ ਮੂਲ ਹੀ ਖਤਮ ਹੋ ਗਿਆ ਜੇ ਤੁਸੀਂ ਆਪਦਾ ਮੂਲ ਰੱਖਣਾ ਨਾ ਤਾਂ ਫੇਰ ਤੁਹਾਨੂੰ ਉੱਥੋਂ ਦਾ ਭੇਸ ਉਹਨਾਂ ਦਾ ਮੁਬਾਰਕ ਤੁਹਾਨੂੰ ਆਪਣਾ ਹੋਣਾ ਚਾਹੀਦਾ ਦੂਜੀ ਇੱਕ ਗੱਲ ਮੈਂ ਹੋਰ ਦੱਸਦਾ ਰਵਨੀਤ ਹੋਰਾਂ ਨੂੰ ਵੀ ਰਵਨੀਤ ਜੇ ਅੱਜ ਨਾ ਅੱਜ ਜਿਹੜੇ ਲੰਮੇ ਵਾਲ ਜਾਂ ਕੋਈ ਸੂਟ ਪਾਉਣ ਨੂੰ ਇਹ ਗੱਲਾਂ ਕਹਿੰਦੇ ਆ ਨਾ ਤੇ ਇਹ ਇਹੀ ਲੋਕ ਮਿਊਜ਼ੀਅਮਾਂ ਦੇ ਵਿੱਚ ਜਾ ਕੇ ਆਪਦੇ ਬੱਚਿਆਂ ਨੂੰ ਦਿਖਾਇਆ ਕਰਨਗੇ ਵੀ ਇਹ ਜਾ ਸਾਡਾ ਪਹਿਰਾਵਾ ਸੀ ਇਹੋ ਜਿਹੇ ਅਸੀਂ ਲੋਕ ਸੀ ਏਦਾਂ ਸਾਡੇ ਵਾਲ ਹੁੰਦੇ ਸੀ ਇਹ ਫਿਰ ਰੇਅਰ ਲੋਕਾਂ ਨੂੰ ਲੱਭੂਗਾ ਜਿਹੜੇ ਲੋਕਾਂ ਨੂੰ ਕਿਤੇ ਨਾ ਕਿਤੇ ਜਾ ਕੇ ਚਿੜੀਆ ਘਰਾਂ ਚ ਲਿਜਾਣੇ ਪਿਆ ਕਰਨਗੇ ਜਵਾਬ
ਲੋ ਮੈਂ ਤੁਹਾਨੂੰ ਹੁਣ ਦੱਸਦਾ ਜੀ ਦੇਖੋ ਮੈਂ ਵੀ ਹੁਣ ਆਪਣੇ ਦਿਲ ਵਾਲੀ ਗੱਲ ਦੱਸਣ ਲੱਗਾ ਇੱਕ ਚੀਜ਼ ਹੈ ਮੇਰੇ ਵੀ ਦਿਲ ਦੇ ਵਿੱਚ ਠੀਕ ਹੈ ਹੁਣ ਮੇਰੇ ਫਾਦਰ ਸਾਹਿਬ ਨੂੰ ਮਤਲਬ 1981 ਦੇ ਆਏ ਹੋਏ ਅਸੀਂ ਵੀ ਇੱਥੇ ਆਉਂਦੇ ਜਾਂਦੇ ਰਹੇ 1994 ਦੇ ਆਏ ਹੋਏ ਆ ਤੁਹਾਨੂੰ ਪਤਾ ਮੇਰੀ ਤੁਸੀਂ ਜਾਣਦੇ ਹੋ ਮੇਰੀ ਵਾਈਫ ਦੇ ਜਿਹੜੇ ਨਾਨੇ ਪੜਨਾਨੇ 1890 ਦੇ ਆਸਟ੍ਰੇਲੀਆ ਚ ਆਏ ਹੋਏ ਨੇ ਉਹ ਤੀਜੀ ਚੌਥੀ ਪੀੜੀ ਇੱਥੋਂ ਦੀ ਬੋਰਨ ਹੈ ਠੀਕ ਹੈ ਤੇ ਤੁਸੀਂ ਤਾਂ ਦੇਖਦੇ ਬਿਲਕੁਲ ਪੰਜਾਬੀ ਆ ਅਸੀਂ ਸਕੂਲੇ ਇਕੱਠੇ ਪੜ੍ਹੇ ਆ ਤਾਂ ਹੀ ਲੋਕ ਸ਼ੱਕ ਕਰਦੇ ਰਹਿੰਦੇ ਇਹਨਾਂ ਦੀ ਲਵ ਮੈਰਿਜ ਉਹ ਸਾਡੀ ਲਵ ਮੈਰਿਜ ਨਹੀਂ ਜੀ ਅਸੀਂ ਉਦਾਂ ਹੀ ਇਕੱਠੇ ਪੜ੍ਹੇ ਸੀ ਸਾਨੂੰ ਪਤਾ ਨਹੀਂ ਸੀ ਸਾਡਾ ਵਿਆਹ ਹੋਣਾ ਠੀਕ ਹੈ ਨਾ ਤੇ ਹੁਣ ਉਹ ਪੰਜਾਬੀ ਬੋਲਦੀ ਆ ਸੂਟ ਪਾਉਂਦੀ ਆ ਨਾ ਸਾਡੇ ਮੇਰੇ ਬੱਚੇ ਆ ਉਹ ਵੀ ਕੇਸ ਰੱਖੇ ਹੋਏ ਨੇ ਸਾਰਾ ਹੁਣ ਅਸੀਂ ਆਪ ਦੇਖਿਆ ਅਸੀਂ ਸ਼ੋਪਿੰਗ ਸੈਂਟਰ ਜਾਂਦੇ ਆ ਤੇ ਜਿਹੜੇ ਨਵੇਂ ਮੁੰਡੇ ਕੁੜੀਆਂ ਆਉਂਦੇ ਆ ਨਾ ਉਹ ਹੁਣ ਉੱਥੇ ਉਹ ਤਾਂ ਆਪਣੀਆਂ ਦੂਜੀਆਂ ਡਰੈਸਾਂ ਪਾ ਕੇ ਜਾਂਦੇ ਅਸੀਂ ਆਪਾਂ ਸੂਟ ਪਾਏ ਹੁੰਦੇ ਇਹਨਾਂ ਨੇ ਹਨਾ ਤੇ ਮੈਂ ਚਲੋ ਆਪਣੇ ਪੱਗ ਬੰਨੀ ਆ ਪਰਨਾ ਬੰਨੇ ਆ ਤੇ ਅਸੀਂ ਆਪਣੇ ਅੱਖੀ ਦੇਖਿਆ ਕੰਨੀ ਸੁਣਿਆ ਨਾਲ ਉਹ ਲੰਘਦੇ ਹਨਾ ਉਹ ਇਹ ਗੱਲਾਂ ਕਰਦੇ ਆ ਆ ਦੇਸਣ ਜੇ ਆ ਦੇਸੀ ਜਾਂਦੇ ਆ ਦੇਸਣ ਜੇ ਜਾਂਦੇ ਰਾਈਟ ਉਹ ਸਾਨੂੰ ਦੇਸੀ ਸੱਦ ਰਹੇ ਨੇ ਮਤਲਬ ਹੁਣ ਉਹਨਾਂ ਨੂੰ ਇਹ ਨੀ ਪਤਾ ਕਿ ਮਤਲਬ ਅਸੀਂ ਤੀਜੀ ਚੌਥੀ ਪੀੜੀ ਦੇ ਇੱਥੇ ਰਹਿ ਰਹੇ ਹਾਂ ਹਨਾ ਉਹ ਸਾਨੂੰ ਦੇਸੀ ਸੱਦ ਰਹੇ ਬਈ ਮੈਨੂੰ ਮਾਣ ਹੈ ਇਹਦੇ ਚ ਅਸੀਂ ਦੇਸੀ ਹਾਂ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਪ੍ਰੂਵ ਕੀ ਕਰਨਾ ਚਾਹੁੰਦੇ ਅਸੀਂ ਤਾਂ ਆਪਣਾ ਵਿਰਸਾ ਆਪਣਾ ਆਪਣਾ ਸੱਭਿਆਚਾਰ ਆਪਣਾ ਪਹਿਰਾਵਾ ਆਪਣੀ ਬੋਲੀ ਸਾਰਾ ਕੁਝ ਸੰਭਾਲਿਆ ਹੋਇਆ ਨਾਲ ਦੀ ਨਾਲ ਅਸੀਂ ਆਸਟ੍ਰੇਲੀਅਨ ਲੈਵਲ ਦੇ ਹਿਸਾਬ ਦੇ ਨਾਲ ਐਕਸਟ੍ਰੀਮਲੀ ਬਹੁਤ ਵਧੀਆ ਕੰਮ ਕਰ ਰਹੇ ਹਾਂ ਇਹਨਾਂ ਦੇ ਸਟੈਂਡਰਡ ਦੇ ਹਿਸਾਬ ਨਾਲ ਪ੍ਰੋਫੈਸ਼ਨ ਵੀ ਵਧੀਆ ਮਤਲਬ ਜਸਟਿਸ ਕਰ ਰਹੇ ਹਾਂ ਪ੍ਰੋਫੈਸ਼ਨਲ ਤਰੀਕੇ ਨਾਲ ਸੋ ਮਤਲਬ ਇਹ ਇੱਕ ਨਾ ਹੁੰਦਾ ਹੈ ਕਿ ਛੋਟੀ ਜਿਹੜੀ ਨਾ ਜਦੋਂ ਪੂਰੀ ਨੌਲੇਜ ਨਹੀਂ ਹੁੰਦੀ ਤਾਂ ਫੇਰ ਏਦਾਂ ਦੇ ਜਿਹੜੇ ਕਮੈਂਟਬਾਜ਼ੀ ਆ ਇਹਨਾਂ ਕੋਲੋਂ ਲੰਘਦੇ ਨੂੰ ਏਦਾਂ ਦੇ ਕਮੈਂਟ ਮਾਰਨੇ ਮੈਂ ਰਵਨੀਤ ਨੂੰ ਸਿਰਫ ਇਹ ਗੱਲ ਦੱਸੀ ਆ ਮੈਂ ਆਪਣੀ ਵਡਿਆਈ ਕਰਨ ਲਈ ਨਹੀਂ ਦੱਸੀ ਵੀ ਯੂ ਆਰ ਨੋਟ ਦਾ ਓਨਲੀ ਵਨ ਇੱਥੇ ਜਿਹੜੇ ਨਾ 1890 ਤੋਂ ਵੀ ਰਹਿ ਰਹੇ ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਨੇ ਆਪਣਾ ਸੱਭਿਆਚਾਰ ਧਰਮ ਸੰਭਾਲ ਕੇ ਰੱਖਿਆ ਹੋਇਆ ਸੋ ਤੁਸੀਂ ਹੌਸਲਾ ਨਾ ਹਾਰਿਓ
ਦੇਖੋ ਤੁਸੀਂ ਤਾਂ ਜਿਹੜੀ ਇਹ ਵੇਦਨਾ ਸੁਣਾਤੀ ਆ ਪਰ ਜਿਹੜਾ ਵੇਦਨਾ ਸੁਣਾਉਣ ਦਾ ਵੇ ਸੀਗਾ ਨਾ ਉਹ ਚ ਮੈਨੂੰ ਥੋੜੀ ਜਿਹੀ ਮੁਸ਼ਕ ਜੀ ਆਈ ਮੈਨੂੰ ਐ ਲੱਗਿਆ ਸਾਡੇ ਇਹਨਾਂ ਨੇ ਬੜੇ ਸਤਿਕਾਰਤ ਸ਼ਬਦ ਜੇ ਬੋਲੀ ਜਾਂਦੇ ਸੀ ਮੈਨੂੰ ਲੱਗਦਾ ਜਾਂ ਤਾਂ ਭਾਬੀ ਨੇੜੇ ਬੈਠੇ ਆ ਜਾਂ ਜਾਂ ਫਿਰ ਕਿਤੇ ਰੇਡੀਓ ਸੁਣੀ ਜਾਂਦੇ ਆ
ਉਹ ਰੇਡੀਓ ਵੀ ਸੁਣਦੇ ਆ
ਤਾਂ ਹੀ ਲੱਗਿਆ ਜਿਹੜੇ ਸ਼ਬਦਾਵਲੀ
ਰੇਡੀਓ ਵੀ
ਸੁਣਦੀ ਬੜੇ ਸਤਿਕਾਰਤ ਸੀ
ਰੇਡੀਓ ਵੀ ਸੁਣਦੀ ਆ ਹੈਗੀ ਵੀ ਲੱਗ ਗਈ ਆ ਮੇਰੀ ਰੋਟੀ ਵੀ ਬਣਾ ਰਹੀ ਆ ਤੇ ਕੱਲ ਦੀਆਂ ਹੁਣ ਮਿਰਚਾਂ ਵੀ ਸੁੱਕਣੀਆਂ ਪਾਈਆਂ ਹੋਈਆਂ ਮੈਨੂੰ ਡਰ ਹੈ ਕਿ ਗੁੱਸੇ ਜਾ ਕੇ ਕਿਤੇ ਰੋਟੀ ਚ ਮਿਰਚਾਂ ਵੱਧ ਨਾ ਪੈ ਜਾਣ ਮੈਨੂੰ ਹੀ ਖਾਣੀ ਪਾਣੀ ਫਿਰ ਨਾ ਛੱਡਣ ਜੋਗਾ ਤੇ ਨਾ ਉਹ ਕਈ ਤਰੀਕੇ ਹੁੰਦੇ ਆ ਜੀ ਏਦਾਂ ਤੇ
ਸਿੱਧੂ ਸਾਹਿਬ ਨਾ ਮੈਂ ਨਾ ਤੁਹਾਨੂੰ ਨਾ ਇੱਕ ਫੋਟੋ ਭੇਜ ਦਾਂਗਾ ਹੁਣੇ 5 ਮਿੰਟਾਂ ਚ ਤੇ ਤੁਸੀਂ ਉਹ ਸ਼ੇਅਰ ਕਰਿਓ ਮੈਂ ਨਾ ਅੱਜ ਤੜਕੇ ਇੰਨਾ ਪਛਤਾਇਆ ਮੈਂ ਉਲਟਾ ਲੜਿਆ ਬਾਈ ਬਲਜਿੰਦਰ ਹੋਰਾਂ ਨੂੰ ਮੈਲਬਨ ਤੋਂ ਆਏ ਸੀ ਮੈਂ ਕਿਹਾ ਜੇ ਤੁਸੀਂ ਇਹ ਲਿਆਉਣਾ ਹੀ ਸੀ ਲਿਆਂਦਾ ਹੀ ਸੀ ਇਹ ਚੀਜ਼ ਮੈਨੂੰ ਕੱਲ ਕਿਉਂ ਨੀ ਦਿਖਾਈ ਕੱਲ ਕਿਉਂ ਨੀ ਦਿੱਤੀ ਕੱਲ ਮੈਂ ਮੇਰੀ ਐਨਵਰਸਰੀ ਸੀ ਤੇ ਮੈਂ ਇਹਦੀ ਫੋਟੋ ਪਾਉਣੀ ਸੀ ਕਹਿੰਦੇ ਬਾਈ ਇਹਦੀ ਇਹ ਕੀ ਮਤਲਬ ਹੈ ਇਹਦੀ ਕੀ ਫੋਟੋ ਮੈਂ ਕਿਹਾ ਯਾਰ ਵੀ ਮੈਂ ਤਾਂ ਲੱਕੀ ਸੀ ਕਰਮ ਵਾਲਾ ਸੀ ਤੇ ਨਾਲੇ ਕਿਆ ਬਾਤ ਹੀ ਸੀਗੀ ਹੁਣ ਮੈਂ ਕਿਹਾ ਸਵੇਰ ਤੋਂ ਚੱਲ ਅਗਲੀ ਐਨਵਰਸਰੀ ਤੇ ਤਾਂ ਹੁਣ ਪਾਉਂਗਾ ਹੀ ਤੇ ਪਰ ਤੁਸੀਂ ਇੱਕ ਸਾਲ ਪਿੱਛੇ ਪਾਤੀ ਇਹ ਮੇਰੀ ਫੋਟੋ ਤੇ ਉਹ ਕਹਿੰਦੇ ਕੀ ਉਹਦੇ ਪਤਾ ਕੀ ਸੀਗਾ ਅਸਲ ਚ ਉਹਨਾਂ ਨੇ ਨਾ ਇੱਕ ਬੜਾ ਸੋਹਣਾ ਵੇਲਣਾ ਇੰਨਾ ਸੋਹਣਾ ਤੁਸੀਂ ਸੋਚ ਵੀ ਨੀ ਸਕਦੇ ਵੇਲਣਾ ਦੇਖ ਕੇ ਮੱਲੋ ਜੁਰੀ ਜੀ ਕਰਦਾ ਵੀ ਘਰ ਵਾਲੀ ਕੁੱਟੇ ਤਾਂ ਇਸ ਨਾਲ ਕੁੱਟੇ ਨਜ਼ਾਰਾ ਹੀ ਆ ਜੇ ਏਡਾ ਸੋਹਣਾ ਕੁੱਟੀ ਖਾਣੀ ਕੋਈ ਚੱਜ ਦੀ ਚੀਜ਼ ਤਾਂ ਖਾਓ ਹੈਂ
ਫਿਰ ਮੈਂ ਕਿਹਾ ਵੀ ਨਾ ਯਾਰ ਹੁਣ ਅਗਲੇ ਸਾਲ ਤੋਂ ਤਾਂ ਕਿਸਮਤ ਸੁਧਰ ਗਈ, ਹੁਣ ਜਿਹੜੇ ਬੇਲ ਨੇ ਪੈਣਗੇ ਸੋਹਣੇ, ਕਿਸ ਐਡੇ ਐਡੇ ਸੋਹਣੇ ਬੇਲ ਨੇ, ਸਾਡੇ ਚਾਰ ਪੈਣ, ਐ ਕਹਿ ਕਰਾਂਗੇ ਦੋ ਹੋਰ ਮਾਰ ਲੈ ਤਾਂ
ਭੇਜੋ,
ਇਹਦਾ ਬੇਲ ਨਾ ਦੇਖ ਕੇ ਤਾਂ ਇੰਜ ਕਰਦਾ, ਇਹਦਾ 50 ਹੋਰ ਮਾਰ ਲੈ,
ਕੋਈ ਗੱਲ ਨੀ ਭੇਜੋ, ਹੁਣ ਉਤਸੁਕਤਾ ਮੇਰੀ ਵੀ ਵੱਧ ਗਈ ਆ ਤੇ ਸਾਡੇ ਸਰੋਤਿਆਂ ਦੀ ਵੀ ਵੱਧ ਗਈ, ਉਹ ਭੇਜੋ ਆਪਾਂ ਸ਼ੇਅਰ ਕਰਾਂਗੇ। ਤੇ ਆ ਸਾਰੀਆਂ ਫੋਟੋਆਂ ਨਾਨਕ ਬੇਕਰੀ ਵਾਲਿਆਂ ਨੇ ਵੀ ਕੇਕ ਭੇਜ ਦਿੱਤਾ ਜੀ ਮਦਰਸ ਡੇ ਤੇ, ਇਹ ਵੀ ਤੁਸੀਂ ਜ਼ਰੂਰ ਦੇਖੋ। ਸੋ ਡੈਂਡਨੋਂਗ ਇਲਾਕੇ ਦੇ ਵਿਚ ਰਹਿੰਦੇ ਹੋ ਤਾਂ ਵੈਜੀਟੇਰੀਅਨ ਬਿਲਕੁਲ ਤੁਸੀਂ ਜਾ ਕੇ ਤੇ ਖਰੀਦ ਸਕਦੇ ਹੋ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਚਿੱਤਰ ਮੌੜ ਜੀ, ਤੇ ਗੁਰੂ ਸਿੰਘ ਵੀ ਕਹਿ ਰਹੇ ਨੇ ਪ੍ਰੋਗਰਾਮ ਇੰਜੋਏ ਕਰ ਰਹੇ ਆ, ਭੁੱਲਰ ਹੁਣ ਜੁਆਇਨ ਕਰ ਲਿਆ ਸਿਡਨੀ ਤੋਂ। ਹਾਂਜੀ ਮੈਂ ਆ ਗਏ ਜੀ, ਤੁਸੀਂ ਰਵਨੀਤ ਮੈਲਬਨ ਤੋਂ ਤੁਹਾਡੀਆਂ ਫੋਟੋਆਂ ਜੀ ਆ ਗਈਆਂ ਤੇ ਆਪਾਂ ਸ਼ੇਅਰ ਕਰਤੀਆਂ। ਤੇ ਗੁਰਿੰਦਰ ਸਿੰਘ ਵੀਡੀਓ ਭੇਜ ਰਹੇ ਨੇ ਤੇ ਆਪਾਂ ਵੀਡੀਓ ਵੀ ਪ੍ਰੋਗਰਾਮ ਤੋਂ ਬਾਅਦ ਪਾਵਾਂਗੇ। ਸੁਖਜਿੰਦਰ ਗਿੱਲ ਪ੍ਰੋਗਰਾਮ ਚ ਜੁੜੇ ਹੋਏ ਨੇ ਤੇ ਮੁਬਾਰਕਾਂ ਦੇ ਰਹੇ ਨੇ ਮਦਰਸ ਡੇ ਤੇ। ਮਿੰਟੂ ਬਰਾੜ ਜੀ ਨੂੰ ਕਹਿਣਾ ਕਿ ਸਤਿ ਸ੍ਰੀ ਅਕਾਲ, ਹਾਂਜੀ ਆ ਗਏ ਨੇ ਟਬੂੰਬੇ ਵਾਲੇ, ਠੀਕ ਹੈ ਠੀਕ ਹੈ, ਆਜੋ ਆਜੋ ਜੀ। ਤੇ ਬਾਕੀ ਲੱਕੀ ਖਰੜਾ ਵੀ ਸਤਿ ਸ੍ਰੀ ਅਕਾਲ, ਪੰਜਾਬ ਤੋਂ ਬੁਲਾ ਰਹੇ ਨੇ, ਇਹ ਪੰਜਾਬ ਪਹੁੰਚੇ ਹੋਏ ਨੇ। ਮਨੀ ਮੰਡੀ ਕਲਾਂ ਕੌਫ ਸਾਰਬਰ ਤੋਂ ਪ੍ਰੋਗਰਾਮ ਚ ਆ ਗਏ ਨੇ। ਮਿੰਟੂ ਚਾਚਾ ਜੀ ਸਤਿ ਸ੍ਰੀ ਅਕਾਲ, ਕਹਿੰਦੇ ਮੈਂ ਤਾਂ ਜੰਮਿਆ 1991 ਚ ਸੀ, ਮੈਂ ਕਹਿੰਦੇ ਗਲਤੀ ਨਾਲ ਤੁਹਾਨੂੰ 22 ਕਹੀ ਗਿਆ, ਚਾਚਾ ਵੀ ਨੀ ਹੈਗਾ ਤੁਹਾਡਾ, ਇਹ ਚਾਚਾ ਤਾਂ ਹੋਊਗਾ ਰੌਕੀ ਕੈਲੇ ਦਾ, ਇਹ ਤਾਂ ਤੁਹਾਡਾ ਤਾਇਆ,
ਤੁਹਾਡਾ ਦਾਦਾ, ਦਾਦਿਆਂ ਤਾਂ ਹੀ ਪੈਂਦਾ ਦਾਦਿਆਂ ਦਾ ਹੀ।
ਮਲਕੀਤ ਸਿੰਘ ਵਿਰਕ ਵੀ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਹੇ ਨੇ, ਕਹਿੰਦੇ ਕੋਕੇ ਜੜੀ ਜਾਂਦੇ ਆ, ਕੋਕੇ ਹਾਂਜੀ ਜੜ ਹੋਈ ਜਾਂਦੇ ਨੇ ਜੀ ਆਪਣੇ ਆਪ ਹੀ। ਹੁਣ ਦੋ ਅਹਿਮ ਮੈਸੇਜ ਨੇ ਜੀ ਉਨ੍ਹਾਂ ਦੇ ਵਿਚ, ਪਹਿਲਾਂ ਤਾਂ ਗੁਰਪ੍ਰੀਤ ਗਿੱਲ ਉਨ੍ਹਾਂ ਦਾ ਪੜਦੇ ਆ, ਕਹਿੰਦੇ ਪੰਜਾਬ ਵਾਸਤੇ ਪੰਜਾਬੀ ਤੁਹਾਡੇ ਅੱਗੇ ਬੇਨਤੀ ਆ, ਖਾਸ ਕਰਕੇ ਨੌਜਵਾਨਾਂ ਅੱਗੇ, ਕਿ ਬਾਹਰ ਬੈਠੇ ਪੰਜਾਬੀਆਂ ਦੀ ਲਾਈਵ ਵੀਡੀਓ ਦੇਖ ਕੇ ਜਜ਼ਬਾਤੀ ਨਾ ਹੋਇਆ ਕਰੋ, ਖਾਸ ਕਰਕੇ ਧਰਮ ਦੇ ਮਸਲੇ ਤੇ। ਤੁਸੀਂ ਜਜ਼ਬਾਤੀ ਹੋ ਕੇ ਸਰਕਾਰ ਵਿਰੁੱਧ ਪ੍ਰਚਾਰ ਕਰ ਦਿੰਦੇ ਹੋ ਤੇ ਫਿਰ ਪੁਲਿਸ ਤੁਹਾਡੇ ਤੇ ਪਰਚਾ ਕਰ ਦਿੰਦੀ ਹੈ, ਤੇ ਜਿਹੜਾ ਫੇਸਬੁੱਕ ਤੇ ਉੱਚੀ ਉੱਚੀ 2-2 ਘੰਟੇ ਦੀ ਵੀਡੀਓ ਵਿਚ ਖੌਰੂ ਪਾਉਂਦਾ ਹੈ ਉਹ ਬਾਅਦ ਵਿਚ ਇਹ ਸਭ ਤੋਂ ਮੁੱਕਰ ਜਾਂਦਾ ਹੈ। ਜਿਹੜੇ ਬਾਹਰਲੇ ਮੁਲਕਾਂ ਵਿਚ ਬਹਿ ਕੇ ਤੁਹਾਨੂੰ ਹੱਲਾਸ਼ੇਰੀਆਂ ਦਿੰਦੇ ਨੇ ਇਹ ਸਭ ਸੈਟਲ ਨੇ ਪੱਕੇ ਨੇ, ਪਰ ਤੁਸੀਂ ਆਪਣਾ ਭਵਿੱਖ ਬਣਾਉਣਾ ਹੈ। ਜਥੇਬੰਦੀਆਂ ਨਾਰੇ ਮੁਜ਼ਾਰੇ ਲਾਉਣ ਵਿਚ ਮਾਹਿਰ ਹੋ ਸਕਦੀਆਂ ਨੇ ਪਰ ਬਦਲਾਅ ਵਿਚ ਨਹੀਂ। ਤੁਹਾਡੇ ਮਾਪਿਆਂ ਨੇ ਤੁਹਾਨੂੰ ਬੜੀ ਮੁਸ਼ਕਲ ਨਾਲ ਪਾਲਿਆ ਹੈ, ਪਹਿਲਾਂ ਉਨ੍ਹਾਂ ਦਾ ਖਿਆਲ ਰੱਖੋ ਫਿਰ ਆਪਣੇ ਆਲੇ ਦੁਆਲੇ ਦਾ, ਬਦਲਾਅ ਆਪੇ ਆਜੁਗਾ। ਪਰ ਕਿਰਪਾ ਕਰਕੇ ਬਾਹਰਲੇ ਆਗੂਆਂ ਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਮੁਸ਼ਕਲ ਵਿਚ ਨਾ ਪਾਓ, ਆਪਣੇ ਰੋਜ਼ਗਾਰ ਵੱਲ ਧਿਆਨ ਦਿਓ। ਕੀ ਖਿਆਲ ਹੈ ਜੀ?
ਬਿਲਕੁਲ ਜੀ, ਸਚਾਈ ਆ। ਇੰਨੀ ਕੀ ਗੱਲ ਜੇ ਅਸੀਂ ਦੇਖ ਲਈਏ ਵੀ ਜੋ ਅਗਲਾ ਪਾ ਰਿਹਾ ਜਾਂ ਵੀਡੀਓ ਪੈ ਰਹੀ ਆ ਜਾਂ ਕੋਈ ਬੋਲ ਰਿਹਾ ਉਹਦੇ ਚ ਕੀ ਮਕਸਦ ਆ, ਪਹਿਲੀ ਗੱਲ। ਦੂਜੇ ਗੱਲ ਉਹਦਾ ਸਮਾਜ ਨੂੰ ਕੀ ਫਾਇਦਾ ਨੁਕਸਾਨ ਆ, ਤੇ ਤੀਜਾ ਤੁਹਾਨੂੰ ਉਹਦੇ ਨਾਲ ਕੀ ਮਿਲੂਗਾ? ਕਿੱਲੇ ਲਾਈਕ ਤੇ ਸ਼ੇਅਰ ਹੀ ਮਿਲਣਗੇ, ਇਹੀ ਚੀਜ਼ ਹੀ ਹੁਣ ਜੇ ਇਨ੍ਹਾਂ ਚੀਜ਼ਾਂ ਤੇ ਅਸੀਂ ਅਸਰ ਕਰ ਲੈ ਤੇ ਮੈਨੂੰ ਲੱਗਦਾ ਵੀ ਫਿਰ ਇਹ ਦਿੱਕਤ ਹੀ ਨਹੀਂ ਆਉਂਦੀ।
ਗੱਲ ਲਾ ਕੇ ਕਹੀ ਆ ਮੇਰਾ ਖਿਆਲ ਗੁਰਜੰਟ ਐਡਲੇ ਡਾਲੇ ਦੇ ਕਿ ਉਹਨੂੰ ਪੁਲਿਸ ਵਾਲਿਆਂ ਨੇ ਜੀ ਪਰਚਾ ਦਰਜ ਕਰ ਲਿਆ ਜੀ ਉਹਦਾ ਨਾਂ ਕਰ ਦਿਆ। ਮਿੰਟੂ ਭਾਜੀ ਤੁਸੀਂ ਦੱਸੋ, ਮੈਨੂੰ ਲੱਗਦਾ ਉਹਦਾ ਵੀਜ਼ਾ ਐਕਸਪਾਇਰ ਹੋਣ ਵਾਲਾ, ਹੁਣ ਰਿਫਿਊਜੀ ਕੇਸ ਤਾਂ ਨਹੀਂ ਪਾਉਣ ਦੀ ਤਿਆਰੀ ਕਰ ਰਹੇ?
ਬਿਲਕੁਲ ਜੀ, ਦੇਖੋ ਜਿੱਦਾਂ ਕਿ ਉਦੋਂ ਰਿਪੋਰਟਸ ਆ ਰਹੀਆਂ ਸੀ ਜਾਂ ਅਸੀਂ ਵੀ ਐਜ਼ ਏ ਮੀਡੀਆ ਜਿੰਨੀਆਂ ਕੁ ਗੱਲਾਂ ਪੁੱਛੀਆਂ ਪਤਾ ਕਰੀਆਂ ਤਾਂ ਬਹੁਤ ਸਾਰੀਆਂ ਕੰਪਲੇਂਟਸ ਉਹਨਾਂ ਦੇ ਅਗੇਂਸਟ ਆ ਜਿਹੜੀਆਂ ਉਹਦੇ ਚ ਹੋਈਆਂ ਹੋਈਆਂ ਇਮੀਗ੍ਰੇਸ਼ਨ ਦੇ ਵਿਚ, ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਜਿਹੜਾ ਉਹ ਇੱਥੋਂ ਦੇ ਇਮੀਗ੍ਰੇਸ਼ਨ ਆ ਨਾ ਇੱਦਾਂ ਨਹੀਂ ਕੰਮ ਕਰਦੇ ਹੁੰਦੇ ਵੀ ਕੰਪਲੇਂਟਸ ਦੇ ਉੱਤੇ ਐਕਸ਼ਨ ਲੈ ਲੈਣ, ਤਾਂ ਉਹਨਾਂ ਨੂੰ ਉਹਨਾਂ ਨੇ ਜਿੰਨਾ ਕੁ ਲੈਵਲ ਦਾ ਐਕਸ਼ਨ ਲੈਣ ਦੀ ਕੰਪਲੇਂਟ ਸੀ ਉਨਾ ਕੁ ਲਿਆ ਹੋਇਆ, ਤੇ ਉਹ ਪਤਾ ਹੀ ਹੈ ਅੰਡਰਸਟੂਡ ਹੀ ਆ ਵੀ ਹੁਣ ਜਦੋਂ ਵੀ ਉਹ ਵੀਜ਼ਾ ਵਧਾਉਣ ਲਈ ਜਾਣਗੇ ਤੇ ਉਦੋਂ ਉਹ ਵੀਜ਼ਾ ਨਹੀਂ ਵਧਾਇਆ ਜਾਊਗਾ, ਤੇ ਇਸ ਕਰਕੇ ਵੀਜ਼ਾ ਹੁਣ ਜੇ ਇੱਥੇ ਸਟੇ ਕਰਨਾ ਤਾਂ ਤੁਹਾਡੇ ਕੋਲ ਦੋ ਤਰੀਕੇ ਆ। ਇੱਕ ਤਾਂ ਤੁਸੀਂ ਰੂਹ ਪੋਸ਼ ਹੋ ਜਾਓ, ਰੂਹ ਪੋਸ਼ ਤਾਂ ਇਹ ਜਿਹਾ ਬੰਦਾ ਹੋਣਾ ਨਹੀਂ ਚਾਹੂਗਾ, ਜਿਹੜੇ ਬੰਦੇ ਨੂੰ ਲਾਈਕ ਤੇ ਸ਼ੇਅਰਾਂ ਦੀ ਭੁੱਖ ਲੱਗਣ ਲੱਗ ਜੇ ਉਹ ਬੰਦਾ ਕਦੇ ਰੂਹ ਪੇਸ਼ ਹੋ ਕੇ ਜ਼ਿੰਦਗੀ ਨਹੀਂ ਜਿਉਂ ਸਕੂਗਾ। ਸੋ ਉਹਨੂੰ ਲਾਈਵ ਹੋਣਾ ਹੀ ਪਊਗਾ, ਕਿਤੋਂ ਹੋਣਾ ਪਵੇ, ਕਿਵੇਂ ਹੋਣਾ ਪਵੇ। ਸੋ ਫਿਰ ਜੇ ਲਾਈਵ ਹੋਣਾ ਤਾਂ ਫਿਰ ਤੁਹਾਨੂੰ ਕੋਈ ਹੋਰ ਤਰੀਕਾ ਚਾਹੀਦਾ, ਤੇ ਉਹਦੇ ਤੇ ਤਰੀਕਾ ਸਭ ਤੋਂ ਬੈਸਟ ਆ ਜੀ, ਜਿਹੜੀ ਹੁੰਦੀ ਆ ਪੋਲੀਟੀਕਲ ਪ੍ਰੋਟੈਕਸ਼ਨ ਜਾਂ ਪ੍ਰੋਟੈਕਸ਼ਨ ਵੀਜ਼ਾ ਜਿਹਨੂੰ ਕਹਿ ਦਿੰਦੇ ਆ, ਵੀ ਮੇਰੀ ਭਾਈ ਜਾਨ ਨੂੰ ਖਤਰਾ, ਇੰਡੀਆ ਦੇ ਵਿੱਚ ਮੈਨੂੰ ਫੜ ਕੇ ਅੰਦਰ ਜੇਲ੍ਹ ਚ ਸੁੱਟ ਦੇਣਗੇ, ਮੇਰਾ ਕੋਈ ਕਸੂਰ ਨਹੀਂ, ਇਸ ਲਈ ਮੈਨੂੰ ਤੁਸੀਂ ਇੱਥੇ ਪ੍ਰੋਟੈਕਸ਼ਨ ਵੀਜ਼ਾ ਦਿਓ। ਪਰ ਹੁਣ ਨਾ ਥੋੜੀ ਜਿਹੀ ਮੈਂ ਇੱਥੇ ਦੱਸ ਦਿਆਂ ਵੀ ਹੁਣ ਜਦੋਂ ਦੇ ਰੈੱਡ ਕਾਰਨਰ ਸ਼ੁਰੂ ਹੋਏ ਆ ਨਾ, ਤੇ ਜਿਹੜੀਆਂ ਕਾਮਨਵੈਲਥ ਕੰਟਰੀਜ਼ ਆ ਇਹਨਾਂ ਦੇ ਆਪਸ ਵਿੱਚ ਸਮਝੌਤੇ ਹੋਏ ਆ, ਉਹ ਐਡਾ ਸੌਖਾ ਪ੍ਰੋਟੈਕਸ਼ਨ ਵੀਜ਼ਾ ਨਹੀਂ ਹੁਣ ਮਿਲਦਾ ਜਿੰਨਾ ਅੱਗੇ ਮਿਲ ਜਾਂਦਾ ਸੀ। ਅੱਜ ਤੋਂ 20 ਸਾਲ ਪਹਿਲਾਂ ਲੋਕ ਬੱਬਰ ਖਾਲਸਾ ਦੀ ਲੈਟਰ ਪੈਡ ਜੇ ਲੈ ਕੇ ਆ ਜਾਂਦਾ ਸੀ ਨਾ ਕੋਈ, ਤੇ ਲੈਟਰ ਪੈਡ ਤੇ ਲਿਖਿਆ ਜਾਂਦਾ ਸੀ ਵੀ ਭਾਈ ਇਹਨੂੰ ਜਾਣ ਨੂੰ ਖਤਰਾ, ਤੇ ਉਹਨੂੰ ਵੀਜ਼ਾ ਪ੍ਰੋਟੈਕਸ਼ਨ ਵੀਜ਼ਾ ਮਿਲ ਜਾਂਦਾ ਸੀ। ਪਰ ਹੁਣ ਉਹ ਜ਼ਮਾਨੇ ਗਏ,
ਜੀ ਜੀ ਬਿਲਕੁਲ ਔਰ ਇਹਦੇ ਵਿਚ ਮੈਨੂੰ ਵੀ ਪਹਿਲਾਂ ਹੀ ਲੱਗਾ ਸੀ ਲਓ ਜੀ ਹੁਣ ਐਕਸਪਾਇਰ ਹੋਣ ਲੱਗਾ ਵੀਜ਼ਾ ਤੇ ਕੋਈ ਇਹੋ ਜਿਹੀ ਗੱਲਬਾਤ ਖ਼ਬਰਾਂ ਦੀ ਸੁਰਖੀਆਂ ਐਵੀਡੈਂਸ ਬਣਾ ਕੇ ਪੇਸ਼ ਕੀਤੀ ਜਾਊਗੀ। ਖੈਰ ਮਿੰਟੂ ਜੀ ਆਪਾਂ ਬਿਲਕੁਲ ਸਹਿਮਤ ਹਾਂ ਕਿ ਜਿਹੜਾ ਆਪਣੇ ਨਾ ਲੋਕਲ ਆਪਾਂ ਦੇਖੀਏ ਵੀ ਆਪਾਂ ਕੀ ਸੁਧਾਰ ਕਰ ਸਕਦੇ ਹਾਂ ਆਲੇ ਦੁਆਲੇ ਅਕਸਰ ਕਹਿੰਦੇ ਆਪਣੇ ਪਿੰਡ ਤੋਂ ਗਲੀ ਮਹੱਲੇ ਤੋਂ ਆਪਾਂ ਸ਼ੁਰੂ ਕਰਨਾ ਤੇ ਉਸ ਤੋਂ ਬਾਅਦ ਨਾ ਹੁਣ ਜਗਤਾਰ ਭਾਜੀ ਦੇ ਮੈਸੇਜ ਕਾਫੀ ਦੇਰ ਤੋਂ ਪੈਂਡਿੰਗ ਪਏ ਨੇ। ਉਹ ਕਹਿੰਦੇ ਨੇ ਕਿ ਪਿਆਰ ਵਿਆਹ ਬਹੁਤ ਵੱਡਾ ਮਾਰਕਾ ਨਹੀਂ ਹੈ ਤੇ ਲੋਕਾਂ ਨੂੰ ਦੱਸ ਕੇ ਕੁਛ ਵੀ ਵੱਧ ਹਾਸਲ ਕੀਤਾ ਜਾ ਸਕਦਾ ਤੇ ਦੂਜੀ ਗੱਲ ਇਹ ਕਹਿੰਦੇ ਨੇ ਕਿ ਕਹਿੰਦੇ ਪਿਛਲੇ ਦਿਨੀ ਕਹਿੰਦੇ ਇੱਕ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਕਿ ਸਰਕਾਰ ਲਾਲ ਕਿਲੇ ਦੀ ਸੈਰ ਤੇ ਜਾਣ ਦੇ ਸਾਰੇ ਪ੍ਰਬੰਧ ਦਾ ਠੇਕਾ ਕਿਸੇ ਅਮੀਰ ਪਰਿਵਾਰ ਨੂੰ ਦੇ ਦਿੱਤਾ। ਕੁਛ ਆਮਦਨ ਦੇ 30% ਹਿੱਸੇ ਤੋਂ ਇਹਦੇ ਚ ਕਿੰਨੀ ਕੁ ਸਚਾਈ ਹੈ? ਇਸ ਤਰ੍ਹਾਂ ਸਰਕਾਰੀ ਪ੍ਰਬੰਧਾਂ ਦਾ ਨਿੱਜੀਕਰਨ ਕਰਨਾ ਦੇਸ਼ ਦੇ ਹਿੱਤ ਵਿਚ ਹੈ ਜਾਂ ਨਹੀਂ? ਆਪਾਂ ਇਹ ਤੇ ਗੱਲ ਵੈਸੇ ਕੀਤੀ ਵੀ ਸੀ, ਇੱਕ ਵਾਰੀ ਫੇਰ ਮਿੰਟੂ ਜੀ ਦੱਸ ਦਿਓ ਕਿ ਉਹ ਅਸਲ ਦੇ ਵਿਚ ਹੈ ਕੀ ਸੀ, ਕਮੈਂ ਦੱਸ।
ਦੇਖੋ ਦੇਖੋ ਇਹ ਡਾਲੀਮਾ ਬ੍ਰਦਰ ਦੇ ਨਾਂ ਦੇ ਉੱਤੇ ਇਹ ਗੱਲ ਹੋਈ ਹੈ ਵੀ ਡਾਲੀਮਾ ਵਾਲੇ ਆ ਜਿਹੜੇ ਉਹਨਾਂ ਨੂੰ ਜਿਹੜਾ ਇਹਦਾ ਪ੍ਰਾਈਵੇਟ ਠੇਕਾ ਦਿੱਤਾ ਜਾ ਰਿਹਾ। ਦੇਖੋ ਸਿੱਧੂ ਸਾਹਿਬ, ਮੈਨੂੰ ਜੇ ਪਹਿਲੀ ਨਜ਼ਰੇ, ਮੈਂ ਬਾਹਲਾ ਚਾਹੇ ਇਸ ਚ ਨਹੀਂ ਇੰਟਰਸਟ ਲਿਆ ਸੀ ਖ਼ਬਰ ਦੇ ਵਿਚ, ਪਰ ਮੈਨੂੰ ਪਹਿਲੀ ਨਜ਼ਰੇ ਚ ਕੋਈ ਬੁਰਾਈ ਨਹੀਂ ਲੱਗ ਰਹੀ। ਜੇ ਕੋਈ ਤੁਸੀਂ ਪ੍ਰੋਪਰ ਪ੍ਰਬੰਧਨ ਲਈ ਕਿਸੇ ਨੂੰ ਅਟ੍ਰੈਕਸ਼ਨ ਲਈ ਕੋਈ ਚੀਜ਼ ਸਾਂਭ ਸੰਭਾਲ ਲਈ ਚੀਜ਼ ਦੇ ਰਹੇ ਹੋ, ਨਿਸਬਤ ਉਹਦੇ ਵੀ ਸਰਕਾਰੀ ਦਫ਼ਤਰਾਂ ਦੇ ਵਿਚ ਫਾਈਲਾਂ ਤੁਰੀਆਂ ਫਿਰਨ ਵੀ ਹੁਣ ਆਪਾਂ ਐਤਕੀ ਪੇਂਟ ਕਰਾਉਣਾ, ਐਤਕੀ ਉਹ ਕਰਾਉਣਾ, ਇਹਦਾ ਰੱਖ ਰੱਖ ਕਰਾਉਣਾ, ਉਹ ਸਾਲਾਂ ਬੱਧੀ ਲੱਗਦੇ ਰਹਿਣ, ਉਦੋਂ ਬਿਹਤਰ ਆ ਜੇ ਕਿਸੇ ਪ੍ਰਾਈਵੇਟ ਕੰਪਨੀ ਨੂੰ ਤੁਸੀਂ 20-30% ਦਾ ਕਮਿਸ਼ਨ ਦੇ ਕੇ ਤੁਹਾਨੂੰ ਕਹਿਤਾ ਇਹਦਾ ਰੱਖ ਰਖਾਵ ਕਰ ਲਓ।
ਨਹੀਂ 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 ਨਹੀਂ, ਉਹ ਇਦਾਂ ਨਹੀਂ ਹੋਈ ਹੈਗੀ ਜੀ, ਉਹ ਟੋਟਲੀ ਸਪਿਨ ਕੀਤੀ ਆ ਕਹਾਣੀ। ਉਹ ਮੈਂ ਦੱਸਿਆ ਵੀ ਸੀਗਾ, ਉਹ ਮੀਡੀਆ ਨੇ ਨਾ ਖੱਜਲ ਕੀਤਾ ਸਾਰਾ ਕੁਛ। ਡਾਲਮੀਆ ਆਲਿਆਂ ਨੇ 25 ਕਰੋੜ ਰੁਪਇਆ ਦਿੱਤਾ ਆ ਟੂਰਿਜ਼ਮ ਦੇ ਅਧੀਨ। ਟੂਰਿਜ਼ਮ ਡਿਪਾਰਟਮੈਂਟ ਆਫ ਇੰਡੀਆ ਨੇ ਇੱਕ ਸਕੀਮ ਕੱਢੀ ਆ ਵੀ ਜਿਹੜੀਆਂ ਮੁੱਖ ਟੂਰਿਸਟ ਅਟ੍ਰੈਕਸ਼ਨਸ ਨੇ ਉਨ੍ਹਾਂ ਨੂੰ ਸਪਾਂਸਰ ਕਰੋ ਤੁਸੀਂ, ਸਪਾਂਸਰ ਜਿਹੜੀਆਂ। ਇੱਕ ਨਾ ਉੱਥੇ ਕਾਨੂੰਨ ਬਣਿਆ ਹੋਇਆ ਵੀ ਇੱਕ ਇੱਕ ਲੈਵਲ ਹੈ, ਥ੍ਰੈਸ਼ਹੋਲਡ, ਹੁਣ ਮੈਂ ਐਗਜੈਕਟ ਫਿਗਰ ਨਹੀਂ ਪਤਾ, ਮੰਨ ਲਓ ਵੀ 100 ਕਰੋੜ, ਵੀ ਜਿਹੜੀ ਕੰਪਨੀ 100 ਕਰੋੜ ਤੋਂ ਉੱਪਰ ਬਿਜ਼ਨਸ ਕਰਦੀ ਆ ਉਹਦਾ ਕਮਿਊਨਿਟੀ ਦੇ ਪ੍ਰਤੀ ਇੱਕ ਜਿੰਮੇਵਾਰੀ ਬਣਦੀ ਆ, ਉਹਨੂੰ ਇੰਨੇ ਪਰਸੈਂਟ ਉਹ ਦੱਸਣਾ ਪੈਣਾ ਵੀ ਅਸੀਂ ਕਮਿਊਨਿਟੀ ਲਈ ਕਿੱਥੇ ਖਰਚੇ ਨੇ, ਠੀਕ ਹੈ। ਉਹ ਉਹਨਾਂ ਦੀ ਇੱਕ ਜਿੰਮੇਵਾਰੀ ਬਣ ਜਾਂਦੀ ਆ, ਉਸ ਅਧੀਨ ਉਹਨਾਂ ਨੂੰ ਫਿਰ ਕਈ ਚੈਰਿਟੀਆਂ ਨੂੰ ਦਾਨ ਕਰਨੇ ਪੈਂਦੇ ਆ, ਕੋਈ ਆਹ ਪ੍ਰੋਗਰਾਮ ਚਲਾਉਣਾ ਪੈਂਦਾ, ਕੋਈ ਫੰਡ ਚਲਾਉਣਾ ਪੈਂਦਾ ਆ। ਹੁਣ ਟੂਰਿਜ਼ਮ ਡਿਪਾਰਟਮੈਂਟ ਨੇ ਇੱਕ ਸਕੀਮ ਕੱਢੀ ਸੀ ਵੀ ਉਸ ਕਲੌਜ਼ ਦੇ ਅੰਡਰ ਤੁਸੀਂ ਕਿਸੇ ਟੂਰਿਸਟ ਅਟ੍ਰੈਕਸ਼ਨ ਨੂੰ ਵੀ ਸਪਾਂਸਰ ਕਰ ਸਕਦੇ ਹੋ, ਉਹਦੀ ਸਾਂਭ ਸੰਭਾਲ ਦੇ ਲਈ ਉਹ ਵੀ ਪੈਸੇ ਦੇ ਸਕਦੇ ਆ। ਉਸ ਦੇ ਬਦਲੇ ਉਨ੍ਹਾਂ ਦਾ ਉਥੇ ਮਤਲਬ ਨਾਮ ਜਿਦਾਂ ਕਹਿੰਦੇ ਵੀ ਆਹ ਬੋਰਡ ਲਾਤਾ, ਸੂਚਨਾ ਬੋਰਡ, ਉਹਦੇ ਹੇਠਾਂ ਸਪਾਂਸਰਡ ਬਾਏ ਡਾਲਮੀਆ ਬ੍ਰਦਰ, ਜਾਂ ਇੱਥੇ ਆ ਜਿਹੜਾ ਗਾਰਡਨ ਜਿਹੜਾ ਆ ਇਹ ਮੇਨਟੇਨ ਡਾਲਮੀਆ ਵਾਲੇ ਕਰ ਰਹੇ ਨੇ, ਉਨ੍ਹਾਂ ਦੇ ਪੈਸੇ ਤੋਂ ਹੋ ਰਿਹਾ। ਸੋ ਇਹ ਸਕੀਮ ਸੀਗੀ, ਇਸ ਸਕੀਮ ਦੇ ਅਧੀਨ 25 ਕਰੋੜ ਬਣਦਾ ਸੀਗਾ, ਉਨ੍ਹਾਂ ਨੇ ਲਾਲ ਕਿਲੇ ਨੂੰ ਸਪਾਂਸਰ ਕਰ ਦਿੱਤਾ। ਇਹ ਅਸਲੀਅਤ ਇਹ ਹੈ ਅਸਲ ਦੇ ਵਿਚ, ਤੇ ਇੱਕ ਬਹੁਤ ਵੱਡੀ ਵਧੀਆ ਸਕੀਮ ਹੈ ਜਿਹੜੀ ਸਰਕਾਰ ਟੈਕਸ ਪੇਅਰ 25 ਕਰੋੜ ਖਰਚ ਰਹੀ ਸੀ, ਉਹ ਇੱਕ ਕੰਪਨੀ ਖਰਚ ਰਹੀ ਹੈ ਉਸ ਸਕੀਮ ਦੇ ਅਧੀਨ। ਵਟਸ ਰੋਂਗ ਵਿਦ ਇਟ? ਹਰ ਤਾਂ ਹੁੰਦਾ
ਕੁਛ ਵੀ ਨੀ ਜੀ। ਦੇਖੋ ਜਿਹੜੇ ਐਂਗਲ ਨਾਲ ਉਹ ਵੀ ਦਿਖਾਉਂਦੇ ਆ ਨਾ, ਜਿਹੜੇ ਐਂਗਲ ਨਾਲ ਇਹ ਦਿਖਾਉਂਦੇ ਵੀ ਠੇਕੇ ਤੇ ਦੇਤਾ, ਮੈਨੂੰ ਤਾਂ ਉਹ ਚ ਵੀ ਕੋਈ ਬੁਰਾ ਨੀ ਲੱਗਦਾ। ਉਹ ਚ ਵੀ ਕੀ ਬੁਰਾ, ਜੇ 30% ਕਿਸੇ ਕੋਈ ਮੰਨ ਲਓ ਟੂਰਿਸਟ ਪੈਲੇਸ ਆ, ਉਹਨੂੰ ਰੰਗ ਵੀ ਨੀ ਕਰਾਇਆ ਜਾ ਰਿਹਾ, ਉਹਦਾ ਬੁਰਾ ਹਾਲ ਹੋਇਆ ਪਿਆ, ਉੱਥੇ ਘਾਹ ਨੀ ਕੱਟਿਆ ਜਾ ਰਿਹਾ, ਜੇ ਕੋਈ ਕਮਿਸ਼ਨ ਤੇ 30% ਲੈ ਕੇ ਤੇ ਟੂਰਿਸਟ ਨੂੰ ਅਟ੍ਰੈਕਟ ਕਰਨ ਲਈ ਤੇ ਟਿਕਟ ਜਿਹੜੀ ਲੱਗਦੀ ਉਹਦਾ 30% ਲੈ ਰਿਹਾ, ਟਿਕਟ ਤਾਂ ਹੁਣ ਵੀ ਲੱਗਦੀ ਆ,
ਤੁਹਾਡੀ ਗੱਲ ਸਮਝਦਾ ਵੀ ਉਦਾਂ, ਪਰ ਉਦਾਂ ਵੀ ਨੀ ਹੈਗੀ। ਇਹ ਤਾਂ ਜਿਹੜਾ ਪੈਸਾ ਹੈ ਨਾ, ਇਹ ਅਸਲ ਦੇ ਵਿਚ ਇਸ ਤਰ੍ਹਾਂ ਆ ਰਿਹਾ ਸਕੀਮ ਆ। ਹਾਂਜੀ, ਇਹ ਸਕੀਮ ਆ ਤੇ ਉਸ ਨੂੰ
ਪਰ ਇੱਕ ਚੁਟਕਲਾ ਇਹ ਵੀ ਬਣ ਚੁੱਕਿਆ ਜੀ, ਚੁਟਕਲਾ ਇਹ ਵੀ ਬਣ ਚੁੱਕਿਆ ਵੀ ਨਰਿੰਦਰ ਮੋਦੀ ਆ ਨਾ ਕਹਿੰਦਾ ਵੀ ਦੇਖੋ ਊਂ ਤਾਂ ਰਾਹੁਲ ਗਾਂਧੀ ਨੀ ਹਟਦਾ ਝੰਡਾ ਲਹਿਰਾਉਣ ਬੰਨਿਓ ਲਾਲ ਕਿਲੇ ਤੇ, ਤੇ ਇਹਦੀ ਇਹ ਆਪਾਂ ਮਨਸ਼ਾ ਪੂਰੀ ਨੀ ਹੋਣ ਦੇਣੀ, ਚਾਹੇ ਕੁਛ ਵੀ ਹੋ ਜੇ, ਤੇ ਕਹਿੰਦੇ ਮੋਦੀ ਨੇ ਕਹਿੰਦੇ ਲਾਲ ਕਿਲਾ ਹੀ ਵੇਚਤਾ
ਟੋਟਲੀ ਰੋਂਗ ਗੱਲ ਆ। ਤੇ ਮਤਲਬ ਜਿਹੜੀ ਗੱਲ ਸੱਚੀ ਆ ਸੱਚੀ ਆ ਨਾ, ਆਪਾਂ ਇਸ ਤਰ੍ਹਾਂ ਨੀ ਕਰਨਾ, ਪਰ ਉਹਨਾਂ ਦਾ ਆਪਾਂ ਨੂੰ ਦੇਖਣਾ ਪੈਣਾ ਕਿ ਆਪਾਂ ਖਬਰਾਂ ਦੀ ਜਿਹੜੀ ਮੀਡੀਆ, ਉਸੇ ਮੀਡੀਆ ਨੂੰ ਆਪਾਂ ਗਾਲਾਂ ਕੱਢਦੇ ਆ ਜੀ ਬੇਕੇ ਉਹ ਹੈ ਫਲਾਨਾ ਧਮਕੜਾ, ਹਨਾ, ਆਈ ਡੋਂਟ ਥਿੰਕ ਸੋ। ਦੂਜੇ ਉਨ੍ਹਾਂ ਨੇ ਕਿਹਾ ਕਿ ਏਬੀਪੀ ਟੀਵੀ ਦੀ ਰਿਪੋਰਟ ਦੇਖੀ ਜਿਹਦੇ ਵਿਚ ਮੋਦੀ ਆਮ ਜਨਤਾ ਨੂੰ ਸਬਸਿਡੀਆਂ ਛੱਡਣ ਦੀ ਬੇਨਤੀ ਕਰ ਰਹੇ ਹਨ, ਦੇਸ਼ ਵਾਸੀਆਂ ਦੀ ਗੈਸ ਸਿਲੰਡਰ ਤੇ 1000 ਕਰੋੜ ਦੀ ਸਬਸਿਡੀ ਵਾਪਸ ਲੈ ਲਈ ਗਈ ਹੈ, ਪਰ ਦਿੱਲੀ ਸੰਸਦ ਭਵਨ ਦੇ 1 ਸਾਲ ਦੇ ਵਿਚ 15000 ਕਰੋੜ ਦੀ ਸਬਸਿਡੀ ਸੰਸਦ ਮੈਂਬਰਾਂ ਨੂੰ ਖਾਣੇ ਦੇ ਦਿੱਤੀ ਜਾ ਰਹੀ ਹੈ। ਜਦ ਕੁਛ ਕੁ ਮੀਡੀਆ ਨੇ ਸੰਸਦ ਮੈਂਬਰਾਂ ਦੇ ਇਸ ਮਾਮਲੇ ਦੇ ਸਵਾਲ ਪੁੱਛਿਆ ਤਾਂ ਕੁਝ ਕੁ ਕੰਨੀ ਕਤਰਾ ਗਏ ਤੇ ਭਾਜਪਾ ਔਰਤ ਸੰਸਦ ਵੱਲੋਂ ਕੈਮਰੇ ਅੱਗੇ ਮੀਡੀਆ ਨੂੰ ਮੰਦਾ ਚੰਗਾ ਵੀ ਬੋਲਿਆ। ਇਹ ਸਾਰੇ ਵਰਤਾਰਿਆਂ ਬਾਰੇ ਤੁਹਾਡਾ ਕੀ ਕਹਿਣਾ? ਮਿੰਟੋ ਜੀ ਮੈਨੂੰ ਲੱਗਦਾ ਮੈਂ ਕਵਾਂ ਪਹਿਲਾਂ ਹਨਾ ਤੇ
ਹਾਂਜੀ
ਹਾਂਜੀ ਮੇਰਾ ਖਿਆਲ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਇਹ ਹਨਾ ਤੇ ਮੇਰਾ ਉਦਾਂ ਇਹ ਮੰਨਣਾ ਹੈ ਕਿ ਸੰਸਦ ਭਵਨ ਦੇ ਪਿੱਛੇ ਨਾ ਗੁਰੂਦਵਾਰਾ ਆ ਤੇ ਇਹ ਸਾਰਿਆਂ ਨੂੰ ਬੇਨਤੀ ਕਰਨੀ ਚਾਹੀਦੀ ਉੱਥੇ ਲੰਗਰ ਫ੍ਰੀ ਚੱਲਦਾ ਉੱਥੇ ਜਾ ਕੇ ਜਗਿਆ ਕਰਨ ਹਨਾ 15,000 ਕਰੋੜ ਦੀ ਬਜਾਏ ਨਾ ਉੱਥੇ ਉਹਨਾਂ ਨੂੰ ਚੜਾਵਾ ਉਹਨਾਂ ਨੂੰ ਦੇ ਦਿਆ ਕਰਨ ਥੋੜਾ ਜਿਹਾ ਮਤਲਬ 1.25 ਕਰੋੜ ਦੇ ਦਿਆ ਕਰਨ ਵੀ ਤੁਸੀਂ ਲੰਗਰ ਬਣਾਉਣਾ ਆ ਤੇ 1 ਕਰੋੜ ਨਾਲ ਸਰ ਜੂਗਾ ਮੈਨੂੰ ਲੱਗਦਾ ਉੱਥੇ ਹਨਾ 15,000 ਕਰੋੜ ਦੀ ਲੋੜ ਨੀ ਪਰ ਇਹ ਤਾਂ ਹੈਗਾ ਇਮੋਸ਼ਨਲ ਜਿਹੜਾ ਮੈਂ ਬਿਆਨ ਦਿੱਤਾ ਚਿੱਕਾ ਮਾਰਨ ਦਾ ਪਰ ਜਿਹੜੀ ਅਸਲੀਅਤ ਇਹ ਗੱਲ ਹੈ ਕਿ ਉਹ ਜਿਹੜਾ ਉੱਥੇ ਖਾਣਾ ਬਣਦਾ ਆ ਤੁਸੀਂ ਹਰ ਥਾਂ ਬਣਦਾ ਆਸਟ੍ਰੇਲੀਆ ਦੀਆਂ ਸੰਸਦਾਂ ਚ ਵੀ ਬਣਦਾ ਆ ਜਿੱਥੇ ਮਰਜ਼ੀ ਚੱਲ ਜਾਓ ਉੱਥੇ ਕੈਂਟੀਨਸ ਹੁੰਦੀਆਂ ਜਿਹੜੇ ਉਸ ਥਾਂ ਦੀ ਜਿਹੜੀ ਅਹਿਮੀਅਤ ਹੈ ਕਿ ਜਿਹੜੇ ਉੱਥੇ ਆਫਿਸਰ ਲੀਡਰ ਚੁਣੇ ਹੋਏ ਨੇ MLA ਅਸੀਂ ਆਪਾਂ ਸ਼ੁੱਧ ਤਰੀਕੇ ਨਾਲ ਦੇਖਣਾ ਇੱਦਾਂ ਨਹੀਂ ਅਸੀਂ ਤਾਂ ਕਹਿੰਦੇ ਉਹਦੇ ਚੋਰ ਬੈਠੇ ਆ ਨਹੀਂ ਚੋਰ ਬੈਠੇ ਆ ਤਾਂ ਫਿਰ ਬੰਬ ਸਿੱਟ ਦਿਓ ਇੱਦੀ ਕਿਹੜੀ ਗੱਲ ਹੈ ਹਨਾ ਪਰ ਉੱਥੇ ਸਾਡੇ ਮਿਨਿਸਟਰ ਲੀਡਰ ਦੇਸ਼ ਨੂੰ ਚਲਾਉਣ ਵਾਲੇ ਬੈਠੇ ਨੇ ਉੱਥੇ ਬਾਹਰੋਂ ਵੀ ਆਉਂਦੇ ਨੇ ਆਫਿਸਰ ਵੀ ਆਉਂਦੇ ਨੇ ਦੂਜੇ ਮਿਨਿਸਟਰ ਵੀ ਆਉਂਦੇ ਨੇ ਤਾਂ ਉੱਥੇ ਜਿਹੜੀ ਸੇਫਟੀ ਆ ਖਾਸ ਕਰਕੇ ਖਾਣੇ ਦੀ ਸੇਫਟੀ ਅਟਮੋਸਟ ਹੋਣੀ ਚਾਹੀਦੀ ਆ ਔਰ ਪੂਰੇ ਤੌਰ ਤਰੀਕੇ ਨਾਲ ਸੇਫਟੀ ਦੇ ਨਾਲ ਹੋਣਾ ਚਾਹੀਦਾ ਆ ਤੇ ਮੈਂ ਇਹਦੇ ਪੂਰੇ ਹੱਕ ਚ ਕਿ ਠੀਕ ਹੈ ਬਜਟ ਨੂੰ ਇਹਨੂੰ ਕੰਟਰੋਲ ਕਰਨਾ ਚਾਹੀਦਾ ਪਰ ਕਮ ਸੇ ਕਮ ਜਿਹੜੇ ਇਸ ਲੈਵਲ ਦੇ ਬੰਦੇ
ਦਿੱਕਤ ਪਤਾ ਕਿੱਥੇ ਆਉਂਦੀ ਆ
ਹਾਂਜੀ
ਇਹ ਚ ਦਿੱਕਤ ਕੀ ਆ ਲੋਕਾਂ ਕੋਲੇ ਕੰਸਿਡਰ ਕਰਨ ਦਾ ਪੁਆਇੰਟ ਕੀ ਆ ਲੋਕਾਂ ਕੋਲੇ ਕੰਸਿਡਰ ਕਰਨ ਦਾ ਪੁਆਇੰਟ ਇਹ ਆ ਵੀ ਉੱਥੇ ਜਿਹੜੀ ਥਾਲੀ ਆ ਨਾ ਜਾਂ ਰੋਟੀ ਆ ਜਿਵੇਂ ਹੋਟਲ ਚ ਥਾਲੀ ਮੰਨ ਲਓ ਉੱਥੇ ਥਾਲੀ ਤਾਂ ਨਹੀਂ ਕਹਿ ਸਕਦੇ ਵੀ ਇੱਕ ਫੂਡ ਦਾ ਪੈਕੇਜ ਕਹਿ ਸਕਦੇ ਆ ਤਾਂ ਉਹ 10-20 ਰੁਪਏ ਰੇਟ ਆ ਉਹਦਾ ਜੋ ਕਿ ਕਿਤੇ ਢਾਬੇ ਤੋਂ ਲਾ ਕੇ ਦੁਨੀਆਂ ਦੇ ਵਿੱਚ ਕਿਤੇ ਕਿਸੇ ਕੋਨੇ ਚ ਉਦੂ ਸਸਤੀ ਹੈ ਨੀ ਕਿਤੇ ਵੀ ਫੂਡ ਉਹ ਕੰਸਿਡਰ ਕਰਨ ਵਾਲਾ ਪੁਆਇੰਟ ਆ ਵੀ ਜੇ ਮੰਨ ਲਓ ਸਾਡੇ ਲੀਡਰ ਭੱਤਾ ਲੈਂਦੇ ਆ ਬਹੁਤ ਜ਼ਿਆਦਾ ਭੱਤਾ ਉਹਨਾਂ ਨੂੰ ਮਿਲਦਾ ਹਰ ਚੀਜ਼ ਦਾ ਤਾਂ ਫਿਰ ਉਹਦੀ ਪੂਰਤੀ ਉਹਨਾਂ ਦੀ ਤਨਖਾਹ ਦੇ ਵਿੱਚੋਂ ਕਰਨੀ ਚਾਹੀਦੀ ਹੈ ਵੀ ਉਹ ਚੀਜ਼ ਜੇ ਹੁਣ 15,000 ਕਰੋੜ ਦਾ ਤਾਂ ਪਹਿਲੀ ਗੱਲ ਤਾਂ ਅੰਕੜਾ ਹੀ ਮੇਰੇ ਹਿਸਾਬ ਨਾਲ ਸਹੀ ਨਹੀਂ ਹੈ ਕਿਉਂਕਿ ਕਦੇ ਵੀ ਜੇ ਦੇਖੀਏ 1,000 ਬੰਦੇ ਦੇ ਖਾਣੇ 1,000 ਉਹ 1,000 2,000 ਬੰਦੇ ਦਾ 15,000 ਕਰੋੜ ਅੰਕੜਾ ਨਹੀਂ ਹੋ ਸਕਦਾ ਐਵੇਂ
ਬਣਾਈ ਜਾਂਦੇ ਰਹਿੰਦੇ ਆ ਹੁਣ ਇੱਦਾਂ ਨੀ ਸੀ ਮੱਕੜਦਿਆਂ ਜੀ 1 ਕਰੋੜ ਦਾ ਤੇਲ ਫੂਕਤਾ ਉਹ ਤੇਲ ਥੋੜੋ ਸਾਰੇ SGPC ਦਾ ਬਜਟ ਉਹਦੇ ਸਿਰ ਮੜ ਦਿੱਤਾ ਹਨਾ ਇੱਦਾਂ ਥੋੜੋ ਹੁੰਦੀ ਆ
ਤੇ ਇਸ ਕਰਕੇ ਨਾ ਪਹਿਲੀ ਗੱਲ ਤਾਂ ਇਹ ਹੈ ਨਾ ਇਹਦੇ ਇੱਕ ਸੋਲੂਸ਼ਨ ਇਹ ਹੈਗਾ ਵੀ ਫੂਡ ਉੱਥੇ ਬਣੇ ਪਰ ਉਹਦਾ ਜਿਹੜਾ ਰੀਜਨੇਬਲ ਪ੍ਰਾਈਸ ਰੱਖੇ ਜਾਣ ਤੇ ਜਿਹੜੇ ਕਿ MLA MP ਆ ਜੇ ਉਹਨਾਂ ਨੂੰ ਭੱਤੇ ਮਿਲਦੇ ਆ ਸਭ ਕੁਝ ਮਿਲਦਾ ਉਹਨਾਂ ਚੋਂ ਕੱਟੇ ਜਾਣ ਤੇ ਇੱਕ ਪਾਸੇ ਖਾਣਾ ਪੂਰਤੀ ਉਹਦੀ ਭਰਪਾਈ ਹੋਜੂਗੀ ਪਰ ਦੂਜੇ ਪਾਸੇ ਨਾ ਮੈਂ ਇੱਕ ਚੀਜ਼ ਹੋਰ ਦੱਸਦਾ ਇੱਕ ਨਾ ਡਿਪਾਰਟਮੈਂਟ ਹੁੰਦਾ ਜੀ ਉਹਦਾ ਡਿਪਾਰਟਮੈਂਟ ਦਾ ਨਾਂ ਅੰਗਰੇਜ਼ੀ ਚ ਤਾਂ ਹੋਸਪਿਟੈਲਿਟੀ ਆ ਡਿਪਾਰਟਮੈਂਟ ਸਰਕਾਰ ਦਾ ਪਰ ਪੰਜਾਬੀ ਚ ਨਾ ਜੇ ਤੁਸੀਂ ਪੰਜਾਬ ਚ ਜਾਓ ਤਾਂ ਪੰਜਾਬ ਚ ਵਿਧਾਨ ਸਭਾ ਚ ਚਲੋ ਮੈਨੂੰ ਬੈਠਣ ਦਾ ਮੌਕਾ ਮਿਲਿਆ ਉੱਥੇ ਪ੍ਰਾਹੁਣਚਾਰੀ ਡਿਪਾਰਟਮੈਂਟ ਕਹਿੰਦੇ ਆ ਤੇ ਉਹ ਪ੍ਰਾਹੁਣਚਾਰੀ ਡਿਪਾਰਟਮੈਂਟ ਦਾ ਮਤਲਬ ਇਹ ਹੁੰਦਾ ਵੀ ਜੋ ਵੀ ਤੁਹਾਡੇ ਸਰਕਾਰ ਦੇ ਗੈਸਟ ਆਉਂਦੇ ਆ ਉਹਨਾਂ ਗੈਸਟਾਂ ਦੀ ਨੂੰ ਤੁਸੀਂ ਚਾਹ ਪਾਣੀ ਪਿਆਉਣ ਜੇ ਆਪਣੇ ਘਰਾਂ ਚ ਕੋਈ ਗੈਸਟ ਆਉਂਦੇ ਆ ਆਪਾਂ ਕੋਈ ਉਹਨਾਂ ਤੋਂ ਪੈਸੇ ਥੋੜਾ ਲੈਂਦੇ ਆ ਉਹਨਾਂ ਨੂੰ ਚਾਹ ਪਾਣੀ ਪਿਆਉਣ ਦੇ ਬਿਸਕੁਟਾਂ ਦੇ ਪੈਸੇ ਲੈਂਦੇ ਆ
ਮਿੰਟੂ ਜੀ
ਸੋ ਪ੍ਰਾਹੁਣਚਾਰੀ ਡਿਪਾਰਟਮੈਂਟ ਜੀ
ਮੈਂ ਤੁਹਾਡੀ ਗੱਲ ਸਮਝਦਾ ਸਾਰੀ ਗੱਲ ਮੈਂ ਤਾਂ ਆਪ ਪ੍ਰਾਹੁਣਾ ਬਣ ਕੇ ਇੱਕ ਵਾਰੀ ਗਿਆ ਸੀਗਾ ਉੱਥੇ ਮੇਰੀ ਆਓ ਭਗਤ ਚੰਗੀ ਕੀਤੀ ਉਹਨਾਂ ਨੇ ਮਤਲਬ ਮੈਨੂੰ ਚਾਹ ਪਕੌੜੇ ਖਿਲਾਏ ਪਿਲਾਏ ਮੈਨੂੰ ਵਧੀਆ ਲੱਗਿਆ ਦੂਜੀ ਗੱਲ ਇਹ ਹੁਣ ਚਲੋ ਆਪਣਾ ਆਪਾਂ ਕਰਦੇ ਆ ਅਸੀਂ ਵੀ ਪੋਜੀਸ਼ਨਾਂ ਤੇ ਬੈਠੇ ਆ ਸਿੱਖ ਖੇਡਾਂ ਚ ਹੈਗੇ ਆ ਹੁਣ ਉਹ ਤੁਸੀਂ ਦੇਖਿਆ ਹੋਣਾ ਸਿਡਨੀ ਦੇ ਵਿੱਚ ਮੇਅਰ ਆਇਆ ਹੋਇਆ ਸੀ ਹਨਾ ਮੈਲਬਨ ਦਾ ਨਾਲ ਉਹਨਾਂ ਦੇ ਦੋ ਹੋਰ ਉੱਥੇ ਸੀਗੇ ਕੌਂਸਲਰ ਹੁਣ ਅਸੀਂ ਉਹਨਾਂ ਨੂੰ ਆਫਿਸ ਦੇ ਵਿੱਚ ਸੱਦ ਕੇ ਚਾਹ ਪਿਲਾਈ ਆ ਹੁਣ ਚਾਹ ਵੀ ਇੱਦਾਂ ਪਿਲਾਈ ਆ ਤੇ ਉਹਨਾਂ ਨੂੰ ਬਿਠਾ ਲਿਆ ਉੱਥੇ ਤੇ ਸਾਡੇ ਜਸਵੰਤ ਸਿੰਘ ਹੁਣੀ ਸੇਵਾ ਨਿਭਾਈ ਉਹ ਜਾ ਕੇ ਗਏ ਨਾਲ ਉਹਨਾਂ ਦੇ ਇੱਕ ਅਨਿਕਬਾਰ ਤਬਲੇ ਵਾਲੇ ਭੇਜੇ ਆਪਣੇ ਉਹ ਗਲਾਸ ਲੈ ਕੇ ਆਏ ਸਪੈਸ਼ਲ ਹਨਾ ਉੱਥੋਂ ਉਹ ਗੱਲ ਕੀ ਆ ਵੀ ਅਸੀਂ ਜਾਣ ਨੂੰ ਤਾਂ ਅਸੀਂ ਉੱਥੇ ਲੰਗਰ ਤੇ ਬਹੁਤ ਛੱਕ ਰਹੇ ਸੀ ਪਰ ਇੱਕ ਅਸੀਂ ਉਹਨਾਂ ਨਾਲ ਗੱਲ ਕਰਨੀ ਸੀ ਅਸੀਂ ਕਿਉਂਕਿ ਅਗਲੀਆਂ ਸਿੱਖ ਖੇਡਾਂ ਮੈਲਬਨ ਚ ਕਰਾਉਣੀਆਂ ਨੇ ਅਸੀਂ ਉਹਨਾਂ ਦੀ ਆਓ ਭਗਤ ਕਰਨਾ ਚਾਹੁੰਦੇ ਸੀ ਪ੍ਰਾਹੁਣਚਾਰੀ ਕਰਨਾ ਚਾਹੁੰਦੇ ਸੀ ਤਾਂ ਕਿ ਉਹ ਦੇਖਣ ਆ ਗਏ ਹਨਾ ਤੇ ਅਸੀਂ ਉਹਨਾਂ ਨੂੰ ਉੱਥੇ ਚਾਹ ਪਿਲਾਈ ਆ ਜੇ ਹੁਣ ਕੱਲ ਨੂੰ ਇਹ ਕਹੋ ਲੈ ਜੀ ਆਪ ਤਾਂ ਆਫਿਸਾਂ ਦੇ ਵਿੱਚ ਬੈਠ ਕੇ ਚਾਹ ਪੀਂਦੇ ਆ ਸੰਗਤ ਜਿਹੜੀ ਲਾਈਨਾਂ 'ਚ ਲੱਗੀ ਹੋਈ ਆ ਠੀਕ ਆ ਉਹ ਇੱਕ ਨਾ ਮਤਲਬ ਜਿਹੜਾ ਹੁਣ ਬਾਹਰੋਂ ਕੋਈ ਆਉਂਦਾ ਆ ਪ੍ਰਾਹੁਣੇ ਆਉਂਦੇ ਨੇ ਗੈਸਟ ਆਉਂਦੇ ਨੇ ਦੂਜੇ ਦੇਸ਼ਾਂ ਦੇ ਆਉਂਦੇ ਨੇ ਜੇ ਹੁਣ ਆਪਾਂ ਨੂੰ ਆਪਾਂ ਉਹਨੂੰ ਚਾਹ ਵੀ ਨਹੀਂ ਪਿਲਾ ਸਕਦੇ ਮਤਲਬ ਵਟ ਇਜ਼ ਦਿਸ ਮਤਲਬ ਉਹ ਸੰਸਦ
ਉੱਥੇ ਨਾ ਮੈਂ ਤਕਰੀਬਨ 6-7 ਸਾਲ ਮੈਂ ਉੱਥੇ ਰਿਹਾ ਤੇ ਉਸ ਪ੍ਰਾਹੁਣਚਾਰੀ ਦੇ ਵਿੱਚ ਨਾ ਮੈਂ ਜੋ ਦੇਖਿਆ ਵੀ ਜਿਹੜੇ ਤਾਂ ਮਿਨਿਸਟਰ ਆ ਹਰੇਕ ਮਿਨਿਸਟਰ ਨੂੰ ਜਿਹੜਾ ਆਫਿਸ ਹੁੰਦਾ ਨਾ ਇੱਕ ਸੂਟ ਰੂਮ ਹੁੰਦਾ ਜਿਹਦੇ ਵਿੱਚ ਕੀ ਇੱਕ ਆਫਿਸ ਹੁੰਦਾ ਇੱਕ ਦੇ ਵਿੱਚ ਉਹਨਾਂ ਦਾ ਲੌਂਜ ਹੁੰਦੀ ਹੈ ਜਿਹ ਚ ਕੀ ਆਏ ਗਏ ਨੂੰ ਬਿਠਾਇਆ ਜਾਂਦਾ ਤਾਂ ਉੱਥੇ ਨਾਲ ਇੱਕ ਕਿਚਨ ਹੁੰਦੀ ਆ ਉਹ ਕਿਚਨ ਦੇ ਵਿੱਚ ਨਾ ਇੱਕ ਜਿਹੜੀ ਤੁਹਾਡੇ ਕੋਲੇ ਹਰ ਕੋਲੇ ਵੱਡੀ ਡੀਪ ਫਰਿੱਜ ਹੁੰਦੀ ਆ ਉਹ ਡੀਪ ਫਰਿੱਜ ਦੇ ਵਿੱਚ ਜਿਹੜੀਆਂ ਚੀਜ਼ਾਂ ਮਿਨਿਸਟਰ ਨੂੰ ਚਾਹੀਦੀਆਂ ਬਰਫੀ ਹੁੰਦੀ ਆ
ਸਮੋਸੇ ਹੁੰਦੇ ਆ, ਹੋਰ ਸਾਰੀਆਂ ਚੀਜ਼ਾਂ ਟੋਟ ਉਹਨਾਂ ਦੇ ਸਟੋਰੇਜ ਆ, ਕੋਈ ਗਰਮ ਰੱਖਣ ਵਾਲੀ, ਕੋਈ ਠੰਡੇ ਰੱਖਣ ਵਾਲੀ, ਤਾਂ ਉਹਨਾਂ ਨੂੰ ਉੱਥੇ ਇੱਕ ਬੰਦਾ ਦਿੱਤਾ ਹੁੰਦਾ ਨਾਲ, ਤੇ ਕੋਈ ਵੀ ਜਦੋਂ ਆਉਂਦਾ, ਕਿਉਂਕਿ ਟਾਈਮ ਹੁੰਦਾ ਲਿਮਿਟਡ ਉੱਥੇ, ਇਹ ਤਾਂ ਹੈ ਨੀ ਵੀ ਕੋਈ ਤੁਹਾਨੂੰ ਮਿਨਿਸਟਰ ਨੂੰ ਮਿਲਣ ਆ ਗਿਆ ਜਾਂ ਐਮਐਲਏ ਨੂੰ ਮਿਲਣ ਆ ਗਿਆ, ਤੇ ਉਹ ਬੰਦੇ ਨੂੰ ਕਹਿਣਗੇ ਵੀ ਲੈ ਚਾਹ ਬਣਾਈਏ, ਤੇ ਕਿ ਨਹੀਂ ਬਣਾ ਲਓ ਬਣਾ ਲਓ, ਇੰਨੇ ਗੱਲਾਂ ਮਾਰਦੇ ਤੇ ਫਿਰ ਚਾਹ ਬਣੇ ਤੇ ਫਿਰ ਸਮੋਸੇ ਲੈ ਕੇ ਆਵੇ ਜਾਂ ਕੋਈ, ਉਹ ਚੀਜ਼ਾਂ ਤਾਂ ਹੋ ਨੀ ਸਕਦੀਆਂ ਉੱਥੇ, ਚੱਲਦਾ ਕੰਮ ਸਰਕਸ ਵਾਲਿਆਂ ਕੋ ਵੀ ਜੇ ਕਿਸੇ ਬੰਦੇ ਨੂੰ ਮਿਨਿਸਟਰ ਦੇ 15 ਮਿੰਟ ਮਿਲੇ ਆ ਤਾਂ ਉਹ 10 ਮਿੰਟ ਪਹਿਲਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਭਾਈ ਤੂੰ ਵੇਟਿੰਗ ਰੂਮ ਚ ਆ ਜੀ, ਉਹ 10 ਮਿੰਟਾਂ ਦੇ ਵਿੱਚ ਇੱਕੋ ਮਿੰਟ ਦੇ ਵਿੱਚ ਉਹ ਸਰਵਿਸ ਮੈਨ ਪਾਣੀ ਪਿਆ ਦਿੰਦਾ, ਪਾਣੀ ਪਿਆਉਣ ਤੋਂ ਬਾਅਦ ਨਾਲ ਦੀ ਨਾਲ ਉੱਥੇ ਕੇਟਲ ਦੇ ਵਿੱਚ ਚਾਹ ਬਣੀ ਪੀਂਦੇ, ਚਾਹ ਧਰ ਦਿੰਦਾ ਨਾਲ ਦੀ ਨਾਲ, ਉੱਥੋਂ ਕੱਢ ਕੇ ਫ੍ਰਿਜ ਚੋਂ ਬਰਫੀ ਸਮੋਸੇ ਧਰ ਦਿੰਦਾ, ਤੇ ਉਹ 10 ਮਿੰਟਾਂ ਚ ਪੀਂਦੇ ਆ ਨਾਲ ਦੀ ਨਾਲ, ਮਿਨਿਸਟਰ ਉਹਨਾਂ ਨੂੰ ਮਿਲਦਾ ਤੇ ਵਾਪਸ
ਇੱਦਾਂ
ਕੰਮ ਚੱਲਦਾ,
ਖਰਚੇ ਚ ਆਉਂਦਾ
ਹਾਂ ਉਹਨੂੰ, ਇਹਨੂੰ ਕਹਿ ਦਿੰਦੇ ਆ ਪ੍ਰਾਹੁਣਚਾਰੀ ਡਿਪਾਰਟਮੈਂਟ, ਤੇ ਉਸ ਦੀ ਜੇ ਸਾਰੇ ਦੀ ਬਣਾ ਕੇ ਆਪਾਂ ਅੰਕੜਾ ਕਹਿ ਦਈਏ ਵੀ ਇੰਨੇ ਰੁਪਈਏ ਬਣਦਾ, ਇਹ ਬਣਦਾ, ਉਹ ਬਣਦਾ, ਉਹ ਨੀ ਕੋਈ ਗਲਤ, ਗਲਤ ਸਿਰਫ ਇੱਥੇ ਹੀ ਆਉਂਦੀ ਆ ਜਿਹੜੀ ਆਵਾਜ਼ ਇੱਥੇ ਉੱਠਦੀ ਆ ਵੀ ਰੋਟੀ ਆ ਜੀ, ਜੇ ਬਾਹਰੋਂ ਖਾਂਦੇ ਆ ਹੁਣ 200 ਰੁਪਿਆ ਲੱਗ ਜਾਂਦਾ ਤੇ ਉੱਥੇ ਸੰਸਦ ਭਵਨ ਚ 15-20 ਰੁਪਿਆਂ ਚ ਜਾਂ 30 ਰੁਪਿਆਂ ਚ ਉਹ ਟੋਪ ਦੀ ਰੋਟੀ ਮਿਲ ਰਹੀ ਆ, ਵੀ ਉਹਦਾ ਕੋਈ ਹੱਲ ਹੋਣਾ, ਇੱਥੇ ਹੀ ਆ ਗੱਲ ਅਸਲ ਚ।
ਚਲੋ ਇਹਦੇ ਬਾਰੇ ਆਪਾਂ ਕਵਾਂਗੇ ਮੋਦੀ ਸਾਹਿਬ ਨੂੰ, ਹੁਣ ਪ੍ਰੋਗਰਾਮ ਦਾ ਮਨ ਕੀ ਬਾਤ ਤਾਂ ਉਹਨੇ ਸਾਡਾ ਲੈ ਲਿਆ। ਖੈਰ ਜਸ ਘੁੰਮਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਥੈਂਕਸ ਜੀ। ਸੰਦੀਪ ਰਾਏ ਜੀ ਕਹਿੰਦੇ ਸੋਹਣਾ ਸ਼ੋਅ ਚੱਲ ਰਿਹਾ, ਦੇਸੀ ਹੋਣ ਦੀ ਮਾਣ ਵਾਲੀ ਗੱਲ ਹੈ ਇਹ। ਸੁਖਵੰਤ ਸਿੰਘ ਹੁਣੀ ਕਹਿ ਰਹੇ ਨੇ, ਗੁਰਜ ਬਹਾਦਰ ਹੁਣੀ ਤਸਮੇਨੀਆ ਤੋਂ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ। ਤੋਂ ਮਿੰਟੂ ਜੀ, ਮਿੰਟੂ ਚਾਚਾ ਜੀ ਕਹਿਣਾ ਪੋਇਆ ਕਰੂ ਹੁਣ ਜੀ। ਹਾਂਜੀ ਹਾਂਜੀ ਬਿਲਕੁਲ। ਤੇ ਗੁਰਸ਼ਾਮ ਸਿੰਘ ਹੁਣੀ ਜੁੜੇ ਨੇ, ਗੈਰੀ ਵਿਰਕ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਹਾਂਜੀ ਹਾਂਜੀ। ਤੇ ਕਹਿੰਦੇ ਨੇ ਕਿ ਆਪਾਂ ਗੁਰਮਤ ਕਲਾਸ ਦੀ ਗੱਲ ਕੀਤੀ ਸੀ ਤਾਂ ਬ੍ਰਿਸਬਨ ਸੰਡੇ ਸੈਟਰਡੇ ਗੁਰਮਤ ਕਲਾਸ ਲੱਗਦੀ ਆ ਜੀ ਸਕੂਲ ਚ, ਜਿੱਥੇ ਇਕ ਔਰਤ ਆਪਣੇ ਬੱਚੇ ਨੂੰ ਲੈਣ ਆਈ ਨਿੱਕਰ ਪਾ ਕੇ। ਇਸ ਬਾਰੇ ਕੀ ਕਹੀਏ, ਮੈਂ ਕੁਛ ਨੀ ਕਹਿ ਸਕਦਾ ਜੀ। ਚਲੋ ਐਨੀਵੇ, ਬੇਲਣੇ ਬਾਰੇ ਗੁਰਸ਼ਰਨ ਹੁਣੀ ਕਹਿ ਰਹੇ ਨੇ, ਮਿੰਟੂ ਭਾਜੀ ਹੱਸ ਰਹੇ ਕਹਿੰਦੇ ਮੇਰਾ ਕਮੈਂਟ ਪੜਿਆ ਸੀ ਐਨਵਰਸਰੀ ਤੇ ਫੋਟੋ ਤੇ, ਮੈਂ ਵੀ ਬੇਲਣਾ ਹੀ ਸੁਜੈਸਟ ਕੀਤਾ ਸੀ। ਇਹ ਬੇਲਣਾ ਤੁਹਾਡਾ ਬੜਾ ਹਿੱਟ ਹੋ ਗਿਆ, ਮੈਂ ਸ਼ੇਅਰ ਕਰਤਾ। ਤੇ ਗੁਰਵੀਰ ਸਿੱਧੂ ਕਹਿ ਰਹੇ ਨੇ ਜੀ, ਗੁਰਵੀਰ ਸਿੱਧੂ ਤੇ ਮਿਸਿਸ ਗੁਰਵੀਰ ਸਿੱਧੂ ਕਹਿ ਰਹੇ ਨੇ ਕਿ ਰੇਡੀਓ ਹੁਣੇ ਆਨ ਕਰ ਰਿਹਾ, ਹਾਜ਼ਰੀ ਲਾ ਲਓ ਜੀ। ਮਿੰਟੂ ਭਾਜੀ ਨੂੰ ਰਿਕੁਐਸਟ ਹੈ ਕਿ ਬੇਲਣਾ ਸਾਨੂੰ ਵੀ ਭੇਜੋ। ਬੇਲਣੇ ਦੀ ਤਾਂ ਕਿਆ ਬਾਤ ਹੀ ਕਰਤੀ ਹੈ। ਸ਼ੀਤਲ ਪ੍ਰਸਾਦ ਜੈ ਹਿੰਦ ਬੁਲਾ ਰਹੇ ਨੇ, ਹਾਂਜੀ ਕੀ ਹਾਲ ਚਾਲ ਹੈ ਸ਼ੀਤਲ ਪ੍ਰਸਾਦ ਜੀ। ਤੇ ਗੁਰਵਿੰਦਰ ਸਿੰਘ ਜੀ, ਤੁਹਾਡਾ ਮੈਸੇਜ ਕਾਫੀ ਲੰਬਾ ਇਸ ਕਰਕੇ ਅੱਜ ਰਹਿ ਜਾਵੇਗਾ। ਤੇ ਬੇਲਣੇ ਦੀ ਆਪਾਂ ਗੱਲ ਕਰੀਏ, ਆ ਜਿਹੜਾ ਬੇਲਣਾ ਤੁਸੀਂ ਭੇਜਿਆ, ਮੈਂ ਹੁਣੇ ਦੇਖ ਲਓ ਜੀ, ਸਾਰੇ ਇੱਕ ਨਹੀਂ 3 ਮਾਡਲ ਨੇ ਇਸ ਬੇਲਣੇ ਦੇ, ਇਹ ਮੈਂ ਸ਼ੇਅਰ ਕਰਤੇ ਆ। ਤੇ ਭਾਜੀ ਇਹ ਦੱਸੋ ਵੀ ਇਹ ਜਿਹੜਾ ਬੇਲਣਾ ਆ, ਇਹ ਪਲਾਸਟਿਕ ਦਾ ਆ ਜਾਂ ਸ਼ੀਸ਼ੇ ਦਾ ਆ, ਕਾਹਦਾ ਬੇਲਣਾ? ਇਹ ਤਾਂ ਬੜਾ ਮਾਡਰਨ ਬੇਲਣਾ, ਇਹ ਤਾਂ ਕੁੱਟ ਖਾਣ ਨੂੰ ਵਾਕਈ ਬਹੁਤ ਵਧੀਆ ਹੋ ਸਕਦਾ।
ਇਹ ਅਗਲੇ ਵਾਰੀ ਦੱਸੂਗਾ ਜੀ, ਅਗਲੇ ਵਾਰੀ ਦੱਸੂਗਾ। ਐਤਕੀ ਹਫ਼ਤੇ ਮੈਂ ਇਹਨਾਂ ਨੂੰ ਅਸੀਂ ਵਰਤ ਕੇ ਦੇਖਾਂਗੇ, ਜੇ ਮੇਰੇ ਸਿਰ ਚ ਵੱਜ ਕੇ ਟੁੱਟ ਗਿਆ ਤਾਂ ਫਿਰ ਹੋ ਸਕਦਾ ਸ਼ੀਸ਼ੇ ਦਾ ਹੋਵੇ। ਜੇ ਅਨਬ੍ਰੇਕੇਬਲ ਚੀਜ਼ ਹੋਈ ਤਾਂ ਨਹੀਂ ਟੁੱਟਣਾ, ਨਹੀਂ ਫਿਰ ਮੇਰੇ ਪੱਟੀ ਲੱਗੀ ਹੋਊਗੀ। ਸੋ ਫਿਰ ਆਪਾਂ ਅਗਲੇ ਤਜਰਬਾ ਕਰਕੇ ਦੱਸਾਂਗੇ ਵੀ ਇਹ ਬੇਲਣਾ ਕੀ ਆ। ਪਰ ਬੇਲਣਾ ਇੰਨਾ ਕੁ ਖੂਬਸੂਰਤ ਆ ਵੀ ਦੇਖਣ ਸਾਰ ਪਹਿਲਾ ਹੀ ਸ਼ਬਦ ਇਹ ਨਿਕਲਦਾ। ਫੋਟੋ ਚ ਉਹਨਾਂ ਖੂਬਸੂਰਤ ਨਹੀਂ ਆਇਆ ਕਿਉਂਕਿ ਇਹ ਪਾਰਦਰਸ਼ੀ ਆ ਤੇ ਉਹ ਮਗਰ ਕੰਧ ਦੀ ਜਾਂ ਉਹ ਕਲਰ ਦੀ ਫੋਟੋ ਆ ਰਹੀ ਆ ਤੇ ਉਹ, ਪਰ ਵੇਖਣ ਸਾਰ ਜਿਹੜੀ ਪਹਿਲੀ ਗੱਲ ਬੰਦੇ ਦੇ ਅੰਦਰੋਂ ਨਿਕਲਦੀ ਹੈ ਨਾ, ਤੇ ਇਹੀ ਨਿਕਲਦੀ ਆ ਵੀ ਕਾਸ਼ ਇਹ ਬੇਲਣੇ ਮੇਰੇ ਮੋਹਰਾਂ ਤੇ ਪੈਂਦੇ ਹੋਣ।
ਮੈਨੂੰ ਹੋਰ ਵੀ ਚਾਲ ਲੱਗਦੀ ਇਹਦੇ ਵਿਚ। ਇਹ ਮੇਰਾ ਖਿਆਲ ਭਾਬੀ ਜੀ ਨੂੰ ਭੁਲੇਖਾ ਪਾਉਣ ਦੇ ਲਈ ਵੀ ਆ ਵੀ ਸ਼ੀਸ਼ੇ ਦੀ ਚੀਜ਼ ਆ, ਜੇ ਮੈਂ ਛੱਡ ਕੇ ਮਾਰੀ ਕਿਤੇ ਟੀਵੀ ਦੀ ਬਜਾਏ ਇਹ ਨਾ ਟੁੱਟ ਜਾਵੇ। ਅੱਗੇ ਤਾਂ ਲੱਕੜ ਦਾ ਹੁੰਦਾ, ਚਲੋ ਹੋਰ ਇੱਕ ਹੋਰ ਕੰਮ ਕਰ ਸਕਦੇ ਤੁਸੀਂ, ਜਿਨ੍ਹਾਂ ਨੇ ਵੀ ਇਹ ਬੇਲਣਾ ਬਣਾਇਆ, ਮੇਡ ਇਨ ਚਾਈਨਾ ਬਾਹਰ ਲਾਇਆ ਨਾ, ਤੁਸੀਂ ਦੇਖੇ ਹੋ ਜਿਹੜੇ ਐਡੀਡਾਸ ਨਾਇਕੀ ਦੇ ਸ਼ੂ ਨੀ ਹੁੰਦੇ, ਬੰਦਾ ਜਦ ਨਿਆਣੇ ਦਾ ਤੁਰਦੇ ਆ, ਲਾਈਟਾਂ ਵੀ ਜਗਦੀਆਂ ਹਨਾ, ਥੱਲੇ ਜਗਣ ਲੱਗ ਪੈਂਦੀਆਂ ਹਨਾ। ਤੁਸੀਂ ਏਦਾਂ ਕਰੋ, ਬੇਲਣੇ ਵਿਚ ਥੋੜੀਆਂ ਲਾਈਟਾਂ ਵੀ ਲਾਓ, ਜਦੋਂ ਏਦਾਂ ਖਾਸ ਕਰਕੇ ਜਿੱਦਾਂ ਰੋਟੀ ਬੇਲੇ ਤਾਂ ਉਹ ਹਰੀਆਂ ਲਾਈਟਾਂ ਜਗਣ ਹਨਾ, ਜਿੱਦਾਂ ਰੋਟੀ ਬੇਲਦੇ ਦੀਆਂ ਹਰੀਆਂ ਲਾਈਟਾਂ ਜਗਣ, ਉਹ ਇਹਦੇ ਵਿਚ ਕੋਈ ਸੈਂਸਰ ਲਵਾਓ, ਇਹਦੇ ਵਿਚ ਕੋਈ ਸੈਂਸਰ ਲਵਾਓ ਵੀ ਜਦੋਂ ਇਹ ਕਿਤੇ ਹੈਂਡਲ ਨੂੰ ਕਿਸੇ ਤਰੀਕੇ ਨਾਲ ਫੜਨ ਮਾਰਨੇ ਤਾਂ ਉਹ ਬੱਤੀਆਂ ਲਾਲ ਹੋ ਜਾਣਾ।
ਹੁਣ ਖਤਰਨਾਕ ਮੋੜ ਚ ਮੋੜ ਲਾ ਦੀ ਨਾ, ਸਰਬ ਜੀਤ ਨੂੰ ਕਹਿ ਦਈਏ ਵੀ ਇਹਦੇ ਸੇਫ ਮੋੜ, ਖਤਰਨਾਕ ਮੋੜ, ਏਦਾਂ ਸਾਰੇ ਮੋੜ ਇਹਦੇ ਚ ਐਡ ਹੋ ਜਾਣ।
ਜਦੋਂ ਤਾਂ ਰੋਟੀ ਜਦੋਂ ਤਾਂ ਇਹਨੂੰ ਦੋਨਾਂ ਹੱਥਾਂ ਨਾਲ ਫੜਿਆ ਹੋਵੇ ਉਦੋਂ ਤਾਂ ਹੋਣ ਹਰੀਆਂ ਲਾਈਟਾਂ। ਇਹਦਾ ਮਤਲਬ ਉਹ ਸੁਹਾਣੀ ਜਿਹੜੀ ਆ ਰੋਟੀ ਬੇਲਣ ਦੀ ਕੋਸ਼ਿਸ਼ ਕਰ ਰਹੀ ਹੈ, ਹਰੀਆਂ ਲਾਈਟਾਂ, ਬੰਦੇ ਨੂੰ ਦੂਰੋਂ ਪਤਾ ਲੱਗ ਜਾਵੇ ਵੀ ਠੀਕ ਹੈ। ਜਦੋਂ ਨਾ ਇੱਕ ਹੱਥ ਛੱਡ ਦੇਵੇ ਤਾਂ ਇੱਕ ਹੱਥ ਜਾ ਜਾਵੇ, ਉਦੋਂ ਹੀ ਲਾਲ ਬੱਤੀ ਹੋ ਜਾਵੇ, ਬੰਦਾ ਉਦੋਂ ਹੀ ਹੈਲਮਟ ਪਾ ਕੇ
ਵੈਸੇ ਸਿੱਧੂ ਸਾਹਿਬ ਦੇ ਨਾਲ ਲਿਆ ਕੇ ਆਪਾਂ ਨੂੰ ਬਲਜਿੰਦਰ ਹੋਣੇ ਨੇ ਚਕਲਾ ਵੀ ਦਿੱਤਾ, ਪਰ ਮੈਂ ਚਕਲੇ ਦੀ ਫਿਰ ਬਾਹਲੀ, ਚਕਲਾ ਵੀ ਸੇਮ ਹੀ ਹੈ, ਬਹੁਤ ਸੋਹਣਾ ਪਾਰਦਰਸ਼ੀ ਆ, ਪਰ ਚਕਲੇ ਦੀ ਆਪਾਂ ਨੂੰ ਖਾਸ ਅਹਿਮੀਅਤ ਨੀ ਨਾ, ਉਹਨੇ ਆਪਣੇ ਨਾਲ ਉਹਦੇ ਨਾਲ ਕੋਈ ਕੰਸਰਨ ਨੀ ਆਪਣਾ,
ਚਕਲਾ ਦਾ ਆਪਣਾ ਜਿਹੜਾ ਚਕਲਾ ਦਾ ਆਪਣਾ ਸਿਰਾ ਹੀ ਹੁੰਦਾ,
ਇਸ ਕਰਕੇ ਚਕਲੇ ਨੂੰ ਆਪਾਂ ਪ੍ਰਮੋਟ ਨੀ ਕਰ ਰਹੇ, ਆਪਾਂ ਬੇਲਨੇ ਨੂੰ ਹੀ ਦੇਖ ਰਹੇ ਸੀ।
ਨਹੀਂ ਨਹੀਂ, ਇਸ ਕਰਕੇ ਨਾ ਮੈਨੂੰ ਥੋੜਾ ਇਹਨੂੰ ਇੱਥੇ ਲਾਈਟਾਂ ਲੁੱਟਾਂ ਲਵਾਓ, ਮਤਲਬ ਜੇ ਤਾਂ ਦੋਨਾਂ ਹੱਥਾਂ ਨਾਲ ਫੜਿਆ ਤਾਂ ਹਰੀ ਲਾਈਟ ਆਵੇ, ਜੇ ਇੱਕ ਹੱਥ ਨਾਲ ਫੜਿਆ ਤਾਂ ਰੈਡ ਲਾਈਟ ਆਵੇ ਉਹਦੇ ਚ।
ਇਹ ਤਾਂ ਗਰਭਜੀਤ ਦੀਆਂ ਸੇਵਾਵਾਂ ਲੈਣੀਆਂ ਪੈਣੀਆਂ
ਜੀ। ਧਨੀ ਸਾਹਿਬ ਕਹਿ ਰਹੇ ਨੇ, ਕਹਿੰਦੇ ਮਿੰਟੂ ਭਾਜੀ ਇਹਨਾਂ ਕੋਲੋਂ ਇੰਨਾ ਸੋਹਣਾ ਵੇਲਣਾ ਕੁੱਟ ਖਾ ਕੇ ਮਜ਼ਾ ਆਜੂ ਕਹਿੰਦਾ, ਪਰ ਜੇ ਜੇ ਮੇਰੀ ਵਾਲੀ ਨੇ ਸੁਣਿਆ ਤੇ ਫਿਰ ਔਖਾ ਹੋ ਜੂ, ਕਿਤੇ ਪੋਡਕਾਸਟ ਨਾ ਸੁਣਾ ਦਿਓ ਪ੍ਰੋਗਰਾਮ, ਉਹਨੇ ਵੀ ਆਰਡਰ ਕਰ ਦੇਣੇ। ਮਿੰਟੂ ਭਾਈ ਤੁਸੀਂ ਕਿਤੇ ਵੇਲਣਿਆਂ ਦੀ ਫੈਕਟਰੀ ਤਾਂ ਨੀ ਖੋਲ ਲਈ, ਏਜੰਸੀ ਤਾਂ ਨੀ ਲੈ ਲਈ?
ਮੈਨੂੰ ਇਹ ਲੱਗਿਆ, ਮੈਂ ਤਾਂ ਸੋਚ ਰਿਹਾ ਸੀ ਵੀ ਯਾਰ ਇਹ ਕੰਮ ਚ ਆਪਾਂ ਕਮਾਈ ਵੀ ਕਰ ਸਕਦੇ ਹਾਂ, ਬੈਠੇ ਬੈਠੇ ਹੁਣ ਮੇਰਾ ਵੀ ਆਈਡੀਆ ਆਇਆ ਸੀ ਵੀ 150 ਮੰਗਾ ਕੇ ਬੀਬੀਆਂ ਨੂੰ ਵੇਚ ਹੀ ਦੇਈਏ।
ਹਾਂ, ਮਾਡਰਨ ਉੱਪਰ ਲੇਵਲ ਲਾਣਾ ਪੇਂਡੂ ਆਸਟ੍ਰੇਲੀਆ ਦਾ, ਪੇਂਡੂ ਆਸਟ੍ਰੇਲੀਆ ਬੇਲਣਾ ਜੀ, ਇਹਦਾ ਨਾਂ ਹੀ ਰੱਖਤਾ ਪੇਂਡੂ ਆਸਟ੍ਰੇਲੀਆ ਬੇਲਣਾ, ਬਿਲਕੁਲ ਮਾਡਰਨ ਤਰੀਕੇ ਵਾਲਾ। ਤੇ ਹਾਂਜੀ, ਚਲੋ ਜਾਂਦੇ ਜਾਂਦੇ ਆਪਾਂ ਮੈਸੇਜ ਭੇਜਦੇ ਹਾਂ ਜੀ, ਪੜ੍ਹਦੇ ਹਾਂ ਜਗਤਾਰ ਭਾਈ ਦਾ। ਕਹਿੰਦੇ ਇੱਕ ਵਰਤਾਰਾ ਮੇਰੇ ਨਾਲ ਵਾਪਰਿਆ ਪਿਛਲੇ ਦਿਨੀ ਨਗਰ ਕੀਰਤਨ ਵਿਚ, ਮੈਂ ਕਹਿੰਦੇ ਝੋਲੀ ਵਾਲਾ ਕੁੜਤਾ ਪਜਾਮਾ ਪੱਗ ਬੰਨੀ ਹੋਈ ਸੀ, ਚਾਰ ਪੰਜ ਨਵੇਂ ਮੁੰਡੇ ਖੜੇ ਸੀ ਤੇ ਉਨ੍ਹਾਂ ਚ ਇਕ ਮੇਰਾ ਜਾਣੂ ਸੀ। ਸਤਿ ਸ੍ਰੀ ਅਕਾਲ ਤੋਂ ਬਾਅਦ ਗੱਲਾਂ ਕਰਦੇ ਇਕ ਚੋਬਰ ਜਿਹਾ ਮੁੰਡਾ ਕਹਿੰਦਾ, ਮੈਨੂੰ ਹਾਂਗਕਾਂਗ ਚ ਨਵੇਂ ਆਏ ਲੋਕਾਂ ਲਈ ਇੱਥੇ ਕੁਝ ਸਮਾਂ ਟਿਕਣ ਦੇ ਤਰੀਕੇ ਦੱਸ ਰਿਹਾ ਸੀ, ਸ਼ਾਇਦ ਉਹ ਮੇਰੇ ਪਹਿਰਾਵੇ ਨੂੰ ਦੇਖ ਕੇ ਮੈਨੂੰ ਨਵਾਂ ਹੀ ਸਮਝ ਰਿਹਾ ਸੀ। ਜਦ ਮੇਰੇ ਜਾਣੂ ਨੇ ਉਹਨੂੰ ਦੱਸਿਆ ਕਿ ਹਾਂਗਕਾਂਗ ਇਹਨੂੰ 25 ਸਾਲ ਹੋ ਗਏ ਤਾਂ ਉਹ ਕੱਚਾ ਜਿਹਾ ਹੋ ਗਿਆ, ਪਰ ਇਹਨੂੰ ਤੁਰ ਗਿਆ ਹੋ ਜਾਂਦਾ ਜੀ, ਏਦਾਂ ਹੋ ਜਾਂਦਾ। ਇੱਦਾਂ ਸਾਨੂੰ ਵੀ ਕਈ ਵਾਰੀ ਪੁੱਛ ਲੈਂਦੇ ਆ, ਅੰਕਲ ਜੀ ਤੁਸੀਂ ਆਪਣੇ ਮੁੰਡੇ ਕੋਲ ਆਏ ਹੋਏ ਜਾਂ ਕੁੜੀ ਕੋਲ ਆਏ ਆ? ਮੈਂ ਕਿਹਾ ਭਰਾਵਾ ਅਸੀਂ ਤਾਂ ਆਪਣੇ ਡੈਡੀ ਕੋਲ ਆਏ ਸੀ। ਚਲੋ ਉਹ ਲਈਏ ਜਾ ਸੀ, ਅੱਜ ਬਹੁਤ ਵਧੀਆ ਪ੍ਰੋਗਰਾਮ, ਆਨੰਦ ਆਇਆ, ਮੈਨੂੰ ਵੀ ਬੜੀ ਖੁਸ਼ੀ ਹੋਈ ਤੇ ਬਾਕੀ ਸਾਰੇ ਸਰੋਤੇ ਆ ਦੇਖੋ ਮੈਸੇਜ ਦੱਸ ਰਹੇ ਨੇ ਕਿ ਸਾਰੇ ਆਨੰਦਮਈ ਆ, ਤੇ ਉਮੀਦ ਰੱਖਦੇ ਹਾਂ ਕਿ ਉਹਨਾਂ ਦਾ ਦਿਨ ਅੱਜ ਐਤਵਾਰ ਵਧੀਆ ਲੰਘ ਰਿਹਾ ਹੋਵੇਗਾ। ਮਿੰਟੂ ਜੀ, ਕੱਲ ਦੇ ਪ੍ਰੋਗਰਾਮ ਦੇ ਵਿਚ ਫੇਰ ਆਪਾਂ ਤੁਹਾਨੂੰ ਸੁਣਾਂਗੇ, ਤੇ ਜਾਂਦੇ ਜਾਂਦੇ ਇਕ ਵਾਰੀ ਆਪਣੇ ਪਿੰਡ ਦਾ ਹਾਲ ਚਾਲ ਵੈਦਰ ਵਗੈਰਾ ਦੱਸੋ, ਕੀ ਹਾਲ ਚਾਲ ਆ? ਠੀਕ ਹੈ,
ਹਾਲ ਚਾਲ ਬਹੁਤ ਵਧੀਆ ਜੀ, ਹਾਲ ਚਾਲ ਬਹੁਤ ਵਧੀਆ। ਤੇ ਮੈਂ ਦੱਸਦਾ ਵੀ ਰੇਡੀਓ ਦੇ ਸਾਰੇ ਪ੍ਰੋਗਰਾਮ ਪੋਡਕਾਸਟ ਚ ਹੁੰਦੇ ਆ, ਤੇ ਕਈ ਵਾਰੀ ਅਸੀਂ ਤੱਤਾ ਠੰਡਾ ਹਾਸਾ ਖੇਡਾ ਬਹੁਤ ਕੁਛ ਬੋਲ ਜਾਂਦੇ ਆ, ਪਰ ਉਹ ਬੋਲਣ ਵੇਲੇ ਜੇ ਕੋਈ ਊਨ ਤਾਂ ਰਹੀ ਹੈ ਤਾਂ ਮਾਫ਼ੀ ਮੰਗਣ ਚ ਕੋਈ ਹਰਜ ਨਹੀਂ ਹੈ, ਪਰ ਕੋਸ਼ਿਸ਼ ਹੁੰਦੀ ਹੈ ਵੀ ਸਭੇ ਕਰੇਗੇ ਸਭੇ ਕਬੇਰੀਏ। ਤੇ ਦੂਜਾ ਹੁੰਦਾ ਕਿ ਨਾ ਪੋਡਕਾਸਟ ਵੀ ਇਹ ਐਪੀਸੋਡ ਲੱਭਿਆ ਕਿਵੇਂ ਜਾਊ, ਤਾਂ ਸਾਡੀ ਆਦਤ ਆ ਵੀ ਅਸੀਂ ਤਕਰੀਬਨ ਜਦੋਂ ਵੀ ਸਰਬਜੀਤ ਵੀ ਕੋਈ ਸੇਵ ਕਰਦਾ ਜਾਂ ਇੱਥੇ ਸਿੱਧੂ ਸਾਹਿਬ ਸੇਵ ਕਰਦਾ ਤਾਂ ਉਹਨੂੰ ਅਸੀਂ ਉਹ ਜਿਹਾ ਟਾਈਟਲ ਦੇ ਦਿੰਦੇ ਹਾਂ ਥੋੜਾ ਜਿਹਾ, ਜਿਵੇਂ ਦਿਲ ਵਾਲੀ ਗੱਲ ਬੇਲਣਾ ਸਪੈਸ਼ਲ ਅੱਜ ਦੇ ਬੇਲਣੇ ਵਾਲੀਆਂ ਗੱਲਾਂ ਸੁਣਨ ਵਾਸਤੇ ਸੌਖਾ ਲੱਭ ਜਾਂਦਾ ਜਾਨੀ ਕਿ ਸਰਸ ਦੇ ਵਿੱਚ। ਸੋ ਮੌਸਮ ਬਹੁਤ ਵਧੀਆ ਜੀ, ਹਵਾ ਵਗ ਰਹੀ ਆ, ਤੇ ਅੱਜ ਦੋ ਦਿਨਾਂ ਦੀ ਇੱਥੇ ਮਹਿਫਲ ਲੱਗੀ ਹੋਈ ਸੀ 11 ਮਿੱਤਰਾਂ ਦੀ, ਤੇ ਹੁਣ ਕੱਲਾ ਰਹਿ ਗਿਆ ਜੀ ਬਾਈ ਭਾਰਤ ਭੂਸ਼ਣ ਲਾਡੀ ਤੇ ਨਾਲ ਬਲਜਿੰਦਰ ਰਾਮੂ ਵਾਲੀ ਆ ਮੇਰੇ ਕੋਲ ਆਏ ਹੋਏ ਸਨ, ਉਹ ਅੱਜ ਚਲੇ ਗਏ ਆ, ਤੇ ਹੁਣ ਕੱਲੇ ਹੀ ਜਿਹੜੇ ਜੁੱਧ ਲਾ ਰਹੇ ਆ ਸਿੰਘ, ਤੇ ਅੱਜ ਦਾ ਦਿਹਾੜੀ ਲਾਉਣੇ ਖੇਤ, ਤੇ ਕੱਲ ਨੂੰ ਸ਼ਾਮੀ ਜਾਂ ਕੱਲ ਨੂੰ ਆਪਾਂ ਫੇਰ ਐਡਲੇਡ ਆਪਦੇ ਮੋਰਚੇ ਤੇ ਫੇਰ ਜਾ ਦੱਸਾਂਗੇ।
ਠੀਕ ਹੈ, ਠੀਕ ਹੈ ਭਾਜੀ, ਚਲੋ ਮਿਲਦੇ ਹਾਂ ਕੱਲ ਦੇ ਪ੍ਰੋਗਰਾਮ ਚ ਫਿਰ। ਥੈਂਕ ਯੂ,
ਮਿਹਰਬਾਨੀ।
ਹਾਂਜੀ, ਸੋ ਮਿੰਟੂ ਬਰਾੜ ਜੀ ਛੱਡ ਚੁੱਕੇ ਨੇ ਵਿਜੇ ਵਿਰਦੀ ਜੀ, ਕੁੱਟ ਔਨ ਡਿਮਾਂਡ ਬਾਏ ਵੇਲਣਾ, ਕਿਆ ਬਾਤ ਹੈ। ਅਰਵਿੰਦਰ ਧਨੀ ਕਹਿ ਰਹੇ ਸੁਪਰ ਪ੍ਰੋਗਰਾਮ, ਨਜ਼ਾਰੇ ਬੰਨ ਦਿੱਤੇ ਆ ਜੀ। ਦੇਖੋ ਪ੍ਰੋਗਰਾਮ ਬੜਾ ਜਬਰਦਸਤ ਸੀ, ਬਹੁਤ ਸਾਰੇ ਸੁਨੇਹੇ ਨਾ ਅੱਜ ਰਹਿ ਗਏ ਹੋਣੇ ਆ, ਤੇ ਮੈਂ ਮਾਫ਼ੀ ਚਾਹੁੰਦਾ ਕਿ ਸਾਰੇ ਸੁਨੇਹੇ ਨਹੀਂ ਪੜ ਹੋਏ, ਤੇ ਕਾਫ਼ੀ ਵਧੀਆ ਚੁਟਕਲੇ ਵੀ ਸੀ, ਮੁੱਦੇ ਵੀ ਸੀ, ਤੇ ਉਹ ਸਾਰੇ ਪੜ੍ਹਨੇ ਸੀ, ਪਰ ਚਲੋ ਐਨੀਵੇ ਮਾਫ਼ੀ ਚਾਹੁੰਦੇ ਹਾਂ ਜੀ। ਤੇ ਇਹ ਪ੍ਰੋਗਰਾਮ ਨਾ ਪੋਡਕਾਸਟ ਦੇ ਵਿਚ ਮਿਲ ਜਾਏਗਾ ਆਪ ਨੂੰ, 15 ਮਿੰਟ ਬਾਅਦ ਵੇਖਣਾ ਸਪੈਸ਼ਲ, ਤੇ ਮਦਰਸ ਡੇ ਸਪੈਸ਼ਲ ਵੀ ਰੱਖ ਲਓ ਆਪਾਂ, ਉਹ ਸਾਰੇ ਮੈਂ ਟਾਈਟਲ ਇਹਨੂੰ ਦੇ ਦਿੰਦਾ ਹਾਂ, ਤੇ ਤੁਸੀਂ ਜ਼ਰੂਰ ਇਹਨੂੰ ਸੁਣਨਾ, ਹੁਣ ਤੋਂ ਤਕਰੀਬਨ 15 ਮਿੰਟ ਬਾਅਦ ਇਹ ਪ੍ਰੋਗਰਾਮ ਮਿਲ ਜਾਏਗਾ। ਲਓ ਜੀ, ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਫੇਰ ਗੀਤ ਸੰਗੀਤ ਚੱਲਦਾ ਰਹੇਗਾ, ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਮੈਨੂੰ ਦਿਓ ਇਜਾਜ਼ਤ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।